लागतन सांग चोरी प्रियो नाम तेरा दर्शन चाहे प्रियो नाम तेरा दर्शन चाहे प्रियो नाम तेरा दर्शन चाहे जैसे दृष्ट ओह चांद चोरी 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 दया मया कर प्राण पथ मोरे दया मया कर प्राण पथ मोरे
दया मया कर प्राण पथ मोरे दया मया कर प्राण पथ मोरे
मोहि अनाथ चरण प्रभु तोरी मोहि अनाथ दया मया कर प्राण पथ मोरे दया मया कर प्राण पथ मोरे राम संत मैं वेद किश नाही राम संत मैं
वेद किश नाही
राम संत मैं वेद किश नाही राम संत मैं वेद किछ नाही एक जन कई महन लाख एक जन कई महलाख करो कैलाख करोरी तुझने कैलाख करो कहिए प्रगट प्रभु होवा जा कहिए प्रगट प्रभु होवा जा कहिए प्रगट प्रभु हो अनदिन कीर्तन रसन रमोरी अनदिन कीर्तन हाँ अनदिन कीर्तन रसन रमोरी
Thank you.
हाथ नर मोरी हाँ अनुदिन कीर्तन रस नर मोरी दया मया कर प्राण पद मोरे दया मया कर प्राण पद मोरे दया मया कर नाथ चरण प्रभ तोरी मोहे अनाथ चरण प्रभ तोरी दया मया करु प्राण पत मोरे दया मया करु प्राण पत मोरे वाहिगुरु वाहिगुरु वाहिगुरु
संत राम संत मैं भेद किछ नाही एक जन कही मैं लाख करोरी
वाहिगुरु
क्या कहिया प्रगट प्रभ हुआ अन दिन कीर्तन रसन रमोरी
वाहिगुरु वाहिगुरु
तुम समरथ या पार अति ऊंचे सुख दाते प्रभ प्राण गाधोरी सुख दाते प्रभ प्राण अदोरी नानक का प्रभ की जय कृपा संतन के संग संगोरी
तुम समरथ अपार अतियूते तुम समरथ तुम सुमरथ अपार अतियूते सुख दाते प्रभु प्राण अदोरी सुख दाते प्रभु प्राण अदोरी सुख दाते प्रभु प्राण अदोरी सुख दाते प्रभु प्राण नानक कहो प्रभु की जय कृपा नानक पाओ नानक पाओ नानक पाओ प्रभ की जय कृपा नानक पाओ संतन संग संगोरी उन संतन संग संगोरी जी उन संतन संग संगोरी उन संतन के संग संगोरी दयामय कर प्राण पद मोरे दयामय कर प्राण पद मोरे
दयामय कर प्राण पद मोरे दयामय कर प्राण पद मोरे
मोहे नाथ चरण प्रभु तोरी
मोहे नाथ चरण प्रभु तोरी
दया मया करि प्राण पद मोरे दया मया करि प्राण पद मोरे
दया मया करि प्राण पद
दया मया प्राण पद हाथ तेरा को
हाथ तेरा
कठू से आन को
मोरी
कछु सुना मोरी कछु सुना दया मया कर प्राण पद मोरे दया मया कर प्राण पद मोरे
दया मया कर प्राण पद मोरे दया मया कर प्राण पद मोरे
जी मोहे अनाथ चरण प्रभु तोरी
मोहे अनाथ चरण प्रभु तोरी
जी मोहे अनाथ चरण प्रभु तोरी
मोहे अनाथ चरण प्रभु तोरी
दया मया कर प्राण पद मोरे दया मया कर प्राण पद मोरे
दया मया कर प्राण पद मोरे दया मया कर प्राण पद मोरे
वाहिगुरु 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 ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ
ਮੋਹਿ ਅਨਾਥ ਚਰਨ ਪ੍ਰਭ ਤੋਰੀ
ਦਇਆ ਮਾਇਆ ਕਰ ਪ੍ਰਾਨ ਪਤ ਮੋਰੇ ਦਇਆ ਮਾਇਆ ਕਰ ਪ੍ਰਾਨ ਪਤ ਮੋਰੇ
ਦਇਆ ਮਾਇਆ ਕਰ ਪ੍ਰਾਨ ਪਤ ਮੋਰੇ ਦਇਆ ਮਾਇਆ ਕਰ ਪ੍ਰਾਨ ਪਤ ਮੋਰੇ
ਦਇਆ ਮਾਇਆ ਕਰ ਪ੍ਰਾਨ ਪਤ ਮੋਰੇ ਦਇਆ ਮਾਇਆ ਕਰ ਪ੍ਰਾਨ ਪਤ ਮੋਰੇ
ਦਇਆ ਮਾਇਆ ਕਰ ਪ੍ਰਾਨ ਪਤ ਮੋਰੇ
ਮਾਇਆ ਕਰ ਪ੍ਰਾਨ ਪਦ ਮੋਰੇ ਸੋ ਆਪ ਗੁਰ ਪਿਆਰਿਓ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਕੋਈ ਵੀ ਵਾਂਝਾ ਨਾ ਰਵੇ ਜੀ ਸਾਰੇ ਗੱਜ ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਐਤਵਾਰ ਦੀ ਤਰ੍ਹਾਂ ਅੱਜ ਆਪਾਂ ਸਾਰੇ ਰਲ ਮਿਲ ਕੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਭਾਈ ਸਾਹਿਬ ਵੀ ਪਹੁੰਚਣ ਵਾਲੇ ਨੇ। ਮੈਂ ਫਿਰ ਦੁਬਾਰਾ ਬੇਨਤੀ ਕਰਾਂ ਜਿਹੜੀਆਂ ਸੰਗਤਾਂ ਬਾਹਰ ਨੇ ਉਹ ਜਲਦੀ ਜਲਦੀ ਦਰਬਾਰ ਸਾਹਿਬ ਦੇ ਅੰਦਰ ਆ ਕੇ ਬੈਠਣ। ਜਿੰਨਾ ਕੁ ਸਮਾਂ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਮਿਲਿਆ ਆਪਾਂ ਇਕਾਗਰਤਾ ਬਣਾ ਕੇ ਬੈਠੀਏ ਸਤਿਗੁਰ ਜੀ ਦੀ ਗੁਰਬਾਣੀ ਤੋਂ ਆਪਾਂ ਸਮਝ ਲਈਏ ਅਕਲ ਲਈਏ ਕਿਉਂਕਿ ਇੱਥੇ ਆਪਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਵਾਸਤੇ ਗੁਰੂ ਜੀ ਦੇ ਕੋਲ ਆਉਂਦੇ ਹਾਂ ਤੇ ਜਦੋਂ ਆਪਾਂ ਸਤਿਗੁਰੂ ਜੀ ਦੇ ਕੋਲੋਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਾਂਗੇ ਫਿਰ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇਗੀ ਜ਼ਿੰਦਗੀ ਦੇ ਵਿੱਚ ਰੌਣਕ ਲੱਗ ਜਾਵੇਗੀ ਜੀਵਨ ਸੋਹਣਾ ਬਣ ਜਾਵੇਗਾ। ਪਹਿਲਾਂ ਤੇ ਚਿੰਤਾਵਾਂ ਫਿਕਰ ਹਰ ਸਮੇਂ ਮਨ ਭਟਕਣਾ ਵਿੱਚ ਲੱਗਾ ਰਹਿੰਦਾ ਪਰ ਜਦੋਂ ਅਸੀਂ ਆਪ ਗੁਰੂ ਦੀ ਮਤ ਲਵਾਂਗੇ ਫਿਰ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇਗੀ ਤੇ ਇੱਥੇ ਆਪਾਂ ਗੁਰੂ ਦੀ ਮਤ ਲੈਣ ਵਾਸਤੇ ਆਉਂਦੇ ਹਾਂ। ਇਹ ਨਹੀਂ ਕਿ ਮੱਥਾ ਟੇਕ ਲਿਆ ਪ੍ਰਸ਼ਾਦਾ ਪਾਣੀ ਛਕ ਲਿਆ ਘਰ ਵਾਪਸ ਚਲੇ ਗਏ ਨਹੀਂ ਇੱਥੇ ਆ ਕੇ ਆਪਾਂ ਗੁਰੂ ਕੀ ਮਤ ਧਾਰਨ ਕਰਨੀ ਹੈ ਤੇ ਜੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਗੌੜੀ ਰਾਗ ਵਿੱਚੋਂ ਜੋ ਆਪਾਂ ਸ਼ਬਦ ਪੜ੍ਹ ਰਹੇ ਸੀ ਦਇਆ ਮਾਇਆ ਕਰ ਪ੍ਰਾਨ ਪਤ ਮੋਰੇ ਮੋਹੇ ਅਨਾਥ ਸ਼ਰਨ ਪ੍ਰਭ ਤੋਰੀ ਮੈਂ ਤੇਰੀ ਸ਼ਰਨ ਵਿੱਚ ਆਇਆ ਅੰਧਕੂਪ ਮੈਂ ਹਾਥ ਦੇ ਰਾਖੋ ਕਛੂ ਸਿਆਨਪ ਉਕਤ ਨਾ ਮੋਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕਿ ਕਿਰਪਾ ਕਰੋ ਜਿਹੜਾ ਇਹ ਅਗਿਆਨਤਾ ਦਾ ਖੂਹ ਆ ਉਹਦੇ ਵਿੱਚ ਮੈਨੂੰ ਡਿੱਗਣ ਤੋਂ ਬਚਾ ਲਵੋ ਮੇਰੇ ਤੇ ਕਿਰਪਾ ਕਰੋ ਦਇਆ ਕਰੋ। ਤੇ ਪਿਆਰਿਓ ਅਸੀਂ ਆਪਣੇ ਆਪ ਤੇ ਦਇਆ ਆਪ ਕਰਨੀ ਹੈ ਆਪਣੇ ਆਪ ਤੇ ਆਪ ਕਿਰਪਾ ਕਰਨੀ ਹੈ ਸੋ ਗੁਰੂ ਕੀ ਮਤ ਧਾਰਨ ਕਰੀਏ ਸਤਿਗੁਰੂ ਜੀ ਦੇ ਕੋਲੋਂ ਅਕਲ ਲਈਏ ਆਪਣੇ ਆਪ ਤੇ ਆਪ ਕਿਰਪਾ ਕਰੀਏ ਫਿਰ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇਗੀ। ਆਓ ਇਸ ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਆਪਾਂ ਸਾਰੇ ਰਲ ਮਿਲ ਕੇ ਪੜ੍ਹੀਏ ਫਿਰ ਉਸ ਤੋਂ ਬਾਅਦ ਆਪਾਂ ਭਾਈ ਸਾਹਿਬ ਜੀ ਦੇ ਕੋਲੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਾਂਗੇ।
ਨਾਨਕ ਕਉ ਪ੍ਰਭ ਕੀ ਜੈ ਕਿਰਪਾ ਨਾਨਕ ਕਉ प्रभ की जय कृपा नानक कहो प्रभ की जय कृपा नानक कहो प्रभ की जय कृपा जियो में संतन का संग संगोरी उन संतन संग संगोरी जी उन संतन संग संगोरी हाँ उन संतन संग संगो दया मया कर प्राण पद मोरे दया मया कर प्राण पद मोरे
दया मया कर प्राण पद मोरे दया मया कर प्राण पद मोरे
जी मोही अनाथ चरण प्रभु तोरी जी मोहे अनाथ चरण प्रभु दया मया कर प्राण पद मोरे दया मया कर प्राण पद मोरे
दया मया कर प्राण पद मोरे मया
कर प्राण पद मोरे सो आव जिन्हिया भी संगतां बैठिया ने आओ आपां सारे एकाग्रता बना के भाई साहब जी पासों गुरबाणी दियां विचारां सरवण करिए वाहिगुरु जी का खालसा वाहिगुरु जी की फतेह
ਧੰਨ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ, ਵਾਹਿਗੁਰੂ। ਪੰਚ ਦਿਖਾਦੇ ਏਕ ਗਰੀਬਾ, ਰੱਖੋ ਰੱਖਣ ਹਾਰੇ ਖੇਦ ਕਰੇ, ਖੇਦ ਕਰ ਹੈ ਅਰ ਬਹੁਤ ਸਤਾਮ ਹੈ, ਆਇਓ ਸ਼ਰਨ ਤੁਹਾਰੇ। ਪ੍ਰਭ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਆਓ ਰਲ ਕੁਝ ਸਮਾਂ ਗੁਰਬਾਣੀ ਕੀਰਤਨ ਕਰਦੇ ਹਾਂ। ਟਕਾਰ ਨਾਲ ਸਾਰੇ ਬੈਠੋ, ਘਰਾਂ ਵਿੱਚ ਸੁਣਨ ਵਾਲੇ ਵੀ ਤੇ ਜਿਹੜੇ ਦੀਵਾਨ ਵਿੱਚ ਹਾਜ਼ਰ ਹਨ ਉਹ ਵੀ। ਜੋ ਜੀ ਆਵੇ ਸੋ ਰਾਜੀ ਜਾਵੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਡਾਊਟ ਨਹੀਂ। ਹੁਣ ਡਾਕਟਰ ਵੀ ਕਵੇ ਵੀ ਜੋ ਜੀ ਆਵੇ ਸੋ ਰਾਜੀ ਜਾਵੇ, ਪਰ ਉਹਦੇ ਲਈ ਕੋਈ ਸ਼ਰਤ ਤੇ ਹੈਗੀ ਹੈ ਵੀ ਮੈਂ ਕੋਈ ਦਵਾਈ ਦਊ ਉਹਨੂੰ ਖਾਣਾ ਪੈਣਾ ਟਾਈਮ ਸਿਰ, ਫਿਰ ਕੁਝ ਪਰਹੇਜ਼ ਨੇ ਉਹ ਵੀ ਰੱਖਣੇ ਪੈਣਗੇ, ਫਿਰ ਇਹ ਗੱਲ ਦਾ ਕੋਈ ਮਤਲਬ ਬਣਦਾ ਜੋ ਜੀ ਆਵੇ ਸੋ ਰਾਜੀ ਜਾਵੇ। ਤੇ ਜੇ ਬੰਦਾ ਐਵੇਂ ਡਾਕਟਰ ਕੋਲ ਜਾਵੇ ਉਹਨੂੰ ਵੇਖੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਡਾਕਟਰ ਜੀ, ਡਾਕਟਰ ਸਾਹਿਬ ਰਾਮ ਰਾਮ ਜੀ, ਡਾਕਟਰ ਸਾਹਿਬ ਫਤਿਹ ਬੁਲਾਉਂਦੇ ਆ ਜੀ, ਡਾਕਟਰ ਸਾਹਿਬ ਮੱਥਾ ਟੇਕਦੇ ਆ ਜੀ, ਹੋਸਪਿਟਲ ਨੂੰ ਵੇਖੀ ਜਾਵੇ ਵੇਖ ਮੂਖ ਕੇ ਗੇੜਾ ਗੂੜਾ ਕੱਢ ਕੇ ਘਰੇ ਚੱਲ ਜੇ, ਜੋ ਜੀ ਆਵੇ ਸੋ ਰਾਜੀ ਜਾਵੇ, ਫਿਰ ਇਹ ਗੱਲ ਬਣਦੀ ਹੈ ਕਿ ਹਾਂ ਕੋਈ ਸ਼ੱਕ ਨੀ। ਰਾਜੀ ਬੰਦਾ ਹੁੰਦਾ ਜਦੋਂ ਸਮਝਦਾ, ਜੋ ਸਮਝਦਾ ਫਿਰ ਉਹਨੂੰ ਕਰਦਾ, ਜਦੋਂ ਕਰੋਗੇ ਤੁਸੀਂ ਫਿਰ ਤੇ ਆਪੇ ਰਾਜੀ ਜਾਵੇ। ਹੁਣ ਬੰਦਾ ਜਿਮ ਚ ਜਾਏ ਉੱਥੇ ਲਿਖਿਆ ਵੇ ਜੋ ਜੀ ਆਵੇ ਸੋ ਰਾਜੀ ਜਾਵੇ, ਤੇ ਉਹਦੇ ਲਈ ਕੁਛ ਉਹ ਕਰਾਊ ਉੱਥੇ ਦਾ ਟ੍ਰੇਨਰ, ਉਹ ਕਰਨਾ ਨੀ ਪਊ, ਸਿਹਤ ਦਾ ਧਿਆਨ ਰੱਖਣਾ ਪਊ, ਫਿਰ ਆਪੇ ਰਾਜੀ ਜਾਵੇ। ਤੁਸੀਂ ਸਾਰੀਆਂ ਕੰਧਾਂ ਤੇ ਲਿਖਦੇ ਹੋ ਜੋ ਜੀ ਆਵੇ ਸੋ ਰਾਜੀ ਜਾਵੇ, ਜਬ ਬਾਰ ਬਾਰ ਜ਼ਬਾਨ ਨਾਲ ਬੋਲੀ ਜਾਓ, ਨਾ ਬੋਲਣ ਨਾਲ ਕੁਝ ਫਰਕ ਪੈਣਾ ਨਾ ਲਿਖਣ ਨਾਲ ਕੁਝ ਫਰਕ ਪੈਣਾ, ਫਰਕ ਪੈਣਾ ਜੋ ਸਮਝਾਇਆ ਜਾ ਰਿਹਾ ਉਹਨੂੰ ਕਰੀਏ, ਅਸੀਂ ਕਰੀਏ ਤਾਂ ਗੱਲ ਬਣਨੀ ਹੈ। ਤੇ ਜਦੋਂ ਬੰਦਾ ਠੀਕ ਹੋਣ ਲਈ ਤਿਆਰ ਹੋ ਜਾਂਦਾ ਨਾ, ਉਦੋਂ ਫਿਰ ਏਦਾਂ ਦੀ ਸ਼ਬਦਾਵਲੀ, ਏਦਾਂ ਦੇ ਬਚਨ ਜਿਹੜੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਫਿਰ ਨਿਕਲਦੇ ਆ, ਫਿਰ ਅੰਦਰੋਂ ਆਵਾਜ਼ ਨਿਕਲਦੀ ਹੈ, ਮੈਂ ਬਦਲਣਾ ਚਾਹੁੰਦਾ ਹਾਂ, ਮੈਂ ਚੇਂਜ ਹੋਣਾ ਚਾਹੁੰਦਾ ਹਾਂ। ਰੱਖ ਰੱਖ ਮੇਰੇ ਬੀਠ ਲਾਜਨ ਸ਼ਰਨ ਤੁਮਾਰੀ, ਰੱਖ ਰੱਖ ਮੇਰੇ ਬੀਠ ਲਾਜਨ ਸ਼ਰਨ ਤੁਮਾਰੀ,
राख राख मेरे पीछ लाजन चरण तुम्हारी, राख राख मेरे पीछ लाजन चरण तुम्हारी, राख राख मेरे शरण तुम्हारी,
भज के भाई
राख राख मेरे बीतला जन शरण तुम्हारी, ओ राख 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 मेरे पीठला जन चरण तुम्हारी, राख राख मेरे पीठला जन चरण तुम्हारी, राख राख मेरे शरण तुम्हारी, राख राख मेरे बीतला जन शरण तुम्हारी, राख राख मेरे
बोलो वे
जन तुम्हारी, राख राख मेरे क्यों छूटो कैसे तरो पव जल नित पारी, क्यों छूटो कैसे क्यों छूटो कैसे तरो पव जल नित पारी, क्यों छूटो कैसे तरो पव जल नित पारी, राख राख मेरे पीठला जन चरण तुम्हारी, राख राख मेरे पीठला जी जन चरण तुम्हारी, राख राख मेरे पीठला जन चरण तुम्हारी, राख राख मेरे बीतला जन शरण ग्रह तज बंद खट जाइए, तज बंद खंड जाइए, ग्रह तज बंद खंड जाइए, ग्रह तज बंद खंड जाइए, खाइए चोन खाइए कंगा जी, चोन खाइए कंगा, चोन खाइए कंगा
ਅੱਜ ਹੂੰ ਬੇਕਾਰ ਨਾ ਛੁੱਟਈ
ਅੱਜ ਹੂੰ ਬੇਕਾਰ ਨਾ
ਅੱਜ ਹੂੰ ਬੇਕਾਰ ਨਾ ਛੁੱਟਈ
ਅੱਜ ਹੂੰ ਬੇਕਾਰ ਨਾ ਛੁੱਟਈ
ਪਾਪੀ ਮਤ ਬਸ
ਪਾਪੀ ਮਨ
ਕਿਉਂ ਤੂੰ ਤਵ ਜਲ ਪਾਰੀ ਕਿਉਂ ਤੂੰ ਰੱਖ ਰੱਖ ਮੇਰੇ ਪੀਖਲਾ ਜਨ ਕਰਨ ਤੁਮਾਰ ਰੱਖ ਰੱਖ ਮੇਰੇ ਪੀਖਲਾ ਜੀ ਜਨ ਕਰਨ ਤੁਮਾਰ
ਰੱਖ ਰੱਖ ਮੇਰੇ ਪੀਖਲਾ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ
ਰਾਖ ਰਾਖ ਮੇਰੇ ਬੀਠਲਾ ਜੀ ਜਨ ਤੁਮਾਰੀ ਰਾਜ ਕੇ ਰਾਖ ਮੇਰੇ ਪੀਠਲਾ ਜੀ ਜਨ ਕਰਨ ਤੁਮਾਰ ਰਾਖ ਰਾਖ ਮੇਰੇ ਪੀਠਲਾ ਜਨ ਕਰਨ ਤੁਮਾਰ
ਰਾਖ ਰਾਖ ਮੇਰੇ ਪੀਠਲਾ ਸ਼ਰਨ ਤੁਮਾਰ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰ
ਵਾਹਿਗੁਰੂ 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 ਵਾਹਿਗੁਰੂ
ਵਿਖੇ ਵਿਖੇ ਕੀ ਵਾਸ਼ਨਾ ਤਜੀ ਨਹਿ ਜਾਈ ਅਨੁਕ ਜਤਨ ਕਰ ਰੱਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾਨੀ ਕਾ ਇਹ ਜੀਅਰਾ ਨਿਰਮੋਲ ਕੋਟੀ ਲਗਮੀ ਕਾ ਕਹੋ ਕਬੀਰ ਮੇਰੇ ਮਾਧਵਾ ਮਾਧਵਾ ਸਰ ਨਾਹੀ ਦਇਆ ਮੋਹਿ ਸੰਸਰ ਪਾਪੀ ਮੋਹਿ ਸੰਸਰ ਪਾਪੀ ਰਾਖ ਰਾਖ ਸਿਰ ਤੀਰਥ ਲਜਨ ਚਰਨ ਤੁਮਾਰੀ ਰਾਖ ਰਾਖ ਮੇਰੇ ਤੀਰਥ ਲਜਨ ਚਰਨ ਤੁਮਾਰੀ ਰਾਖ ਰਾਖ ਮੇਰੇ ਤੀਰਥ ਲਜਨ ਚਰਨ ਪਵਜਲ ਨਿਤ ਪਾਰੀ ਕਿਉਂ
ਵਾਹਿਗੁਰੂ 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 ਕਹੇ ਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ
ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰਿਓ ਪੜ ਕੇ ਗੁਰਾਂ ਦੀ ਬਾਣੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰਿਓ ਪੜ ਕੇ ਗੁਰਾਂ ਦੀ ਬਾਣੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰਿਓ ਪੜ ਕੇ ਗੁਰਾਂ ਦੀ ਬਾਣੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰਿਓ ਪੜ ਕੇ ਗੁਰਾਂ ਦੀ ਬਾਣੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰਿਓ ਪੜ ਕੇ ਗੁਰਾਂ ਦੀ ਬਾਣੀ ਬੋਲਿਆ ਕਰੋ ਸਿੱਖੀਏ ਉਸ ਜੱਜ ਸਿੱਖੀਏ ਜ਼ਿੰਦਗੀ ਦਾ ਪੜ ਕੇ ਗੁਰਾਂ ਦੀ ਬਾਣੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰ ਪੜ ਕੇ ਗੁਰਾਂ ਦੀ ਬਾਣੀ ਸਿੱਖੀਏ ਪਿਆਰ ਪੜ ਕੇ ਬੋਲਿਆ ਕਰੋ ਸਾਰੇ ਪਿਆਰ ਪੜ ਕੇ ਹਾਂਜੀ ਬੋਲੋ ਜੱਜ ਸਿੱਖੀਏ ਜ਼ਿੰਦਗੀ ਦਾ
ਵਾਹ ਵਾਹ
ਜੱਜ ਸਿੱਖੀਏ ਪੜੀਏ ਗੁਰਾਂ ਦੀ ਬਾਣੀ ਆ ਜਾਓ ਪੜੀਏ ਗੁਰਾਂ ਦੀ ਬਾਣੀ ਰਲ ਕੇ ਬਾਣੀ ਪੜੀਏ ਗੁਰਾਂ ਦੀ ਬਾਣੀ ਰਲ ਕੇ ਓ ਪੜੀਏ ਗੁਰਾਂ ਦੀ ਬਾਣੀ ਮਿਲ ਕੇ ਪੜੀਏ ਗੁਰਾਂ ਦੀ ਬਾਣੀ ਸਾਰੇ ਬਾਣੀ ਮਿਲ ਕੇ ਬਾਣੀ ਸਾਰੇ ਗੁਰਾਂ ਦੀ ਬਾਣੀ ਮਿਲ ਕੇ ਜੱਜ ਸਿੱਖਣਾ ਜ਼ਿੰਦਗੀ ਦਾ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰ ਪੜ ਕੇ ਗੁਰਾਂ ਦੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰ ਪੜ ਕੇ ਗੁਰਾਂ ਦੀ ਬਾਣੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰ ਪੜ ਕੇ ਗੁਰਾਂ ਦੀ ਹਾਂਜੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰ ਪੜ ਕੇ ਗੁਰਾਂ ਦੀ ਬਾਣੀ ਜੱਜ ਸਿੱਖੀਏ ਜ਼ਿੰਦਗੀ ਦਾ ਪਿਆਰ ਪੜ ਕੇ
ਵਾਹ ਵਾਹ
ਜੱਜ ਸਿੱਖੀਏ ਪਿਆਰ ਪੜ ਕੇ
ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ
ਦੁੱਖ
ਦੁੱਖ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਥੋੜਾ ਥੋੜਾ ਜੇ ਵੀਰ ਅੱਗੇ ਨੂੰ ਹੋ ਜਾਓ ਤੇ ਪਿੱਛੇ ਸੰਗਤ ਹੋਰ ਬਹਿ ਸਕਦੀ ਹੈ ਥੋੜਾ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਜਿਹੜੇ ਬੈਠਣ ਵਾਲੇ ਨੇ ਉਹ ਫਿਰ ਥੋੜਾ ਜਿਹਾ ਸੌਖੇ ਬਹਿ ਜਾਣਗੇ ਬੀਬੀਆਂ ਵਾਲੇ ਪਾਸੇ ਵੀ ਥੋੜਾ ਜਿਹਾ ਹੋ ਸਕਦੇ ਆ ਹੋਰ ਪਰਲੇ ਪਿੱਛੇ ਜਗ੍ਹਾ ਤੇ ਵੈਸੇ ਪਿੱਛੇ ਬਹੁਤ ਹੁੰਦੀ ਹੈ ਪਰ ਸਾਰਿਆਂ ਨੂੰ ਸਾਹਮਣੇ ਬਹਿਣ ਦੀ ਆਦਤ ਹੁੰਦੀ ਹੈ ਪਿੱਛੇ ਘੱਟ ਬਹਿ ਕੇ ਰਾਜੀ ਹੈ ਥੋੜਾ ਜਿਹਾ ਥੋੜਾ ਥੋੜਾ ਜਿਹਾ ਅੱਗੇ ਅੱਗੇ ਨੂੰ ਹੋ ਜਾਓ ਤੇ ਪਿੱਛੇ ਫਿਰ ਸੰਗਤ ਹੋਰ ਬਹਿ ਜਾਏ ਥੋੜਾ ਥੋੜਾ ਜਿਹਾ ਖਿਸਕੋ ਟਕਾ ਨਾਲ ਥੋੜਾ ਚਿਰ ਆਪਾਂ ਬੈਠੀਏ ਫਰਕ ਹੈ ਬਸ ਬੜਾ ਇੱਕ ਬੰਦਾ ਇਹ ਸੋਚ ਕੇ ਜਾਂਦਾ ਹੈ ਕਿ ਗੁਰੂ ਸਾਹਿਬ ਕੋਲ ਮੈਂ ਜਾਣਾ ਹੈ ਤੇ ਉਹਨਾਂ ਨੇ ਕਿਰਪਾ ਕਰ ਦੇਣੀ ਹੈ ਸਾਰੇ ਕੰਮ ਮੇਰੇ ਆਪੇ ਰਾਸ ਹੋ ਜਾਣਗੇ ਮੈਂ 2 ਵਜੇ ਉੱਠ ਕੇ ਜਾਣਾ ਹੈ ਮੈਂ ਨਹਾਉਣਾ ਮੈਂ ਇਸ਼ਨਾਨ ਕਰਨਾ ਹੈ ਮੈਂ ਨੰਗੇ ਪੈਰੀ ਜਾਣਾ ਮੈਂ 40 ਦਿਨ ਜਾਣਾ ਮੈਂ ਮਹੀਨਾ ਜਾਣਾ ਮੈਂ 6 ਮਹੀਨੇ ਜਾਣਾ ਏਦਾਂ ਲੱਗਿਆ ਰਹਿੰਦਾ ਲੱਗਿਆ ਹੀ ਰਹਿੰਦਾ ਮੇਰੇ ਗੁਰੂ ਸਾਹਿਬ ਨੇ ਸਾਰੇ ਕੰਮ ਰਾਸ ਕਰ ਦੇਣੇ ਹਨ ਠੀਕ ਹੈ ਜੀ ਇੱਕ ਨਜ਼ਰੀਆ ਇੱਕ ਸੋਚ ਇੱਕ ਜਾਣਾ ਇਹ ਸੋਚ ਕੇ ਇੱਕ ਇਹ ਸੋਚ ਸਾਡੀ ਸੋਚ ਵੀ ਸੇਮ ਹੀ ਹੈ ਪਰ ਫਰਕ ਹੈ ਥੋੜਾ ਜਿਹਾ ਗੁਰੂ ਸਾਹਿਬ ਨੇ ਕੰਮ ਰਾਸ ਕਰ ਦੇਣੇ ਹੈ ਸਾਰਾ ਕੁਝ ਠੀਕ ਹੋ ਜਾਣਾ ਹੈ ਪਰ ਮੈਂ ਗੁਰੂ ਸਾਹਿਬ ਕੋਲੋਂ ਅਕਲ ਲੈਣ ਜਾਣਾ ਸਮਝ ਲੈਣੀ ਤੇ ਸਮਝ ਲੈ ਕੇ ਕੰਮ ਫਿਰ ਸਾਰੇ ਮੈਂ ਆਪ ਕਰ ਠੀਕ ਹੈ ਹੁਣ ਜੇ ਅਸੀਂ ਕੰਮ ਵਧੀਆ ਕਰੀਏ ਮਿਹਨਤ ਨਾਲ ਕਰੀਏ ਖੁਸ਼ ਹੋ ਕੇ ਕਰੀਏ ਸਾਡੇ ਕੰਮ ਬੋਲਣ ਲੱਗ ਜਾਣ ਸਾਡੇ ਕੰਮਾਂ ਦੀਆਂ ਸਿਫਤਾਂ ਹੋਣ ਤੇ ਅਗਲਾ ਪੁੱਛੇ ਵੀ ਇਹ ਕਿਰਪਾ ਕਿਹਦੀ ਹੈ ਤੇ ਅਸੀਂ ਕਿਹਦੇ ਵੱਲ ਹੱਥ ਕਰਾਂਗੇ ਫਿਰ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਵੀ ਅਕਲ ਨਾਲ ਕੰਮ ਰਾਸ ਹੁੰਦਾ ਤੇ ਅਕਲ ਮੈਨੂੰ ਗੁਰੂ ਸਾਹਿਬ ਦਿੰਦੇ ਨੇ ਗੁਰਬਾਣੀ ਕਹਿੰਦੀ ਹੈ ਬੰਦੇ ਨੂੰ ਅਕਲ ਲੈਣੀ ਚਾਹੀਦੀ ਹੈ ਗਿਆਨ ਲੈਣਾ ਚਾਹੀਦਾ ਵਿਚਾਰ ਕਰੋ ਗੁਰਬਾਣੀ ਇੱਕ ਗੱਲ ਤੇ ਬਹੁਤ ਜ਼ੋਰ ਦਿੰਦੀ ਵਿਚਾਰ ਕਰੋ ਵਿਚਾਰ ਕਰੋ ਵਿਚਾਰ ਕਰੋ ਤੇ ਵਿਚਾਰ ਨਾਲ ਹੀ ਸਾਰੇ ਹੱਲ ਨੇ ਜਿਹੜਾ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਉਹਦੇ ਨਾਲ ਬੜੇ ਹੱਲ ਨਿਕਲਦੇ ਆ ਕੋਈ ਵੀ ਮਸਲਾ ਹੋਵੇ ਤੁਸੀਂ ਡਿਸਕਸ਼ਨ ਕਰੋ ਸੋਚੋ ਉਹਦਾ ਹੱਲ ਨਿਕਲ ਆਉਂਦਾ ਕਿਸੇ ਵੀ ਵਿਸ਼ੇ ਬਾਰੇ ਤੁਸੀਂ ਸੋਚੋ ਤੇ ਉਹਦਾ ਜਿਹੜਾ ਮਾਹਰ ਬੰਦਾ ਹੋਵੇਗਾ ਜਾਣਕਾਰ ਬੰਦਾ ਹੋਵੇਗਾ ਉਹਨੂੰ ਮਿਲੋ ਗੁਰੂ ਬਿਨਾ ਗੱਤ ਨਹੀਂ ਮੈਂ ਫਿਰ ਦੁਹਰਾਵਾਂ ਗੱਲ ਨੂੰ ਸਮਝੋ ਗੁਰਬਾਣੀ ਸਾਨੂੰ ਜੋੜਦੀ ਹੈ ਗੁਰੂ ਨਾਲ ਤੇ ਹਰ ਇੱਕ ਮਾਹ ਫੀਲਡ ਦਾ ਵੱਖਰਾ ਵੱਖਰਾ ਗੁਰੂ ਹੁੰਦਾ ਗੁਰੂ ਮਤਲਬ ਬਾਡੀ ਨਹੀਂ ਉਸ ਬਾਡੀ ਤੋਂ ਮਿਲਣ ਵਾਲਾ ਗਿਆਨ ਮਿਸਤਰੀ ਦਾ ਵੀ ਕਿਸੇ ਕੋਲ ਗਿਆਨ ਹੈ ਕਿਸੇ ਨੇ ਦਰਬਾਰ ਬਣਾਇਆ ਗਿਆਨ ਹੈ ਕਿਸੇ ਨੇ ਝੂਮਰ ਬਣਾਇਆ ਇਹਦਾ ਵੀ ਕਿਸੇ ਨੂੰ ਗਿਆਨ ਹੈ ਕਿਸੇ ਨੂੰ ਸਾਊਂਡ ਸਿਸਟਮ ਦਾ ਗਿਆਨ ਹੈ ਕਿਸੇ ਨੇ ਬਾਜਾ ਬਣਾਇਆ ਇਹ ਉਹਦਾ ਗਿਆਨ ਹੈ ਕਿਸੇ ਨੇ ਕੜਾ ਗੋਲ ਬਣਾਇਆ ਇਹ ਉਹਦਾ ਗਿਆਨ ਹੈ ਕਿਸੇ ਨੇ ਕਿਰਪਾਨ ਬਣਾਈ ਹੈ ਕਿਸੇ ਨੇ ਕੱਪੜਾ ਸਿਉਂਤਾ ਹੈ ਇਹ ਗਿਆਨ ਹੈ ਜਿਹੜਾ ਸਮੁੱਚਾ ਗਿਆਨ ਹੈ ਸਮੁੱਚਾ ਸਾਰੇ ਦਾ ਸਾਰਾ ਇਹਨੂੰ ਕਹਿੰਦੇ ਨੇ ਗੁਰੂ ਕੱਲੇ ਕੱਲੇ ਨੂੰ ਵੀ ਗੁਰੂ ਹੀ ਕਹਿੰਦੇ ਆ ਸਾਰੇ ਨੂੰ ਵੀ ਗੁਰੂ ਹੀ ਕਹਿੰਦੇ ਆ ਤੇ ਗੁਰਬਾਣੀ ਕਹਿੰਦੀ ਹੈ ਗੁਰੂ ਨਾਲ ਜੁੜੋ ਮਤਲਬ ਜਿਸ ਫੀਲਡ ਵਿੱਚ ਤੂੰ ਕੰਮ ਕਰਨਾ ਹੈ ਮਾਹਰ ਬੰਦੇ ਨਾਲ ਜੁੜ ਲਈ ਹੁਣ ਵੇਖਿਓ ਜਰਾ ਅਸੀਂ ਮੇਰੀ ਉਧਰ ਕੋਠੀ ਵਾਲੇ ਪਾਸੇ ਨਾ ਪਾਰਕ ਬਣਾਇਆ ਛੋਟਾ ਜਿਹਾ ਅਗਲੇ ਪਾਸੇ ਪੂਰਾ ਗਾਰਡਨ ਬਣਾਇਆ ਬੜਾ ਵਧੀਆ ਬਣਿਆ ਪਹਿਲਾਂ ਬਣਾਇਆ ਤੇ ਸਿੰਪਲ ਜਿਹਾ ਬੰਦਾ ਮਾਹਰ ਨਹੀਂ ਸੀ ਕੋਈ ਏਡਾ ਉਹਨੇ ਨਕਸ਼ਾ ਬਣਾ ਦਿੱਤਾ ਤੇ ਅਸੀਂ ਬਣਾ ਲਿਆ ਕਈ ਸਾਲ ਰਿਹਾ ਐਤਕੀ ਮੈਂ ਕਿਹਾ ਏਡੇ ਏਡੇ ਵੱਡੇ ਦਰਖਤ ਲੱਗੇ ਆ ਬੂਟੇ ਲੱਗੇ ਆ ਕਾਹਨੂੰ ਪੱਟਣੇ ਆ ਜਿਵੇਂ ਬਣਿਆ ਬਣਿਆ ਰਹਿਣ ਦਿਓ ਸਾਡੇ ਮੁੰਡੇ ਕਹਿੰਦੇ ਵੀ ਨਹੀਂ ਆਪਾਂ ਕੋਈ ਮਾਹਰ ਬੰਦਾ ਹੈਗਾ ਉਹਨੂੰ ਬੁਲਾਉਣਾ ਉਹ ਕਰੂ ਤੇ ਉਹ ਬੰਦਾ ਆਇਆ ਠੀਕ ਹੈ ਲੱਖ ਰੁਪਈਆ ਲੱਗ ਗਿਆ ਹੋਣਾ ਲੱਖ ਰੁਪਈਆ ਉਹਨੇ ਲੈ ਲਿਆ ਪਰ ਉਸ ਬੰਦੇ ਨੇ ਦੋ ਢਾਈ ਮਹੀਨੇ ਸਿਰ ਤੇ ਬਹਿ ਕੇ ਇੱਕ ਇੱਕ ਬੂਟਾ ਲਵਾਇਆ, ਆਹ ਇੱਕ ਲੋਕੇਸ਼ਨ ਹੈ, ਇੱਕ ਆਹ ਥਾਂ, ਇੱਕ ਆਹ ਥਾਂ, 6-7 ਜਗ੍ਹਾ ਉਹਨੇ ਏਦਾਂ ਸੈਟਅਪ ਕਰਤਾ ਵੀ ਇੱਥੇ ਖਜੂਰਾਂ ਲੱਗਣੀਆਂ ਚਾਹੀਦੀਆਂ, ਇੱਥੇ ਆਹ ਬੂਟੇ ਲਾਈਏ, ਇੱਥੇ ਆਹ ਲਾਈਏ, ਬੂਟੇ ਦਰਖਤ ਉਹਨੇ ਵਿੱਚੋਂ ਹੀ ਪੱਟੇ ਤੇ ਬਸ ਸੈੱਟ ਜੇ ਕਰਕੇ ਲਾਤੇ, ਕੋਈ ਇੱਧਰ ਲਾਤੇ, ਕੋਈ ਇੱਧਰ ਲਾਤੇ, ਕੋਈ ਉਹ ਜਦੋਂ ਬਣਿਆ, ਹੁਣ ਮੈਂ ਜਦੋਂ ਉਹਦੇ ਵਿੱਚ ਘੁੰਮਦਾ ਮੈਂ ਵੇਖਦਾ, ਮੈਂ ਉਦੋਂ ਕਹਿੰਦਾ ਹੁੰਦਾ ਵੀ ਮਾਰ ਮਾਰ ਹੀ ਹੁੰਦਾ, ਗੁਰੂ ਗੁਰੂ ਹੀ ਹੁੰਦਾ, ਜਾਣਕਾਰ ਜਾਣਕਾਰ ਹੀ ਹੁੰਦਾ, ਉਹ ਇਸ ਵਿਸ਼ੇ ਦਾ ਜਾਣਕਾਰ ਹੈ, ਇੱਕ ਵਿਸ਼ੇ ਦਾ ਜਾਣਕਾਰ ਹੈ, ਉਹ ਸਾਰੇ ਵਿਸ਼ਿਆਂ ਦਾ ਜਾਣਕਾਰ ਅੱਜ ਤੱਕ ਕੋਈ ਨਹੀਂ ਹੋਇਆ। ਬੰਦਾ ਬਹੁਤ ਕੁਛ ਜਾਣਦਾ ਪਰ ਜ਼ਰੂਰੀ ਨਹੀਂ ਹੈ ਜਹਾਜ਼ ਵੀ ਉਡਾ ਲੈਂਦਾ ਹੋਵੇ, ਕਿਤੇ ਕਲੇਸ਼ ਪਾ ਕੇ ਬਹਿ ਜਾਵੇ ਇਹਨੂੰ ਤੇ ਸਾਰਾ ਕੁਛ ਹੀ ਆਉਂਦਾ, ਜੱਬ ਛਿੜ ਜੂ ਕਿਤੇ ਉੱਥੇ ਵੀ ਸਾਰਾ ਕੁਛ ਕਿਵੇਂ ਆਉਂਦਾ ਬਈ। ਹੁਣ ਮੰਨ ਲਓ ਬੰਦਾ ਮੈਨੂੰ ਸੁਣੇ ਭਾਈ ਸਾਹਿਬ ਨੂੰ ਤੇ ਸਾਰਾ ਹੀ ਪਤਾ, ਸਾਰਾ ਪਤਾ ਸਵਾਹ ਪਤਾ, ਅਗਲਾ ਕਹੇ ਗੋਲ ਰੋਟੀ ਬਣਾ ਕੇ ਵਿਖਾਵੇ ਤੇਰਾ ਭਾਈ ਸਾਹਿਬ, ਫੇਰ ਤੇਰੀ ਬੇਬੇ ਨੇ ਅੱਗੋਂ ਸਵਾਲ ਕਰ ਦਿੱਤਾ ਵੀ ਉਹਨੂੰ ਕਹੇ ਵੀ ਗਜਰੇਲਾ ਬਣਾ ਕੇ ਵਿਖਾ, ਫੇਰ ਸਾਰੀਆਂ ਚੀਜ਼ਾਂ ਦਾ ਮਾਰ ਕੋਈ ਨਹੀਂ, ਇੱਕੋ ਹੀ ਸਮੁੱਚਾ ਜਿਹੜਾ ਹੈ ਨਾ ਇਹਦੇ ਵਿੱਚੋਂ ਤੂੰ ਜਿੰਨਾ ਕੁ ਜੀ ਕਰਦਾ, ਜਿੰਨਾ ਕੁ ਤੈਅ ਖਾਣਾ, ਕੀੜੀਏ ਪਹਾੜ ਭਰਿਆ ਗਿਆਨ ਦਾ ਜਿਹੜੇ ਪਾਸੋਂ ਵੀ ਖਾਏਗਾ ਮਿੱਠਾ, ਪਰ ਜਿੱਥੋਂ ਜੀ ਕਰਦਾ ਥੋੜਾ ਜਿਹਾ ਲੈ ਲੈ, ਪਰ ਮੁੱਕਣ ਵਾਲਾ ਥੋੜਾ, ਇਹ ਇਹ ਤੇ ਸਾਡੇ ਦਾਦੇ ਪੜਦਾਦਿਆਂ ਤੋਂ ਚੱਲਦਾ ਆ ਰਿਹਾ, ਸਾਡੀਆਂ ਪਤਾ ਨੀ ਕਿੰਨੀਆਂ ਕਰੋੜਾਂ ਪੀੜੀਆਂ ਹੋ ਜਾਣੀਆਂ, ਇਹ ਨੀ ਮੁੱਕਣਾ, ਇਹ ਨਵਾਂ ਨਵਾਂ ਆਈ ਜਾਂਦਾ, ਇਹ ਖੂਹ ਬੰਦ ਨਹੀਂ ਹੁੰਦਾ, ਇਹ ਬ੍ਰੇਨ ਚ ਆਉਂਦਾ ਤੇ ਦਿਮਾਗ ਹੈ ਜਿਹੜਾ, ਖੂਹ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ, ਇਹ ਤੇ ਬੜਾ ਹੀ ਜਾਂਦਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਆਈ ਤੁਰਿਆ ਜਾਂਦਾ। ਤਾਂ ਕਰਕੇ ਤੁਸੀਂ ਕਿਸੇ ਵੀ ਫੀਲਡ ਦੇ ਮਾਹਰ ਬੰਦੇ ਨਾਲ ਜ਼ਿੰਦਗੀ ਵਿੱਚ ਗੱਲ ਕਰਿਓ, ਗੁਰਬਾਣੀ ਕਹਿੰਦੀ ਹੈ ਗੁਰੂ ਬਿਨਾਂ ਗੱਤ ਨਹੀਂ, ਵਿਚਾਰ ਕਰਨੀ ਬੜੀ ਜ਼ਰੂਰੀ ਹੈ, ਡਿਸਕਸ਼ਨ ਕਰਨੀ ਜ਼ਰੂਰੀ ਹੈ। ਭਰਾਵੋ ਭੈਣੋ ਕੋਠੀ ਬਣਾਉਣ ਲੱਗੇ ਹੋ, 5-4 ਬੰਦਿਆਂ ਨਾਲ ਵਿਚਾਰ ਕਰਕੇ ਡਿਸਕਸ਼ਨ ਕਰਕੇ, ਜਾਣਕਾਰ ਬੰਦੇ ਮਾਹਰ ਬੰਦਿਆਂ ਦੀ ਸਲਾਹ ਲੈ ਕੇ ਕਰੇਗਾ, ਤੇਰਾ ਖਰਚਾ ਵੀ ਅੱਧਾ ਹੋ ਤੇ ਵੇਖਣ ਨੂੰ ਕੋਠੀ ਸੋਹਣੀ ਵੀ ਲੱਗੀ। ਜੇ ਕਾਲਾ ਪੈ ਗਿਆ ਤੂੰ ਮਾਹਰ ਬੰਦੇ ਜਾਣਕਾਰ ਬੰਦਿਆਂ ਤੋਂ ਨਾ ਪੁੱਛਿਆ ਤੇ ਘਾਟਾ ਖਾਏ। ਇਸੇ ਤਰ੍ਹਾਂ ਹਰ ਫੀਲਡ ਦੇ ਵਿੱਚ ਮਾਹਰ ਬੰਦੇ ਨੇ, ਜਾਣਕਾਰ ਬੰਦੇ ਨੇ, ਉਹਨਾਂ ਨਾਲ ਜਦੋਂ ਵਿਚਾਰਾ ਕਰੀਦੀਆਂ। ਵੇਖੋ ਨਾ ਜਦੋਂ ਦੁੱਧ ਰਿੜਕਦੇ ਆ ਆਪਾਂ, ਰਿੜਕੋ ਰਿੜਕੋ ਰਿੜਕੋ, ਉਹਦੇ ਵਿੱਚੋਂ ਰਿੜਕਦਿਆਂ ਰਿੜਕਦਿਆਂ ਫਿਰ ਮੱਖਣ ਨਿਕਲਦਾ। ਇਸੇ ਤਰ੍ਹਾਂ ਅਸੀਂ ਭਾਈ ਵਿਚਾਰ ਕਰਨੀ ਹੁੰਦੀ ਹੈ, ਰਿੜਕੋ ਹਰ ਕਾ ਬਲੋਵਨਾ, ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਕਹਿੰਦੇ ਤੱਤ ਨਿਕਲੇ, ਅਸੀਂ ਘੰਟਾ ਬੈਠੇ ਗੱਲਬਾਤ ਕੀਤੀ, ਆ ਇੱਕ ਚੀਜ਼ ਬਣਾਉਣੀ ਹੈ ਸਲਾਹ ਤੇ, ਕਰਦਿਆਂ 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 ਫਿਰ ਨਿਚੋੜ ਨਿਕਲਿਆ, ਇੱਕ ਤੱਤ ਨਿਕਲਿਆ। ਜਿਹੜੇ ਤੱਤ ਨੇ ਉਹਨਾਂ ਨੂੰ ਇਕੱਠੇ ਕਰੀਦਾ ਜ਼ਿੰਦਗੀ ਵਿੱਚ। ਮਾਹਰ ਬੰਦੇ ਜਿਹੜੇ ਹੈ, ਤਾਰੂ ਬੰਦੇ ਨੇ ਜਿਹੜੇ, ਉਹਨਾਂ ਨੂੰ ਪੁੱਛ ਸਲਾਹ ਲੈ, ਫੀਲਡ ਨੇ ਵੱਖਰੇ ਵੱਖਰੇ। ਤੇ ਗੁਰਬਾਣੀ ਸਾਨੂੰ ਸੇਧ ਦੇ ਦਿੰਦੀ ਹੈ ਕਿ ਤੂੰ ਮਾਹਰ ਬੰਦਿਆਂ ਨਾਲ ਗੱਲ ਕਰ, ਜਾਣਕਾਰਾਂ ਨਾਲ ਗੱਲ ਕਰ। ਜਿਹੜੇ ਗੁਰੂ ਨੇ, ਗੁਰੂ ਮੀਨਸ ਕਿਸੇ ਚੀਜ਼ ਦੇ ਮਾਹਰ ਨੇ, ਹਰ ਫੀਲਡ ਵੱਖਰਾ ਵੱਖਰਾ, ਇੱਕ ਬੰਦੇ ਕੋਲ ਸਾਰਾ ਗਿਆਨ ਹੈ ਨਹੀਂ, ਇੱਥੇ ਬਹੁਤ ਲਿਮਿਟ ਹੋ ਜੂ ਨਾ। ਜੇ ਤੁਸੀਂ ਕਹਿ ਤਾ ਵੀ ਇੱਕ ਬੰਦੇ ਕੋਲੋਂ ਹੀ ਸਾਰਾ ਕੁਛ ਹੋ ਜਾਣਾ, ਏਦਾਂ ਨਹੀਂ ਹੋ ਸਕਣਾ, ਇੱਕ ਬੰਦੇ ਕੋਲ ਨਹੀਂ, ਵੱਖਰੇ ਵੱਖਰੇ ਫੀਲਡ ਨੇ ਤੇ ਵੱਖਰੇ ਵੱਖਰੇ ਉਹਨਾਂ ਵਿੱਚ ਮਾਹਰ ਬੰਦੇ ਨੇ, ਜਾਣਕਾਰ ਬੰਦੇ ਨੇ, ਤੇ ਉਹਨਾਂ ਨੂੰ ਪੁੱਛ ਲੈ ਉੱਚੀਆਂ ਲਹਿਰਾਂ ਵਕਾਰਾਂ ਦੀਆਂ ਜ਼ਿੰਦਗੀ ਵਿੱਚ ਕਿਵੇਂ ਕਾਮਯਾਬ ਹੋਇਆ ਉਹਨਾਂ ਨੂੰ ਪੁੱਛ, ਜਿਹੜੇ ਕਾਮਯਾਬ ਰਹਿੰਦੇ ਆ। ਇੱਕ ਗੱਲ ਹੋਰ ਕਹਿ ਦਿਆਂ, ਤੁਹਾਨੂੰ ਕੋਠੀ ਬਣਾਉਣ ਵਾਲੇ ਬੰਦੇ ਮਿਲ ਜਾਣਗੇ, ਤੁਹਾਨੂੰ ਇੱਥੇ ਗੱਡੀ ਖਰੀਦਣ ਚੱਲੇ ਆ ਉਹਦੇ ਜਾਣਕਾਰ ਮਿਲ ਜਾਣਗੇ, ਤੁਹਾਨੂੰ ਰੋਟੀਆਂ ਸਬਜ਼ੀਆਂ ਹਰ ਚੀਜ਼ ਦੇ ਜਾਣਕਾਰ ਮਿਲ ਜਾਣਗੇ, ਹਰ ਚੀਜ਼ ਦੇ ਇੱਥੇ ਜਾਣਕਾਰ ਹੈਗੇ ਆ। ਪਰ ਕਿਹੜੇ ਜਿਹੜੇ ਬੰਦੇ ਸਦਾ ਖੁਸ਼ ਰਹਿੰਦੇ ਆ, ਕਦੀ ਉਹਨਾਂ ਨੂੰ ਵੀ ਪੁੱਛ ਲੈ ਵੀ ਤੂੰ ਖੁਸ਼ ਸਦਾ ਕਿਵੇਂ ਰਹਿੰਦਾ। तू कोठी बनाउणी ते सिख ली, कोठी वड्डी बना भी ली, पर उहदे विच रहना दा चज ना आया। ਇਹ ਵੀ ਸਿੱਖ ਕਲਾ ਸਿੱਖ ਜ਼ਿੰਦਗੀ ਜੀਣ ਦੀ ਵੀ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਹੱਸ ਕੇ ਹੱਲ ਕਿੱਦਾਂ ਕਰੀਦਾ ਇਹ ਵੀ ਸਿਖਾ ਦੇ ਕਵੀ। ਹਰ ਵੇਲੇ ਆਪਣੇ ਆਪ ਨੂੰ ਕਾਇਮ ਕਿੱਦਾਂ ਰੱਖੀਦਾ ਇਹ ਵੀ ਸਿਖਾ ਦੇ ਕੋਈ। ਖੁਸ਼ ਕਿਵੇਂ ਰਹੀਦਾ, ਨਹੀਂ ਤੇ ਇੱਕ ਬਿਪਤਾ ਛੱਡਦੀ ਹੈ ਦੂਜੀ ਘੇਰ ਲੈਂਦੀ ਹੈ, ਦੂਜੀ ਛੱਡਦੀ ਹੈ ਤੀਜੀ ਘੇਰ ਲੈਂਦੀ ਹੈ, ਤੀਜੀ ਛੱਡਦੀ ਹੈ ਚੌਥੀ ਘੇਰ ਲੈਂਦੀ ਹੈ। ਜੇ ਤੂੰ ਪਰੇਸ਼ਾਨ ਰਹਿਣ ਦੀ ਆਦਤ ਪਾ ਲਈ ਤੈਨੂੰ ਤੇ ਪਰੇਸ਼ਾਨ ਕਰੀ ਹੋਈ ਜਾਣਾ, ਕਦੇ ਕੋਈ ਮੁਸ਼ਕਲ ਆ ਗਈ ਉਹ ਸਿੱਟ ਤੂੰ ਮੰਜੇ ਤੇ, ਕਦੋਂ ਕੋਈ ਆਜੂ ਫਿਰ ਉਹ ਡਿੱਗਿਆ ਰਹੀ। ਅੱਜ ਪਰੇਸ਼ਾਨ ਕਿਉਂ ਹੈ, ਅੱਜ ਮੁਸ਼ਕਲ ਬਹੁਤ ਭੈੜੀ ਹੈ, ਮਹੀਨਾ ਲੰਘ ਗਿਆ ਦੁਖੀ ਦੁਖੀ, ਹੁਣ ਕੋਈ ਹੋਰ ਜੱਪ ਛਿੜ ਗਿਆ ਫਿਰ ਮਹੀਨਾ ਲੰਘ ਗਿਆ। ਕਈਆਂ ਬੰਦਿਆਂ ਦੀ ਸਾਰੀ ਜ਼ਿੰਦਗੀ ਐਂ ਲੰਘ ਗਈ, ਕੋਈ ਨੀ ਹੁਣ ਜ਼ਿੰਦਗੀ ਜੀਆਂਗੇ, ਹੁਣ ਜ਼ਿੰਦਗੀ ਜੀਆਂਗੇ, ਹੁਣ ਜ਼ਿੰਦਗੀ ਜੀਆਂਗੇ, ਜ਼ਿੰਦਗੀ ਜੀ ਹੀ ਨਹੀਂ ਸਕੇ। ਕਈਆਂ ਦਾ ਤੇ ਅੰਤਮ ਸੰਸਕਾਰ ਹੋਣ ਵਾਲਾ ਰਹਿੰਦਾ ਹੈ, ਮਰ ਕਦੋਂ ਦੇ ਗਏ, ਮਰ ਤੇ ਬਹੁਤ ਸਾਲ ਪਹਿਲਾਂ ਦੇ ਗਏ ਹੈ, ਬਸ ਇੱਕ ਕੰਮ ਰਹਿ ਗਿਆ ਇਹਦਾ, ਅੰਤਮ ਸੰਸਕਾਰ ਹੋਣ ਵਾਲਾ ਰਹਿੰਦਾ ਬਸ। ਮਰੇ ਤੇ ਕਦੋਂ ਦੇ ਪਏ, ਖਤਮ ਨੇ, ਉਤਸ਼ਾਹ ਮਰਿਆ ਪਿਆ ਜ਼ਿੰਦਗੀ ਵਿੱਚੋਂ, ਪੋਜ਼ਿਟਿਵਿਟੀ ਮਰੀ ਪਈ ਹੈ। ਤੇ ਉਹ ਸਿੱਖ ਕਿ ਮੈਂ ਉਤਸ਼ਾਹ ਵਿੱਚ ਰਵਾਂ, ਕੋਈ ਵੀ ਵੱਡੇ ਤੋਂ ਵੱਡੀ ਤਾਕਤ, ਵੱਡੇ ਤੋਂ ਵੱਡਾ ਦੁੱਖ ਮੈਨੂੰ ਦੁਖੀ ਨਾ ਕਰ ਸਕੇ, ਮੈਂ ਨਹੀਂ ਮਰਨਾ। ਮਰਿਆ ਵਰਗਾ ਨਹੀਂ, ਮਰਨ ਦਾ ਮਤਲਬ ਇਹ ਨਹੀਂ ਮੈਂ ਸਰੀਰ ਨਹੀਂ ਮੇਰਾ ਮਰਨਾ, ਸਰੀਰ ਤੇ ਸਭ ਦਾ ਹੀ ਮਰਨਾ, ਵੱਡੇ ਵੱਡੇ ਗੁਰੂ ਪੀਰਾਂ ਦੇ ਸਭ ਦੇ ਸਰੀਰ ਚਲੇ ਗਏ, ਸਰੀਰ ਮਰਨਾ, ਪਰ ਮੈਂ ਮਰਿਆ ਵਾਂਗੂ ਨਹੀਂ ਰਹਿਣਾ। ਜਿੰਨਾ ਚਿਰ ਰਹਿਣਾ ਚੜ੍ਹਦੀ ਕਲਾ ਚ ਰਹਿਣਾ, ਜਿੰਨਾ ਚਿਰ ਮੈਂ ਜ਼ਿੰਦਗੀ ਜੀਣੀ ਹੈ ਮੈਂ ਮਰਿਆ ਵਾਂਗੂ ਨਹੀਂ ਜੀਣੀ, ਮੈਂ ਪਰੇਸ਼ਾਨ ਹੋ ਕੇ ਨਹੀਂ ਜੀਣੀ, ਮੈਂ 24 ਘੰਟੇ ਜਦੋਂ ਵੀ ਮੈਨੂੰ ਕੋਈ ਪੁੱਛੇ ਕੀ ਹਾਲ ਹੈ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਕਹਿਣ ਚ ਨਹੀਂ ਅੰਦਰ ਵੀ ਹੈ, ਅਸੀਂ ਕਾਇਮ ਰਹਿਣਾ ਜੋ ਮਰਜ਼ੀ ਹੋਵੇ ਅਸੀਂ ਚੜ੍ਹਦੀ ਕਲਾ ਚ ਰਹਿਣਾ। ਇਹ ਅਸੀਂ ਜਾਚਾਂ ਸਿੱਖ ਲਈਆਂ, ਗੁਰਬਾਣੀ ਨੂੰ ਸਮਝਦੇ ਰਹੇ, ਗੁਰੂ ਸਾਹਿਬ ਦੇ ਜੀਵਨ ਨੂੰ ਵੇਖਦੇ ਰਹੇ, ਤੇ ਉਹਨੂੰ ਵੇਖ ਵੇਖ ਕੇ ਸਾਡੀ ਜ਼ਿੰਦਗੀ ਵਿੱਚ ਵੀ ਹਾਸਾ ਆ ਗਿਆ, ਖੇੜਾ ਆ ਗਿਆ, ਚੜ੍ਹਦੀ ਕਲਾ ਆ ਗਈ। ਪਰ ਸਾਡਾ ਤੇ ਹਾਲ ਇਹ ਹੈ, ਆਪਾਂ ਕਈ ਵਾਰੀ ਇਹ ਦੀਵਾਨ ਚ ਗੱਲ ਕਰਦੇ ਕਰਦੇ ਹੱਸ ਨਹੀਂ ਪਈਦਾ, ਕਈ ਵਾਰੀ ਸਾਰੇ ਹੱਸ ਪੈਂਦੇ ਆ। ਤੇ ਸਾਡੇ ਵਾਲਾ ਧਾਰਮਿਕ ਢਾਂਚਾ ਤੇ ਕਹਿੰਦਾ ਲੈ ਹੱਸੀ ਜਾਂਦੇ ਹੈ, ਲੈ ਦੱਸ ਵੀ ਇਹ ਹੱਸਣ ਵਾਲਾ ਕੰਮ ਹੈ। ਸਾਡੇ ਮਤਲਬ ਵਧੀਆ ਬੰਦਾ ਕੌਣ ਹੈ ਜਿਹੜਾ ਸੀਰੀਅਸ ਰਵੇ, ਮੱਥੇ ਤੇ ਤਿਉੜੀ ਪਾ ਕੇ ਰੱਖੇ, ਨਾ ਚੱਜ ਤਰ੍ਹਾਂ ਬੋਲੇ, ਨਾ ਗੱਲ ਕਰੇ, ਨਾ ਹੱਸ ਕੇ ਏਦਾਂ ਬਸ ਬੈਠਾ ਰਵੇ, ਕਹਿਣਗੇ ਇਹ ਇਹ ਧਰਮ ਹੁੰਦਾ ਹੈ। ਸਾਨੂੰ ਨੀ ਇਹੋ ਜਿਹੇ ਧਰਮ ਦੀ ਲੋੜ ਜਿੱਥੋਂ ਹਾਸਾ ਗਾਇਬ ਹੈ, ਸਾਨੂੰ ਇਹੋ ਜਿਹੇ ਧਰਮ ਦੀ ਲੋੜ ਨਹੀਂ ਜਿੱਥੋਂ ਜ਼ਿੰਦਗੀ ਗਾਇਬ ਹੈ। ਸਾਨੂੰ ਤੇ ਉਹ ਚਾਹੀਦਾ ਜਿਹੜਾ ਹੱਸਦਾ ਨੱਚਦਾ ਹੋਵੇ, ਸਾਨੂੰ ਤੇ ਖਿੜਿਆ ਖਿੜਿਆ ਚਾਹੀਦਾ। ਮਾਯੂਸ ਤੇ ਪਹਿਲਾਂ ਹੀ ਬਥੇਰੇ ਨੇ ਇੱਥੇ ਦੁਨੀਆ ਦੇ ਲੋਕ, ਮਾਯੂਸੀ ਤੇ ਛਾਈ ਪਈ ਹੈ, ਮਾਯੂਸ ਤੇ ਆਲੇ ਦੁਆਲੇ ਬਹੁਤ ਨੇ, ਤੰਗ ਕਰਨ ਵਾਲੇ ਦੇ ਰਿਸ਼ਤੇਦਾਰ ਬਥੇਰੇ ਹੈ, ਪਰਿਵਾਰ ਚ ਬਥੇਰੇ ਹੈ, ਦਫ਼ਤਰਾਂ ਚ ਬਥੇਰੇ ਹੈ, ਸਰਕਾਰੀ ਢਾਂਚੇ ਬਥੇਰੇ ਹੈ। ਘੱਟ ਤੋਂ ਘੱਟ ਬੰਦਾ ਗੁਰਦੁਆਰੇ ਆ ਕੇ ਤੇ ਖਿੜ ਜਾਏ। ਮੈਂ ਤੇ ਕਹਿੰਦਾ ਇਹੋ ਜਿਹਾ ਇੰਜਨ ਸਟਾਰਟ ਹੋਵੇ, ਇਹੋ ਜਿਹਾ ਹੱਸ ਕੇ ਜਾਵੇ, ਮੁੜ ਕੇ ਹਫ਼ਤਾ ਉਹਦਾ ਹੱਸਦੇ ਦਾ ਹੀ ਲੰਘ ਜਾਵੇ। ਇੰਜਨ ਸਟਾਰਟ ਹੋ ਜਾਏ, ਇੱਕ ਵਾਰੀ ਗੱਡੀ ਐਸੀ ਸਟਾਰਟ ਹੋਵੇ ਉਹਦਾ ਮਹੀਨਾ ਹੀ ਲੰਘ ਜਾਵੇ। ਮੈਂ ਤੇ ਇਹ ਚਾਹੁੰਦਾ ਬੰਦਾ ਖੁਸ਼ ਰਵੇ, ਖਿੜਿਆ ਖਿੜਿਆ ਰਵੇ। ਕਿਹੜਾ ਧਰਮ ਹੈ ਜਿਹੜਾ ਰੋਣਾ ਸਿਖਾਉਂਦਾ, ਵਿਰਾਗ ਸਿਖਾਉਂਦਾ? ਲੈ ਦੱਸ, ਹਰ ਵੇਲੇ ਤੁਸੀਂ ਰੋਂਦੇ ਹੀ ਰਹਿਣਾ, ਹਰ ਵੇਲੇ ਪਰੇਸ਼ਾਨ ਰਹਿਣਾ? ਨਹੀਂ ਨਹੀਂ, ਹੱਸਣਾ ਮਾੜਾ ਨਹੀਂ। ਜੇ ਕਿਸੇ ਨੂੰ ਰੋਂਦੇ ਨੂੰ ਵੇਖ ਕੇ ਨਾ ਹੱਸੇ ਫਿਰ ਕੋਈ ਮਾੜਾ ਨਹੀਂ, ਉਦੋਂ ਹਾਸਾ ਮਾੜਾ ਜਦੋਂ ਕਿਸੇ ਰੋਂਦੇ ਨੂੰ ਵੇਖ ਕੇ ਹੱਸਦਾ, ਤੇਰਾ ਉਦੋਂ ਹਾਸਾ ਮਾੜਾ ਜਦੋਂ ਕਿਸੇ ਨੂੰ ਰਵਾ ਕੇ ਹੱਸਦਾ, ਕਿਸੇ ਨੂੰ ਹਸਾ ਕੇ ਹੱਸ, ਤੇਰਾ ਹਾਸਾ ਮੁਬਾਰਕ। ਕਿਸੇ ਨੂੰ ਖੁਸ਼ ਕਰ, ਤਾਂ ਕਰਕੇ ਪੁੱਛ ਜਰਾ ਉਹਨਾਂ ਤੋਂ ਜਿਹੜੇ ਜ਼ਿੰਦਗੀ ਜੀ ਰਹੇ ਹੈ, ਜਿਨ੍ਹਾਂ ਨੂੰ ਕਲਾ ਹੈ, ਜਿਨ੍ਹਾਂ ਨੂੰ ਸਮਝ ਹੈ। ਜਾ ਕੇ ਪੁੱਛ ਲੈ ਤਾਰੂਆਂ ਨੂੰ, ਤਾਰੂ ਨੇ ਜਿਹੜੇ ਜਰਾ ਉੱਚਾ ਪੜਦੇ ਆ। ਜਾ ਕੇ ਪੁੱਛ ਲੈ ਤਾਰੂਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਤਾਰੂਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲੈ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲਓ ਤਾਰੂਆਂ ਨੂੰ
ਪੜੋ ਪੈਣੋ
ਤਰ ਗਏ ਨੇ, ਜਾ ਕੇ ਪੁੱਛ ਲਓ ਤਾਰੂਆਂ ਨੂੰ ਜਾ ਕੇ ਪੁੱਛ ਲਓ ਤਾਰੂਆਂ ਨੂੰ ਜਿਹੜੇ ਤਰ ਗਏ ਉੱਚੀਆਂ ਲਹਿਰਾਂ, ਜਾ ਕੇ ਪੁੱਛ ਲਓ ਤਾਰੂਆਂ ਨੂੰ ਜਿਹੜੇ ਤਰ ਗਏ ਉੱਚੀਆਂ ਲਹਿਰਾਂ, ਪੁੱਛ ਲੈ ਜਾ ਕੇ ਪੁੱਛ ਲੈ
ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ।
ਸਾਰੀ ਜ਼ਿੰਦਗੀ ਏਦਾਂ ਹੀ ਨਿਕਲ ਗਈ ਉਹਨਾਂ ਨੂੰ ਵੇਖ। ਤੁਸੀਂ ਵੇਖੋ ਨਾ ਵੱਡੀ ਕੋਠੀ ਭਾਵੇਂ ਛੱਪਰੀ ਵੇਖ ਲਈ, ਖੁਸ਼ ਵੇਖ ਲਈ ਟੱਬਰ ਸਾਰਾ, ਤੇਰਾ ਯਾਰ ਵੇਲੀ ਤੇਰਾ ਦੋਸਤ ਮਿੱਤਰ ਜਿਹੜਾ ਕਾਇਮ ਰਵੇ, ਕਿਤੇ ਅਗਲਾ ਕਰੋੜ ਰੁਪਈਆ ਕਰਜ਼ਾ ਚੜਾ ਕੇ ਕੋਠੀ ਬਣਾ ਕੇ ਬੈਠਾ ਹੋਵੇ, ਮੁੜ ਕੇ ਤੂੰ ਕਰੋੜ ਚੜਾ ਕੇ ਰੋਂਦਾ ਰਹੇ, ਤੂੰ ਇਹ ਵੇਖ ਲੈ ਖੁਸ਼ ਖੁਸ਼ ਕਿਹੜੇ ਆ, ਚੜ੍ਹਦੀ ਕਲਾ ਚ ਕਿਹੜੇ ਆ। ਪਰ ਜਦੋਂ ਅੱਜ ਦਾ ਹਾਲਾਤ ਵੇਖਦੇ ਆ, ਮੈਂ ਰਾਤ ਵੀ ਕਿਹਾ ਸੀ ਨਾ, ਚਿੰਤ ਖਟੋਲਾ ਵਾਣ ਦੁੱਖ ਬਿਰੇ ਵਿਛਾਵਣ ਲੇਫ, ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ। ਅੱਜ ਸਾਡਾ ਹਾਲ ਵੇਖ, ਗਿਆਨ ਨਾਲੋਂ ਟੁੱਟੇ ਆ, ਅਕਲ ਨਾਲੋਂ ਟੁੱਟੇ ਆ, ਜੇ ਬਾਜਾ ਵਾਲਿਆ ਆ ਜਾਏ ਤੇ ਸਿੱਖਾਂ ਦਾ ਹਾਲ ਵੇਖੇ। ਰਾਤ ਵੀ ਮੈਂ ਪੜਿਆ ਸੀ, ਜੇ ਸਾਡਾ ਹਾਲ ਵੇਖੇ ਆ ਕੇ, ਅਸੀਂ ਮੰਜੇ ਤੇ ਨਹੀਂ ਪੈਂਦੇ, ਚਿੰਤਾ ਤੇ ਪੈਂਦੇ ਆ। ਵਿੱਚ ਵਾਣ ਜਿਹੜਾ ਆ ਉਹ ਦੁੱਖਾਂ ਦਾ ਹੈ, ਸਾਡੀਆਂ ਰਜਾਈਆਂ ਤਲਾਈਆਂ ਉਹ ਵੀ ਬਿਰਹੋ ਦੀਆਂ ਨੇ। ਸਾਡਾ ਹਾਲ ਵੇਖ ਅਕਲ ਨਾਲੋਂ ਸਮਝ ਨਾਲੋਂ ਟੁੱਟਣ ਕਰਕੇ, ਗੁਰੂ ਨਾਲੋਂ ਟੁੱਟਿਆਂ ਦਾ ਹਾਲ ਵੇਖ ਆਣ ਕੇ, ਗੁਰੂ ਨਾਲੋਂ ਟੁੱਟਿਆਂ ਦਾ ਹਾਲ ਵੇਖ ਆਣ ਕੇ, ਹਾਲ ਵੇਖ ਆਣ ਕੇ, ਗੁਰੂ ਨਾਲੋਂ ਟੁੱਟਿਆਂ ਦਾ ਹਾਲ ਵੇਖ ਆਣ ਕੇ। ਗੱਜ ਕੇ ਬਈ ਸਾਡਾ ਬਾਣੀ ਨਾਲੋਂ ਟੁੱਟਿਆਂ ਦਾ ਹਾਲ ਵੇਖ ਆਣ ਕੇ, ਬਾਣੀ ਨਾਲੋਂ ਟੁੱਟਿਆਂ ਦਾ, ਗੁਰੂ ਨਾਲੋਂ ਟੁੱਟਿਆਂ ਦਾ ਹਾਲ ਵੇਖੋ ਆਣ ਕੇ, ਨਾਲੋਂ ਟੁੱਟਿਆਂ ਦਾ ਹਾਲ ਵੇਖ ਸਾਡਾ, ਗੁਰੂ ਨਾਲੋਂ ਹਾਲ ਵੇਖੋ ਨਾਲੋਂ ਟੁੱਟਿਆਂ ਦਾ ਹਾਲ ਵੇਖ। ਗੱਜ ਕੇ ਬਈ ਹਾਲ ਵੇਖ ਆਣ ਕੇ, ਜੀ ਹਾਲ ਵੇਖ ਆਣ ਕੇ, ਹਾਲ ਵੇਖ ਆਣ ਕੇ, ਜੀ ਹਾਲ ਵੇਖ ਆਣ ਗੱਜ ਕੇ, ਗੱਜ ਕੇ ਸਾਡਾ ਹਾਲ ਵੇਖ, ਸਾਡਾ ਹਾਲ ਵੇਖ ਆਣ ਕੇ, ਜੀ ਹਾਲ ਵੇਖ, ਹਾਲ ਵੇਖ ਆਣ ਕੇ, ਹਾਲ ਵੇਖ, ਹਾਲ ਵੇਖ ਆਣ ਕੇ, ਹਾਲ ਵੇਖ ਆਣ ਕੇ, ਹਾਲ ਵੇਖ ਆਣ ਕੇ, ਹਾਲ ਵੇਖ ਆਣ ਕੇ, ਹਾਲ ਵੇਖ।
ਸਮਝਣਾ ਨਾਲੋਂ ਟੁੱਟੇ ਆਉਂਦਾ ਅਕਲਾਂ ਨਾਲੋਂ ਟੁੱਟੇ ਆਉਂਦਾ ਵੇਖਣਾ ਬਾਣੀ ਨਾਲੋਂ ਟੁੱਟੇ ਆਉਂਦਾ ਹਾਲ ਵੇਖੋ ਆਣ ਗੱਜ ਕੇ ਭਾਈ ਗੱਜ ਕੇ
ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਮਣ ਦੇ ਇਹ ਹਮਾਰਾ ਜੀਵਨ ਸਾਹਿਬ ਸੱਚੇ
ਗਿਆਨ ਨਾਲੋਂ ਟੁੱਟ ਗਏ ਸਮਝ ਨਾਲੋਂ ਟੁੱਟ ਗਏ ਹਾਲ ਵੇਖੋ ਸਾਡਾ ਤੇ ਜਿਸ ਨੂੰ ਵੀ ਵੇਖੋਗੇ ਬੁਰਾ ਹੀ ਹਾਲ ਹੈ ਤੇ ਕਾਰਨ ਉਹਦਾ ਇੱਕੋ ਹੀ ਹੈ ਗਿਆਨ ਨਾਲੋਂ ਟੁੱਟ ਗਏ ਸਮਝ ਨਾਲੋਂ ਟੁੱਟ ਗਏ ਅਕਲ ਨਾਲੋਂ ਟੁੱਟ ਗਏ ਬੁਰਾ ਹਾਲ ਹੋ ਗਿਆ ਜ਼ਿੰਦਗੀ ਬੇਰਸੀ ਹੋ ਗਈ ਤੇ ਗੱਲ ਕਿੱਥੇ ਨਿਬੜੀ ਸੰਸਕਾਰ ਹੋਣਾ ਹੀ ਬਾਕੀ ਹੈ ਮਰ ਤੇ ਕਦੋਂ ਦੇ ਗਏ ਕਈ ਬੰਦੇ ਬਸ ਇਹੀ ਵੇਟ ਕਰਦੇ ਆ ਜ਼ਿੰਦਗੀ ਜੀਆਂਗੇ ਜੀਆਂਗੇ ਕਦੋਂ ਜੀਏਗਾ ਜੀਆਂਗੇ ਜੀ ਜ਼ਿੰਦਗੀ ਜ਼ਿੰਦਗੀ ਜੀਣੀ ਕਦੋਂ ਹੈ ਆਹ ਕਰ ਲਈਏ ਬਸ ਆਹ ਕਰ ਲਈਏ ਫਿਰ ਆਹ ਕਰ ਲਈਏ ਏਦਾਂ ਹੀ ਨਹੀਂ ਤੁਸੀਂ ਕੰਮ ਕਾਰ ਕਰਦਿਆਂ ਆਪਣੀ ਜ਼ਿੰਦਗੀ ਨੂੰ ਜੀਓ ਜ਼ਿੰਦਗੀ ਨੂੰ ਮਾਣੋ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਜ਼ਿੰਦਗੀ ਮੰਨਣੀ ਹੈ ਆਪਣੇ ਕੰਮ ਕਾਰ ਕਰਦਿਆਂ ਅੱਜ ਹੀ ਸ਼ੁਰੂ ਕਰੀਏ ਵੇਟ ਨਾ ਕਰੀਏ ਕਿਸੇ ਬੰਦੇ ਨੂੰ ਪੁੱਛਿਆ ਉਹ ਐਕਟਰ ਸੀ ਬਹੁਤ ਵੱਡਾ ਉਹਦੀ ਇੰਟਰਵਿਊ ਆਈ ਤੇ ਉਹਨੂੰ ਐਂਕਰ ਪੁੱਛਦਾ ਹੈ ਉਹ ਕਹਿੰਦਾ ਜੀ ਤੁਹਾਨੂੰ ਇੰਨੀ ਦੁਨੀਆ ਪਸੰਦ ਕਰਦੀ ਹੈ ਤੁਸੀਂ ਫਿਲਮਾਂ ਬਣਾਉਂਦੇ ਹੈ ਲੋਕ ਤੁਹਾਨੂੰ ਪਸੰਦ ਕਰਦੇ ਆ ਤੇ ਤੁਸੀਂ ਦਿਸਦੇ ਹੀ ਨਹੀਂ ਦੋ ਸਾਲ ਤਿੰਨ ਸਾਲ ਕਿਤੇ ਲੱਭਦਾ ਹੀ ਨਹੀਂ ਦੋ ਤਿੰਨ ਸਾਲ ਬਾਅਦ ਆਉਂਦਾ ਇੱਕ ਅੱਧੀ ਬਣਾ ਕੇ ਮੂਵੀ ਫਿਰ ਗੁਆ ਜਾਂਦਾ ਕਹਿੰਦੇ ਬਿਜੀ ਕਿੱਥੇ ਰਹਿੰਦੇ ਹੋ ਕਹਿੰਦਾ ਮੈਂ ਜ਼ਿੰਦਗੀ ਜੀਣ ਵਿੱਚ ਬਿਜੀ ਹਾਂ ਮੈਂ ਆਪਣੀ ਜ਼ਿੰਦਗੀ ਜੀ ਰਿਹਾ ਕੰਮ ਵੀ ਕਰਦਾ ਮਿਹਨਤ ਵੀ ਕਰਦਾ ਪਰ ਮੈਂ ਆਪਣੀ ਜ਼ਿੰਦਗੀ ਵੀ ਤੇ ਜੀਣੀ ਹੈ ਤੇ ਸਾਡੇ ਤੇ ਸਾਰੀ ਜ਼ਿੰਦਗੀ ਭਾਰ ਢੋਂਦਿਆਂ ਦੀ ਸਾਡੀ ਲੰਘ ਜਾਂਦੀ ਹੈ ਜਿੱਥੇ ਅਸੀਂ ਕੰਮ ਕਰਨਾ ਹੁੰਦਾ ਹੈ ਜਿੱਥੇ ਅਸੀਂ ਮਿਹਨਤ ਕਰਨੀ ਹੁੰਦੀ ਹੈ ਉੱਥੇ ਨਾਲ ਨਾਲ ਆਪਣੀ ਜ਼ਿੰਦਗੀ ਦਾ ਰਸ ਵੀ ਲੈਣਾ ਹੁੰਦਾ ਹੈ ਜ਼ਿੰਦਗੀ ਨੂੰ ਮੰਨਣਾ ਵੀ ਹੁੰਦਾ ਹੈ ਤੇ ਜਦੋਂ ਅਸੀਂ ਕੰਮ ਨਾਲ ਪਿਆਰ ਕਰਨ ਲੱਗ ਜਾਂਦੇ ਹਾਂ ਵੇਖੋ ਇੱਕ ਹੁੰਦਾ ਹੈ ਅਸੀਂ ਬਜ਼ੁਰਗ ਹੋਵਾਂਗੇ ਰਿਟਾਇਰਮੈਂਟ ਦੇ ਪੈਸੇ ਮਿਲਣਗੇ ਫਿਰ ਕੋਠੀ ਪਾਵਾਂਗੇ ਫਿਰ ਆਨੰਦ ਆਏਗਾ ਇੱਕ ਵੇਟ ਕਰ ਲਿਆ ਵੀ ਫਿਰ ਬੜੀ ਸੌਖੀ ਜ਼ਿੰਦਗੀ ਹੈ ਬੱਚੇ ਵਿਆਹ ਲਈਏ ਆਹ ਕਰ ਲਈਏ ਆਹ ਕਰ ਲਈਏ ਫਿਰ ਬੜੀ ਜ਼ਿੰਦਗੀ ਸੌਖੀ ਹੈ ਕਈ ਬੰਦੇ ਏਦਾਂ ਸੋਚਦੇ ਆ ਪਰ ਏਦਾਂ ਹੋਵੇ ਨਾ ਜਾਂ ਕੋਈ ਉੱਨੀ ਇੱਕੀ ਗੱਲ ਹੋਰ ਹੋ ਜਾਏ ਤੇ ਤੂੰ ਪਰੇਸ਼ਾਨ ਰਵੇਂ ਇੱਥੇ ਹੀ ਮੈਂ ਗੱਲ ਕਰਦਾ ਸੀ ਪਰਿਵਾਰ ਨਾਲ ਉਹ ਮੈਨੂੰ ਵੀਰ ਕਹਿੰਦਾ ਬਸ ਆਹ 2 ਕਰੋੜ ਰੁਪਈਏ ਦਾ ਇੱਕ ਘਰ ਚਾਹੀਦਾ ਬਣ ਜੇ ਇਹਨਾਂ ਦਾ ਤੇ ਇੱਕ ਬਸ ਆਹ ਕੰਮ ਬਣ ਜੇ ਮੁੜ ਕੇ ਆਪਾਂ ਫਾਰਗ ਕਹਿੰਦਾ ਬਸ ਇੰਨੀ ਕੋਈ ਟੈਨਸ਼ਨ ਹੈ ਹੁਣ ਇਹ ਨਿਬੜੂ ਫਿਰ ਮੈਂ ਖੁਸ਼ ਹੋਊ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਰਜ ਕਰਨੀ ਚਾਹੁੰਦਾ ਮੈਂ ਕਹਾਂ ਮੈਂ ਅੱਜ ਖੁਸ਼ ਹਾਂ ਕੋਠੀ ਬਣੇ ਵਧੀਆ ਨਾ ਬਣੇ ਮੈਂ ਤਾਂ ਵੀ ਖੁਸ਼ ਹਾਂ ਮੈਂ ਅੱਜ ਹੀ ਖੁਸ਼ ਹਾਂ ਏਦਾਂ ਹੋਊ ਮੈਂ ਵੇਖੋ ਨਾ ਤੁਸੀਂ ਕਹਿੰਦੇ ਹੋ ਸ਼ਿਮਲੇ ਪਹੁੰਚਾਂਗੇ ਬੜਾ ਨਜ਼ਾਰਾ ਆਊ ਗੱਡੀ ਚ ਬੈਠਾ ਤੂੰ ਕਹਿ ਗੱਡੀ ਚ ਜਾ ਰਹੇ ਹਾਂ ਆਲਾ ਦੁਆਲਾ ਵੇਖ ਰਹੇ ਹਾਂ ਸ਼ਿਮਲੇ ਪਹੁੰਚਾਂਗੇ ਨਜ਼ਾਰਾ ਆਜੂ ਪਰ ਹੁਣ ਵੀ ਨਜ਼ਾਰਾ ਹੀ ਹੈ ਅੱਜ ਵੀ ਬੜਾ ਵਧੀਆ ਅੱਜ ਕਿਹੜਾ ਮਾੜਾ ਪ੍ਰੋਬਲਮ ਇਹ ਹੈ ਤੁਸੀਂ ਅੱਜ ਦੀਆਂ ਚੰਗੀਆਂ ਚੀਜ਼ਾਂ ਨਹੀਂ ਵੇਖਦੇ ਵੇਖਦੇ ਮਾੜਾ ਹੋ ਅਸੀਂ ਚੰਗਾ ਕਿਹਨੇ ਵੇਖਿਆ ਹੁਣ ਆਪਾਂ ਇੱਥੇ ਜਿੰਨੇ ਬੈਠੇ ਹੁਣ ਅਗਲਾ ਕਹਿੰਦਾ ਕਿੱਥੇ ਜ਼ਿੰਦਗੀ ਕੋਈ ਚੱਜਦੀ ਹੈ ਲੈ ਪੁੱਛ ਕੇ ਵੇਖੋ ਭੈਣੋ ਮੇਰੀਓ ਵੀਰੋ ਸਾਰੇ ਆਪਣੇ ਪੈਰਾਂ ਤੇ ਤੁਰ ਕੇ ਆਏ ਹੈ ਕਿ ਨਹੀਂ ਆਏ ਇਹ ਕਿਤੇ ਪੋਜ਼ਿਟਿਵ ਰਹਿਣ ਨੂੰ ਇੰਨਾ ਹੀ ਬਹੁਤ ਹੈ ਵੀ ਸ਼ੁਕਰ ਹੈ ਤੁਰੇ ਫਿਰਦੇ ਆ ਬੜੇ ਤੇ ਉਹ ਨੇ ਜਿਨ੍ਹਾਂ ਤੋਂ ਤੁਰਿਆ ਹੀ ਨਹੀਂ ਜਾਂਦਾ
ਜੇ ਬੰਦਾ ਆਪਣੇ ਆਪ ਨੂੰ ਵੇਖੇ ਤੁਰ ਲੈਂਦਾ ਵਾ, ਮੇਰੇ ਸਾਹ ਚੱਲਦੇ ਆ, ਭੈੜੀਆਂ ਬਿਮਾਰੀਆਂ ਤੋਂ ਬਚਿਆ, ਕੈਂਸਰ ਨਹੀਂ ਹੋਇਆ, ਸ਼ੂਗਰ ਸ਼ੂਗਰ ਤੋਂ ਬਚਿਆ ਵਾ, ਜੇ ਸ਼ੂਗਰ ਹੋਵੇ ਫਿਰ ਵੀ ਮਤਲਬ ਪੋਜ਼ਿਟਿਵ ਰਹਿਣ ਲਈ ਬੜਾ ਕੁਝ ਆਲੇ ਦੁਆਲੇ ਹੁੰਦਾ। ਸਾਡੀ ਬਿਮਾਰੀ ਇਹ ਹੈ ਅਸੀਂ ਵੇਟ ਕਰੀ ਜਾਂਦੇ ਹਾਂ, ਪ੍ਰੈਜੈਂਟ ਵਿੱਚ ਨਹੀਂ ਆਉਂਦੇ, ਜੋ ਅੱਜ ਹੈ ਉਹਨੂੰ ਨਹੀਂ ਵੇਖਦੇ, ਜਾਂ ਤੇ ਪਾਸਟ ਬਾਰੇ ਸੋਚਦੇ ਰਹਿੰਦੇ ਆ ਜਾਂ ਫਿਊਚਰ ਬਾਰੇ ਸੋਚਦੇ ਰਹਿੰਦੇ ਆ, ਜਿਹੜਾ ਅੱਜ ਹੈ ਉਹ ਗਵਾ ਲਿਆ। ਮੈਂ ਪਹੁੰਚ ਜਾਊ ਕਿਤੇ ਆਨੰਦ ਆਊ, ਪਰ ਜਿੱਥੇ ਅੱਜ ਮੈਂ ਹੈਗਾ ਇੱਥੇ ਵੀ ਆਨੰਦ ਹੈ। ਅੱਜ ਕਿਹੜਾ ਮਾੜਾ, ਅੱਜ ਵੀ ਬੜਾ ਵਧੀਆ, ਕੱਲ ਹੋ ਕੱਲ ਵੀ ਵਧੀਆ ਹੋ, ਮੈਂ ਅੱਜ ਹੀ ਖੁਸ਼ ਹਾਂ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਵੇਖੋ ਜਰਾ, ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਫੈਸਲਾ ਲੈਣਾ ਨਾ, ਪਹਿਲਾਂ ਆਪਣੇ ਆਪ ਨੂੰ ਰਿਲੈਕਸ ਕਰੋ, ਆਪਣੇ ਆਪ ਨੂੰ ਸ਼ਾਂਤ ਕਰੋ, ਆਪਣੇ ਆਪ ਨੂੰ ਟਿਕਾਓ, ਫਿਰ ਜ਼ਿੰਦਗੀ ਦੇ ਡਿਸੀਜਨ ਬਣਾਓ ਵੀ ਜ਼ਿੰਦਗੀ 'ਚ ਕਿਹੜੇ ਕੰਮ ਕਰਨੇ ਨੇ, ਤੇ ਲਿਖ ਕੇ ਲੈ ਲਓ। ਮਿੱਟੀ ਨੂੰ ਹੱਥ ਪਾਓਗੇ ਸੋਨਾ ਬਣ ਜੂ, ਪਰ ਜੇ ਇਰੀਟੇਟ ਹੋ ਕੇ, ਦੁਖੀ ਹੋ ਕੇ, ਪਰੇਸ਼ਾਨ ਹੋ ਕੇ ਜਿਹੜੇ ਕੰਮ ਨੂੰ ਹੱਥ ਪਾਏਗਾ ਤੇਰਾ ਸੋਨਾ ਵੀ ਮਿੱਟੀ ਬਣੂਗਾ। ਲਿਖ ਲਓ, ਜੇ ਤੂੰ ਚਾਹੁੰਦਾ ਹੈ ਤੇਰੇ ਸਾਰੇ ਕੰਮ ਵਧੀਆ ਵਧੀਆ ਹੋਣ, ਪਹਿਲਾਂ ਆਪਣੇ ਆਪ ਨੂੰ ਰਿਲੈਕਸ ਕਰ, ਆਪਣੇ ਆਪ ਨੂੰ ਪੂਰਾ ਖੁਸ਼ ਕਰ, ਆਪਣੇ ਆਪ ਨੂੰ ਖੁਸ਼ ਰਹਿਣ ਦੀ ਆਦਤ ਪਾ, ਫਿਰ ਤੂੰ 10 ਦਿਨ 15 ਦਿਨ ਪਹਿਲਾਂ ਪਕਾਈ ਕਰ, ਪੱਕ ਜਾ, ਆਦਤ ਪੈ ਜੇ ਹਰ ਵੇਲੇ ਚੜ੍ਹਦੀ ਕਲਾ 'ਚ ਰਹਿਣਾ, ਜੋ ਮਰਜ਼ੀ ਹੋਵੇ ਹਰ ਵੇਲੇ ਕਾਇਮ ਰਹਿਣਾ, ਬਸ ਫਿਰ ਕਾਇਮ ਬੰਦੇ ਦੇ ਫੈਸਲੇ ਸਾਰੇ ਕਾਇਮ ਹੋਣਗੇ, ਖੁਸ਼ ਬੰਦੇ ਦੇ ਸਾਰੇ ਫੈਸਲੇ ਠੀਕ, ਗੁੱਸੇ ਦੇ ਵਿੱਚ ਲਏ ਫੈਸਲੇ, ਪਰੇਸ਼ਾਨ ਬੰਦਾ ਜਿਹੜਾ ਹੁੰਦਾ ਜਦੋਂ ਕੋਈ ਪੰਗਾ ਲੈਂਦਾ ਕੰਮ ਛੇੜਦਾ ਉਹ ਹੋਰ ਉਲਝਾ ਲੈਂਦਾ, ਪਰੇਸ਼ਾਨ ਬੰਦਾ ਉਲਝਾਈ ਜਾਂਦਾ ਉਲਝਾਈ ਜਾਂਦਾ ਉਲਝਾਈ ਜਾਂਦਾ, ਖਤਮ ਹੋ ਜਾਂਦਾ। ਜਿਹੜਾ ਬੰਦਾ ਕੂਲ ਹੁੰਦਾ, ਸ਼ਾਂਤ ਹੁੰਦਾ, ਠੰਡਾ ਹੁੰਦਾ, ਪੀਸਫੁੱਲੀ ਹੁੰਦਾ, ਆਪਣੇ ਆਪ ਨੂੰ ਰਿਲੈਕਸ ਰੱਖਦਾ, ਫਿਰ ਉਹਦੇ ਹਰ ਡਿਸੀਜਨ ਵਧੀਆ ਹੁੰਦਾ। ਜਿਹੜੇ ਕੰਮ ਨੂੰ ਹੱਥ ਪਾਊ ਸੋਨਾ ਬਣ, ਪਰ ਆਪ ਰਿਲੈਕਸ ਹੋਵੇ, ਆਪਣੇ ਆਪ ਨੂੰ ਸ਼ਾਂਤ ਰੱਖੇ। ਸਾਡੇ ਹਫੜਾ ਦਫੜੀ ਹੈ, ਦੌੜ ਭੱਜ ਇੰਨੀ ਹੈ, ਆਪ ਅਸੀਂ ਭਟਕੇ ਹੋਏ ਆ, ਤੇ ਭਟਕਾਹਟ ਦੇ ਵਿੱਚ ਜਿੰਨੇ ਫੈਸਲੇ ਲੈਂਦੇ ਆ ਉਹ ਸਾਰੇ ਫੈਸਲੇ ਗਲਤੀ ਪੈਂਦੇ ਆ, ਗਲਤੀ ਪੈਂਦੇ ਆ, ਗਲਤੀ ਪੈਂਦੇ ਆ। ਜਿਹੜਾ ਕੰਮ ਕਰਦਾ ਪੁੱਠਾ, ਜਿਹੜਾ ਕੰਮ ਕਰਦਾ ਪੁੱਠਾ, ਉਹਦਾ ਕਾਰਨ ਹੈ ਤੇਰਾ ਆਪਣਾ ਅੰਦਰ ਪੁੱਠਾ ਹੈ। ਪਹਿਲਾਂ ਖੁਸ਼ ਹੋ, ਰਿਲੈਕਸ, ਆਦਤ ਪਾ, ਇਹਦੀ ਪ੍ਰੈਕਟਿਸ ਕਰ, ਵੀ ਆਪਾਂ ਕਾਇਮ ਆ, ਫਿਰ ਕੀ ਹੋ ਗਿਆ, ਅਸੀਂ ਖੁਸ਼, ਅਸੀਂ ਖੁਸ਼, ਆਪਾਂ ਕਾਇਮ ਰਹਿਣਾ, ਅਸੀਂ ਹੱਸਦੇ ਰਹਿਣਾ, ਅਸੀਂ ਚੜ੍ਹਦੀ ਕਲਾ 'ਚ ਰਹਿਣਾ, ਕੋਈ ਗੱਲ ਹੀ ਨਹੀਂ, ਅਸੀਂ ਕੋਈ ਪ੍ਰਵਾਨ, ਮਨ ਕਾਇਮ ਰੱਖ ਕੇ ਹੌਲੀ ਹੌਲੀ ਇਹਦੀ ਪ੍ਰੈਕਟਿਸ ਕਰੋ, 2-4-6 ਮਹੀਨਿਆਂ ਬਾਅਦ ਜਿਹੜਾ ਕੰਮ ਕਰੋਗੇ ਕਾਮਯਾਬ। ਪਰ ਦੁਖੀ ਬੰਦੇ, ਪਰੇਸ਼ਾਨ ਬੰਦੇ ਫਿਰ ਇਹੋ ਜਿਹੇ ਫੈਸਲੇ ਲੈਂਦੇ ਨੇ, ਹੋਰ ਦੁਖੀ ਹੋ ਜਾਂਦੇ। ਸਿਆਣੇ ਕਹਿੰਦੇ ਆ, ਜਿਹੜੇ ਸਾਈਕੀ ਪੜ੍ਹਦੇ ਆ ਸਮਝਦੇ ਆ, ਉਹ ਬੰਦੇ ਕਹਿੰਦੇ ਆ ਜਦੋਂ ਥੱਕੇ ਹੋਵੋ, ਕੰਮ ਤੋਂ ਆਏ ਹੋਵੋ, ਸਾਰੀ ਰਾਤ ਜਾਗੇ ਹੋਵੋ, ਉਦੋਂ ਕੋਈ ਕੰਮ ਡਿਸੀਜਨ ਨਾ ਲਿਆ ਕਰੋ, ਉਦੋਂ ਤੁਸੀਂ ਕੋਈ ਫੈਸਲਾ ਨਾ ਲਿਆ ਕਰੋ ਵੀ ਥੱਕੇ ਆਏ ਆ। ਮੰਨ ਲਓ ਬੰਦਾ ਦੂਰ ਸਫ਼ਰ ਤੇ ਗਿਆ ਸੀ, ਕੰਮ ਕਰਕੇ ਥੱਕਿਆ ਪਿਆ, ਅਗਲੇ ਦਿਨ ਕੋਈ ਫੈਸਲਾ ਨਾ ਲਓ, ਜਿੱਦੇ ਰਾਤ ਤੋਂ ਨੀਂਦਰੇ ਸੀ ਕੋਈ ਫੈਸਲਾ ਨਾ ਲਓ, ਕੋਈ ਕੰਮ ਨਾ, ਅਗਲੇ ਦਿਨ ਤੁਸੀਂ ਰਿਲੈਕਸ ਹੋ ਜਾਓ, ਪਹਿਲਾਂ ਨੀਂਦ ਪੂਰੀ ਕਰੋ, ਬਾਡੀ ਤੇਰੀ ਠੀਕ ਹੋਵੇ, ਮਨ ਸ਼ਾਂਤ ਹੋਵੇ, ਫਿਰ ਡਿਸੀਜਨ ਬਣਾਈ। ਕੋਈ ਵੀ ਫੈਸਲਾ ਕਰਨਾ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਕਰ ਲਓ, ਕਾਹਲੀ ਦੇ ਵਿੱਚ ਫੈਸਲੇ ਨਾ ਲੈ ਲਈ ਕਿਤੇ। ਤੇ ਬੜੀ ਪ੍ਰੋਬਲਮ ਪੈਂਦੀ ਹੈ ਜੀ, ਜਿਹੜੇ ਬੰਦੇ ਥੱਕੇ ਹੋਣਗੇ ਕਾਹਲੇ ਪੈ ਕੇ। ਹੁਣ ਅੱਜ ਕੱਲ੍ਹ ਵੇਖੋ ਮੌਸਮ ਬਦਲ ਰਿਹਾ ਕਿ ਨਹੀਂ ਬਦਲ ਰਿਹਾ ਅੱਜ ਕੱਲ੍ਹ, ਤੇ ਦੁਪਹਿਰੇ ਤੁਸੀਂ ਵੇਖਿਆ ਕਰੋ ਕਈ ਐ ਪਏ ਹੁੰਦੇ ਆ ਜਿਵੇਂ ਮਰਿਆ ਕੁੱਤਾ ਪਿਆ ਹੋਇਆ। ਜਦੋਂ ਵੱਜਦੇ ਆ 12-1-2, ਦੱਸੋ ਇਹ ਮੌਸਮ ਸਿੱਟਦਾ ਕਿ ਨਹੀਂ ਮੰਜੇ ਤੇ ਦੁਪਹਿਰੇ ਦੇ, ਨੀਂਦ ਆਉਂਦੀ ਕਿ ਨਹੀਂ ਆਉਂਦੀ ਦੁਪਹਿਰੇ ਦੇਖਦਾ। ਅੱਜ ਕੱਲ੍ਹ ਦਾ ਵੈਦਰ ਏਦਾਂ ਦਾ, ਕਿਉਂਕਿ ਮੌਸਮ ਬਦਲ ਰਿਹਾ, ਵੈਦਰ ਚੇਂਜ ਹੋ ਰਿਹਾ, ਸਵੇਰੇ ਸ਼ਾਮ ਹੋਊਗੀ ਠੰਡ ਤੇ ਦੁਪਹਿਰੇ ਹੋ ਜਾਂਦੀ ਹੈ ਗਰਮੀ ਤੇ ਇਹ ਫਰਵਰੀ ਦਾ ਇਦਾਂ ਦਾ ਮੌਸਮ ਹੁੰਦਾ ਹੈ ਤਕਰੀਬਨ 15 ਕੋ ਫਰਵਰੀ ਤੋਂ ਲੈ ਕੇ ਇਹਨੇ ਮਾਰਚ ਤੱਕ ਚੱਲਣਾ ਇਹ 15-20 ਦਿਨ ਇਦਾਂ ਦੇ ਹੈ ਵੈਦਰ ਚੇਂਜ ਹੋ ਰਿਹਾ ਤੇ ਬਾਡੀ ਦੇ ਸਾਰੇ ਸੈੱਲ ਵੀ ਹਿੱਲੇ ਪਏ ਹੁਣ ਉਹਨਾਂ ਨੇ ਵੀ ਠੰਡ ਤੋਂ ਗਰਮੀ 'ਚ ਜਾਣਾ ਤੇ ਮੈਂ ਨੋਟ ਕਰਕੇ ਵੇਖਿਆ ਮੈਂ ਰਾਤ ਗਿਣਦਾ ਸੀ ਹੈ ਬਈ ਸਾਡੇ ਹਰ ਸਾਲ ਬਹੁਤੇ ਬੰਦੇ ਫਰਵਰੀ ਮਾਰਚ ਦੀ ਭੱਜਦੇ ਕਾਰਨ ਕੀ ਹੈ ਇਹ ਮੌਸਮ ਇਦਾਂ ਦਾ ਹੁੰਦਾ ਹੈ ਖੁਸ਼ਕ ਜਿਹਾ ਹਵਾਵਾਂ ਚੱਲੀ ਜਾਂਦੀਆਂ ਡਿਸੀਜਨ ਬੰਦਾ ਪੱਕਾ ਗਲਤ ਲੈ ਲੈ ਇਹੋ ਜਿਹੇ ਮੌਸਮ ਕਦੇ ਨਾ ਲਓ ਮੈਂ ਤੇ ਕਹਿੰਦਾ ਹੁੰਦਾ ਜਿੱਦੇ 3-4 ਪਰੌਂਠੇ ਖਾਂਦੇ ਹੁਣ ਸਾਰਾ ਦਿਨ ਉੱਧਰ ਵੀ ਕੋਈ ਫੈਸਲਾ ਨਾ ਨਹੀਂ ਉੱਧਰ ਵੀ ਗਲਤ ਕਰੇ ਤੇਰਾ ਸਿਰ ਭਾਰਾ ਹੋ ਜਾਣਾ ਤੂੰ ਗਲਤ ਫੈਸਲਾ ਕਰ ਦੇਣਾ ਉੱਧਰ ਜਿੱਦੇ ਰਾਤ ਸੁੱਤਾ ਨਾ ਹੋਵੇ ਜਿੱਦੇ ਤੂੰ ਥੱਕਿਆ ਹੋਵੇ ਉੱਤੇ ਗਲਤ ਫੈਸਲਾ ਕਰੇਗਾ ਆਪਣੇ ਆਪ ਨੂੰ ਬਹੁਤ ਰਿਲੈਕਸ ਰੱਖਣਾ ਪੈਂਦਾ ਕੱਲ ਮੈਂ ਦੁਪਹਿਰੇ ਇੱਥੇ ਆ ਗਿਆ ਇਹਨਾਂ ਦੇ ਕੋਲ ਬਹਿ ਗਿਆ ਇਹ ਲੱਗ ਪਏ ਬਾਜਾ ਵਜਾਉਣ ਮੈਨੂੰ ਕਹਿੰਦੇ ਇਦਾਂ ਇਦਾਂ ਕਰ ਰਹੇ ਆ ਮੈਂ ਕਿਹਾ ਮੈਨੂੰ ਨੀ ਸੁਣਦਾ ਅੱਜ ਸੱਚੀ ਮੇਰੇ ਨਾਲ ਇਦਾਂ ਹੋਇਆ ਮੈਂ ਕਿਹਾ ਮੈਨੂੰ ਸਮਝ ਨਹੀਂ ਆਉਂਦੀ ਕਹਿੰਦੇ ਜੀ ਆ ਇਦਾਂ ਇੱਕ ਇਦਾਂ ਮੈਂ ਕਿਹਾ ਮੈਨੂੰ ਨੀ ਅੱਜ ਪਤਾ ਲੱਗਦਾ ਮੈਂ ਚੱਲਿਆ ਉੱਠ ਕੇ ਮੈਂ ਗਿਆ ਜਾ ਕੇ ਸੌ ਗਿਆ ਦੁਪਹਿਰੇ ਅੱਧਾ ਘੰਟਾ ਪੈ ਕੇ ਉੱਠ ਕੇ ਚਾਹ ਪੀ ਕੇ ਫਿਰ ਮੈਂ ਕਹਿ ਹੁਣ ਠੀਕ ਹੁਣ ਮੈਨੂੰ ਲੱਗਿਆ ਵੀ ਹੁਣ ਲੋਕ ਕਰੀਏ ਗੱਲ ਨਹੀਂ ਤੇ ਸਮਝ ਨਹੀਂ ਆਉਂਦੀ ਹੁਣ ਜੇ ਬੋਰ ਹੋ ਜਾਏ ਬੰਦਾ ਉੱਥੇ ਜੇ ਮੈਂ ਕਾਹਲਾ ਮਤਲਬ ਕੋਈ ਡਿਸੀਜਨ ਲੈਣਾ ਕਿਸੇ ਨੂੰ ਮਿਲਣਾ ਜਿਹੜਾ ਮੈਨੂੰ ਮਿਲਣਾ ਉਹ ਵੱਧ ਮੈਂ ਪਰੇਸ਼ਾਨ ਹੋ ਅਗਲਾ ਕਹੇਗਾ ਹੱਦ ਹੋ ਗਈ ਇਹਨਾਂ ਨੂੰ ਕੀ ਹੋਇਆ ਅੱਜ ਤੇ ਅਸੀਂ 24 ਘੰਟੇ ਹੀ ਇੱਦਾਂ ਰਹਿੰਦੇ ਘਰ ਵਾਲੀ ਕਹਿੰਦੀ ਇਹਨੂੰ ਹੋਇਆ ਕੀ ਰਹਿੰਦਾ ਹਰ ਵੇਲੇ ਜਦੋਂ ਵੇਖ ਲਓ ਤੇ ਜਦੋਂ ਇਹ ਆਉਂਦਾ ਉਹ ਵੀ ਇੱਦਾਂ ਹੀ ਹੁੰਦੀ ਉਹ ਪੁੱਛਦਾ ਵੀ ਇਹਦਾ ਮੂੰਹ ਸਿੱਧਾ ਹੀ ਨਹੀਂ ਹੁੰਦਾ ਸਰ ਉਹ ਵੀ ਇਹੀ ਹੁੰਦੀ ਹੈ ਤੇ ਪੰਗੇ ਸਾਰੇ ਮੌਸਮਾਂ ਦੇ ਪਏ ਹੈ ਵੈਦਰ ਤੁਹਾਨੂੰ ਨਾ ਇਹ ਲੱਗਦਾ ਤੇ ਹੈ ਗੱਲਾਂ ਛੋਟੀਆਂ ਛੋਟੀਆਂ ਪਰ ਇਹ ਬਰੀਕੀਆਂ ਇਹ ਸਾਡੇ ਕੰਮ ਆਉਂਦੀਆਂ ਬਹੁਤ ਧਿਆਨ ਨਾਲ ਫੈਸਲੇ ਲਓ ਡਿਸੀਜਨ ਬਣਾਓ ਸ਼ਾਂਤ ਰਹਿਣ ਦੀ ਆਦਤ ਪਾਓ ਗੁੱਸਾ ਤਾਂ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਇੱਕ ਤੇ ਹੁੰਦਾ ਗੁੱਸਾ ਆਉਣਾ ਵੇਖੋ ਮੈਂ ਆਵਾਂ ਇੱਥੇ ਆਉਂਦਿਆਂ ਨੂੰ ਸਾਊਂਡ ਨਾ ਚੱਲੇ ਮੈਂ ਪ੍ਰੋਗਰਾਮ ਤੇ ਆਵਾਂ ਆਉਂਦਿਆਂ ਨੂੰ ਲਾਈਟ ਬੰਦ ਹੋਵੇ ਆਉਂਦਿਆਂ ਨੂੰ ਇੱਥੇ ਤਿਆਰੀ ਨਾ ਹੋਵੇ ਮੇਰੇ ਸਾਜੀ ਰੋਟੀਆਂ ਖਾਂਦੇ ਫਿਰਦੇ ਹੋਣ ਤੇ ਮੈਨੂੰ ਗੁੱਸਾ ਤੇ ਆਊ ਕਿ ਨਹੀਂ ਆਊ ਗੁੱਸਾ ਚੜੂ ਹਾਂ ਬਈ ਕਿੱਧਰ ਗਏ ਜੇ ਇਹਨਾਂ ਨੂੰ ਪਤਾ ਵੀ ਨਾ ਬੇਧਿਆਨੀਆਂ ਫਿਰ ਤੇ ਆਉਣ ਹੀ ਨਾ ਸੱਚੀ ਗੱਲ ਇਹ ਹੈ ਵੀ ਜੇ ਪਤਾ ਵੀ ਮੇਰੀ ਕਲਾਸ ਨਹੀਂ ਲੱਗਣੀ ਮੈਨੂੰ ਕਹਿਣਾ ਕੁਛ ਨਹੀਂ ਲੈ ਮੈਂ ਗਰੰਟੀ ਦੇਣਾ ਮੈਂ ਮਾਰ ਦੀ ਹਜ਼ੂਰੀ 'ਚ ਬੈਠਾ 3 ਜਣੇ ਆਉਣਗੇ ਬਾਕੀ 25-30 ਆਉਣੀ ਨਹੀਂ ਉਹ ਕਹਿਣਗੇ ਛੁੱਟੀ ਕਰੋ ਪਰ ਪਤਾ ਹੈ ਨਾ ਵੀ ਜੇ ਨਾ ਹੋਇਆ ਤੇ ਪੁੱਛਿਆ ਜਾਣਾ ਵੀ ਤੂੰ ਕਿੱਧਰ ਮਰ ਕੇ ਆਇਆ ਕਿਉਂ ਨਹੀਂ ਕਿੱਥੇ ਸੀ ਤੂੰ ਪਹੁੰਚਿਆ ਕਿਉਂ ਨਹੀਂ ਕਿਉਂ ਛੁੱਟੀ ਕੀਤੀ ਹੈ ਕਿੱਥੇ ਗਿਆ ਸੀ ਪਤਾ ਹੈ ਹੁਣ ਵੇਖੋ ਗੁੱਸਾ ਆਉਣਾ ਹੋਰ ਚੀਜ਼ ਹੈ ਪਰ ਗੁੱਸੇ ਨੂੰ 24 ਘੰਟੇ ਹੰਡਾਉਣਾ ਹੋਰ ਚੀਜ਼ ਵੇਖੋ ਅੱਗ ਬਾਲਣੀ ਹੈ 10 ਮਿੰਟ 15 ਮਿੰਟ ਸਬਜ਼ੀ ਬਣਾਉਣੀ ਹੈ ਰੋਟੀ ਬਣਾਉਣੀ ਹੈ ਸਵੇਰੇ ਸ਼ਾਮ ਸਾਰੀਆਂ ਭੈਣਾਂ ਚੁੱਲ੍ਹੇ 'ਚ ਅੱਗ ਬਾਲਦੀਆਂ ਹਨ ਉਹ ਅੱਗ 15 ਮਿੰਟ ਘੰਟਾ ਅੱਧਾ ਘੰਟਾ 2 ਘੰਟੇ ਬਲਦੀ ਹੈ ਪਰ 24 ਘੰਟੇ ਬਲਦੀ ਨਹੀਂ ਰਹਿ ਸਕਦੀ ਰੱਖਣੀ ਵੀ ਨਹੀਂ ਚਾਹੀਦੀ 2 ਘੰਟੇ ਜ਼ਰੂਰੀ ਹੈ ਘੰਟਾ ਸਵੇਰੇ ਸਬਜ਼ੀ ਸ਼ਾਮ ਬਣਾਉਣੀ ਜ਼ਰੂਰੀ ਹੈ ਪਰ 24 ਘੰਟੇ ਨਹੀਂ ਇਸੇ ਤਰ੍ਹਾਂ ਹੀ ਨੇ ਕਾਮ ਕ੍ਰੋਧ ਜੋ ਵੀ ਹੈ ਇਹ ਇਹਨੂੰ ਜਿੱਦਾਂ ਲੋੜ ਹੈ ਉੱਥੇ ਤੱਕ ਰੱਖ ਸਕਦੇ ਹੋ 24 ਘੰਟੇ ਨਹੀਂ ਹਰ ਵੇਲੇ ਨਹੀਂ ਤੇ ਕਈ ਬੰਦੇ ਕਾਮ ਨੂੰ ਹੰਡਾਉਂਦੇ ਹੈ ਉਹਨਾਂ ਦੇ ਮਨ ਤੇ ਕਾਮ ਇੰਨਾ ਹਾਵੀ ਹੈ ਵਿਚਾਰ ਜਿੰਨੇ ਆਉਣਗੇ ਕਾਮ ਵਾਲੇ ਹੀ ਆਉਣਗੇ ਜਿਹਨੂੰ ਵੇਖਣਗੇ ਭੈੜੀ ਨਜ਼ਰ ਨਾਲ ਹੀ ਵੇਖਣਗੇ ਉਹ ਕਾਮ ਹੰਡਾਉਂਦੇ ਹੈ ਕਈ ਬੰਦੇ ਗੁੱਸੇ ਨੂੰ ਹੰਡਾਉਂਦੇ ਹੈ 1 ਮਿੰਟ ਗੁੱਸਾ ਨਹੀਂ ਕਰਦੇ 24 ਘੰਟੇ ਹੀ ਗੁੱਸੇ ਚਲੇ ਜਾਂਦੇ ਜਦੋਂ ਵੇਖੋਗੇ ਗੁੱਸਾ ਗੁੱਸਾ ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਕਿਹਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਗੁੱਸਾ ਕਰਨਾ ਵਾੜਾ ਨਹੀਂ ਪਰ ਗੁੱਸਾ ਹੰਡਾਈ ਨਾ ਹਰ ਵੇਲੇ ਨਾ ਚੜਿਆ ਰਹੀ ਹਰ ਵੇਲੇ ਗੁੱਸਾ ਹੰਡਾ ਨਹੀਂ ਲੱਗ ਪਿਆ ਤੂੰ ਤੇ ਵਰਤਣ ਹੀ ਲੱਗ ਪਿਆ ਗੁੱਸਾ ਉਹ ਹਰ ਵੇਲੇ ਗੁੱਸੇ 'ਚ ਰਹਿੰਦਾ ਗੁੱਸਾ ਮਨ ਨਾ ਹੰਡਾਏ ਇਹਦਾ ਫਾਇਦਾ ਬਹੁਤ ਹੋਊ ਕੀ ਦੇਹੀ ਰੋਗ ਨਾ ਲੱਗਈ। ਕਹਿੰਦੇ ਗੁਸੈਲ ਬੰਦੇ ਨੂੰ ਰੋਗ ਵੀ ਜ਼ਿਆਦਾ ਲੱਗਦੇ ਆ, ਉਹ ਖੂਨ ਸਾੜ ਲੈਂਦਾ ਆਪਣਾ। ਕਈ ਬੰਦੇ ਤੇ ਕਈਆਂ ਦੀ ਸਿਹਤ ਵੇਖ ਵੇਖ ਕੇ ਆਪਣਾ ਖੂਨ ਸਾੜੀ ਜਾਂਦੇ ਨੇ ਵੀ ਇਹ ਬੜਾ ਸੋਹਣਾ ਬਣੀ ਜਾਂਦਾ, ਇਹ ਬੜਾ ਉਹਦਾ ਉਹਦਾ ਉਹ ਤਾਕਤਵਰ ਹੋਈ ਜਾਂਦਾ, ਮੋਟਾ ਹੋਈ ਜਾਂਦਾ, ਇਹ ਸੁੱਕੀ ਜਾਂਦਾ ਵੇਖ ਵੇਖ ਕੇ, ਇਹ ਸੜੀ ਜਾਂਦਾ। ਇਹ ਗੁੱਸਾ ਹੈ, ਖੂਨ ਸਾੜ ਦੂ ਤੇਰਾ। ਬਿਮਾਰੀਆਂ ਲਾ ਦੂ 3600, ਰੋਗ ਲਾ ਦੂ ਜੈਲਸ, ਈਰਖਾ, ਸਾੜਾ ਸਾਨੂੰ ਆਪ ਨੂੰ ਸਾੜ ਦਿੰਦਾ, ਮਾਰ ਦਿੰਦਾ। ਇਸੇ ਕਰਕੇ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਗੁੱਸਾ ਹੰਡਾਈ ਦਾ ਨਹੀਂ, ਤੇਰੀ ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ ਹੰਡਾਈ ਦਾ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ ਹੰਡਾਈ ਦਾ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ ਹੰਡਾਈ, ਤੇਰੀ ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ ਹੰਡਾਈ ਦਾ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ, ਫੜੋ ਫੜੋ ਤੇਰੀ ਦੇਹੀ ਤੇਰੀ ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ ਹੰਡਾਈ ਦਾ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ ਹੰਡਾਈ ਦਾ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਨਹੀਂ, ਫੜਿਓ ਫੜਿਓ ਬਈ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਾਨ ਨਹੀਂ ਹੰਡਾਈ ਦਾ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਫੜੋ ਗੱਜ ਕੇ, ਗੁੱਸਾ ਮਨ ਨਹੀਂ ਹਟਾਈਦਾ, ਮਨ ਨਹੀਂ ਹਟਾਈਦਾ, ਓਏ ਮਨ ਨਹੀਂ ਹਟਾਈਦਾ, ਮਨ ਨਹੀਂ ਹਟਾਈਦਾ, ਮਨ ਨਹੀਂ ਹਟਾਈਦਾ, ਮਨ ਨਹੀਂ ਹਟਾਈ, ਗੱਜ ਕੇ ਬਈ ਗੱਜ ਕੇ, ਮਨ ਨਹੀਂ ਹਟਾਈਦਾ, ਗੁੱਸਾ ਪਨ ਨਹੀਂ ਹਟਾਈਦਾ, ਜੀ ਮਨ ਨਹੀਂ, ਪੜੋ ਪੜੋ, ਮਨ ਨਹੀਂ, ਤੇਰੀ ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਨ ਨਹੀਂ, ਤੇਰੀ ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਨ ਨਹੀਂ ਹਟਾਈਦਾ, ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਪਨ ਨਹੀਂ, ਨਹੀਂ ਲੱਗਣਾ ਗੁੱਸਾ ਹਟਾਈਦਾ, ਦੇਹੀ ਲੱਗਣਾ ਗੁੱਸਾ ਮਨ ਨਹੀਂ ਹਟਾਈਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਹਟਾਏ, ਦੇਹੀ ਰੋਗ ਨਾ ਲੱਗਈ, ਬੰਦੇ ਸਮਝੇ ਸਾਰੇ। ਜੇ ਹਰ ਵੇਲੇ ਚੜੇ ਹੀ ਰਹੇ, ਹਰ ਵੇਲੇ ਗੁੱਸਾ ਹੀ ਚੜਿਆ ਰਿਹਾ ਤੇ ਕਿੰਨੀ ਵਿਪਤਾ ਛਿੜ ਜਾਣੀ ਹੈ ਭਾਈ। ਹਾਂ, ਗੁੱਸੇ ਦੀ ਲੋੜ ਹੈ, ਅੱਗ ਦੀ ਲੋੜ ਹੈ, ਰੋਟੀ ਪਾਣੀ ਬਣਾਉਣਾ ਹੈ, ਘੰਟਾ ਅੱਧਾ ਘੰਟਾ ਠੀਕ ਹੈ, ਪਰ ਹਰ ਵੇਲੇ ਥੋੜਾ ਬਲਦੀ ਰਹਿੰਦੀ ਹੈ। ਇਸੇ ਤਰ੍ਹਾਂ ਆਪਣੇ ਆਪ ਨੂੰ ਬਾਲਣਾ ਨਹੀਂ, ਗੁੱਸੇ ਦੀ ਅੱਗ ਵਿੱਚ, ਕਾਮ ਦੀ ਅੱਗ ਵਿੱਚ, ਕਾਮ ਕ੍ਰੋਧ ਕਾਇਆ ਕਹੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਕਹਿੰਦੇ ਜਿਵੇਂ ਸੁਹਾਗਾ ਪਾਣ ਨਾਲ ਸੋਨਾ ਪਾਣੀ ਬਣ ਜਾਂਦਾ ਪਾਣੀ, ਤੇ ਕਹਿੰਦੇ ਕਈਆਂ ਦੇ ਸਰੀਰ ਕਾਮ ਤੇ ਕ੍ਰੋਧ ਵਿੱਚ ਸੜ ਕੇ ਪਾਣੀ ਬਣ ਗਏ ਪਾਣੀ। ਕਾਮ ਤੇ ਕ੍ਰੋਧ ਸੁਹਾਗੇ ਵਾਂਗੂ ਸਰੀਰ ਨੂੰ ਗਾਲ ਦਿੰਦਾ। ਇਸ ਕਰਕੇ ਆਪਣੇ ਆਪ ਨੂੰ ਇਹਦੇ ਤੋਂ ਬਚਾ ਕੇ ਰੱਖਣਾ ਹੈ, ਕਾਇਮ ਰੱਖਣਾ ਹੈ। ਤੇ ਵੇਖੋ, ਆਪਣੇ ਇਮੋਸ਼ਨ ਨੂੰ ਕੰਟਰੋਲ ਕਰੋ, ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਰੋ, ਆਪਣੇ ਆਪ ਤੇ ਪੂਰੀ ਤਰ੍ਹਾਂ ਕਾਬੂ ਪਾਓ। ਤੇ ਮੈਂ ਕਹਿ ਹਟਿਆ ਕਿ ਮਿੱਟੀ ਨੂੰ ਹੱਥ ਪਾਓਗੇ ਸੋਨਾ ਬਣੂ। ਰਿਲੈਕਸ ਹੋ ਕੇ ਸਾਰੇ ਫੈਸਲੇ ਕਰੋ ਜ਼ਿੰਦਗੀ ਦੇ, ਭਾਵੇਂ 6 ਮਹੀਨੇ ਲੱਗ ਜਾਣ ਇੱਕ ਫੈਸਲਾ ਲੈਣ ਲਈ, ਪਰ ਕੱਲਾ ਕੱਲਾ ਪੱਖ ਵਿਚਾਰ ਸ਼ਾਂਤ ਹੋ ਕੇ ਕਦੇ ਤੱਤਾ ਨਾ ਚੱਲ, ਕਦੇ ਕਾਲਾ ਨਾ ਪੈ, ਜਜ਼ਬਾਤੀ ਹੋ ਕੇ ਕਦੇ ਜ਼ਿੰਦਗੀ ਦਾ ਕੋਈ ਫੈਸਲਾ ਨਾ ਕਰੋ, ਸ਼ਾਂਤ ਹੋ ਕੇ ਕਰੋ, ਬਹੁਤ ਠੰਡੇ ਹੋ ਕੇ ਕਰੋ, ਫਿਰ ਵੇਖੋ ਜ਼ਿੰਦਗੀ ਸੋਹਣੀ ਬਣਦੀ। ਤੇ ਵੇਖੋ ਜਦੋਂ ਬਣ ਗਿਆ ਸਟੈਂਡ, ਹੁਣ ਮੈਂ ਕਈ ਵਾਰੀ ਦੀਵਾਨ ਚ ਗੱਲ ਕਰਦਾ ਹੁੰਦਾ, ਅਸੀਂ ਤੇ ਜਿਹੇ ਜੇ ਹੈਗੇ ਆ ਹੈਗੇ, ਪਰ ਕਈ ਬੰਦੇ ਨਾ ਸਾਡੀ ਰੀਸੇ ਆਪਣੀ ਗੱਲ ਸਮਝਣਗੇ ਤੇ ਘਰਾਂ ਚ ਕਹਿਣਗੇ ਮੈਂ ਜਿਹੇ ਜਿਹਾ ਹੈਗਾ ਹੈਗਾ, ਪਸੰਦ ਕਰਨਾ ਕਰ ਲੈ ਨਹੀਂ ਤੇ ਰਹਿਣ ਦੇ। ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਨੇ, ਮਾਂ ਪਿਓ ਨੂੰ ਵੀ ਕਹਿੰਦੇ। ਹੁਣ ਐ ਤੇ ਨਹੀਂ ਨਾ ਗੱਲ ਬਣਦੀ, ਹੁਣ ਮੈਂ ਇਹਨੂੰ ਕਹਿੰਦਾ ਹੁੰਦਾ ਵੀ ਤੂੰ ਪਤਲਾ ਹੋ ਜਾ, ਤੇ ਅੱਗੋਂ ਪਤਾ ਮੈਨੂੰ ਕਵੇ ਮੈਂ ਤੇ ਜਿਹੇ ਜਿਹਾ ਹੈਗਾ ਹੈਗਾ, ਅਗਲਾ ਕਵੇ ਤੁਸੀਂ ਤੇ ਕਹਿੰਦੇ ਹੋ ਵੀ ਅਗਲੇ ਨੂੰ ਏਦਾਂ ਕਹਿ ਦਿਆ ਕਰੋ। ਇਹ ਸਿੱਖਿਆ, ਇਹ ਅਕਲ ਸਿੱਖੀ ਹੈ ਸੁਣ ਕੇ ਬੰਦਾ। ਕਈ ਬੰਦੇ ਨਿਕੰਮੇ ਬੰਦੇ ਇਹੋ ਜਿਹੀਆਂ ਗੱਲਾਂ ਨੂੰ ਐਂ ਸਮਝ ਜਾਂਦੇ ਆ, ਇਹਦਾ ਮਤਲਬ ਖਨੀ ਇਹੋ ਹੀ ਹੈ, ਮਤਲਬ ਉਹ ਸਾਡੀਆਂ ਗੱਲਾਂ ਸੁਣਦੇ ਆ ਤੇ ਸੁਣਨ ਤੋਂ ਬਾਅਦ ਉਹ ਇਹਦਾ ਅਰਥ ਇਹੀ ਕੱਢਦੇ ਆ ਮੈਂ ਤੇ ਇਹੋ ਜਿਹਾ ਹੈਗਾ ਹੈਗਾ। ਏਦਾਂ ਨਹੀਂ ਨਾ ਹੋਣਾ ਗੱਲ, ਏਦਾਂ ਕੰਮ ਚੱਲਣਾ ਹੀ ਨਹੀਂ ਕਿਤੇ। ਫਿਰ ਡੈਡੀ ਨੇ ਜੁੱਤੀ ਲੈਣੀ ਹੈ ਚੱਕ ਕੁੱਟ ਕੁੱਟ ਕੇ, ਉਹ ਕਹੇਗਾ ਫਿਰ ਉਹਨੇ ਉਹ ਕਹਿੰਦਾ ਬਾਪੂ ਕੁੱਟਿਆ ਕਿਉਂ, ਉਹਨੇ ਕਿਹਾ ਮੈਂ ਤੇ ਇਹੋ ਜਿਹਾ ਹੈਗਾ ਹੈਗਾ, ਉਹ ਵੀ ਅੱਗੋਂ ਐਂ ਕਹੂ ਹੈ ਕਿ ਨਹੀਂ। ਘਰ ਵਾਲੀ ਵੇਲਣਾ ਠੋਕੇ ਗੋਡੇ ਦੇ ਉੱਤੇ, ਕੀ ਹੋਇਆ ਮੈਂ ਤੇ ਜਿਹੇ ਜੀ ਹੈਗੀ ਹੈਗੀ। ਮੰਨ ਲਓ ਵੀ ਸਾਡੇ ਵਾਲਾ ਸਾਡੋ ਦੀਵਾਨ ਸੁਣ ਕੇ ਜਾਵੇ ਤੇ ਕਵੇ ਕਹੇ ਸਾਡੇ ਵਾਲਾ ਸਿੱਖਿਆ ਦਵਾਨਵਾਂ ਤੇ ਜਾ ਕੇ ਬੀਬੀ ਨੂੰ ਕਹਿੰਦੇ ਬੀਬੀ ਏਦਾਂ ਮੈਂ ਤੇ ਇਹੀ ਆ, ਉਹ ਫਿਰ ਮਾਰੇ ਬਗਾਤਾ ਵੇਲਣਾ, ਫਿਰ ਕਵੇ ਬੇਬੇ ਵੇਲਣੇ ਮਾਰ ਜੀ ਕਹਿੰਦੇ ਮੈਂ ਤੇ ਇਹੀ ਜੀ ਆ, ਫਿਰ ਉਹ ਵੀ ਤੇ ਕਹਿ ਹੀ ਸਕਦੀ। ਇਸ ਨੁਕਤੇ ਨੂੰ ਸਮਝਣਾ ਭਰਾਵੋ ਮੇਰਿਓ, ਕਾਮਯਾਬ ਹੋ ਕੇ ਜ਼ੋਰ ਸਾਰਾ ਲਾ ਕੇ ਆਪਣੀ ਕੁਆਲਿਟੀ ਬਾਹਰ ਕੱਢ ਕੇ, ਮੰਨ ਲਓ ਅੰਗਰੇਜ਼ ਮੇਰੇ ਨਾਲ ਬੋਲਦਾ ਪਹਿਲਾਂ ਇਹ ਪੂਰੀ ਮਿਹਨਤ ਕਰੇ, ਮਹੀਨਾ ਇੱਕ ਲਾ ਕੇ ਰਿਹਰਸਲ ਕਰਕੇ ਜ਼ੋਰ ਲਾਵੇ ਪੂਰਾ ਸ਼ਬਦ ਦਾ ਤੇ ਬਣਾ ਕੇ ਲਿਆਵੇ, ਤੇ ਜਦੋਂ ਉਹ ਪੂਰੀ ਮਿਹਨਤ ਤੋਂ ਬਾਅਦ ਵੀ ਮੈਂ ਕਹਾਂ ਵੀ ਮੈਨੂੰ ਨੀ ਪਸੰਦ ਆਇਆ, ਫਿਰ ਕਵੇ ਵੀ ਮੇਰੇ ਤੋਂ ਤਾਂ ਏਦੂ ਵਧੀਆ ਬਣ ਨਹੀਂ ਸਕਦਾ, ਮੇਰੇ ਕੋਲ ਤੇ ਇਹ ਜਿਹੀ ਹੈ। ਪਰ ਜੇ ਪਹਿਲੇ ਦਿਨ ਹੀ ਨਾ ਕੰਮ ਹੀ ਨਾ ਕੀਤਾ ਤੇ ਕਵੇ ਮੈਂ ਤੇ ਇਹ ਏਦਾਂ ਨੀ ਨਾ, ਮਿਹਨਤ ਤੇ ਕਰ ਲੈ ਪਹਿਲਾਂ, ਕੁਛ ਬਣਦੇ ਜਾ, ਕੁਛ ਵੱਖਰਾ ਦਿਸਦੇ ਸਹੀ, ਕਿਤੇ ਤੁਰਦੇ ਸਹੀ। ਹੁਣ ਅਗਲਾ ਕਵੇ ਜੀ ਮੈਂ ਤੇ ਆਹ ਕੰਮ ਕਰਨਾ ਹੈ, ਮੇਰੀ ਡਿਊਟੀ ਇੱਥੇ ਲੱਗੀ, ਮੈਂ ਕਈ ਦਾ ਕੰਮ ਕਰ ਰਿਹਾ, ਮੈਂ ਇੱਥੇ ਹੀ ਲੱਗਣਾ, ਦੂਜਾ ਕੋਈ ਦੂਜੇ ਥਾਂ ਤੇ ਲੱਗਾ, ਤੀਜਾ ਤੀਜੇ ਥਾਂ ਤੇ ਲੱਗਾ, ਇੱਕ ਸੁੱਤਾ ਪਈ ਕਹੀ ਜਾਵੇ ਮੈਂ ਤੇ ਇੱਥੇ ਲੱਗਾ, ਉਹ ਨਹੀਂ ਨਾ। ਤੂੰ ਕੁਝ ਬਣ ਕੇ ਕਹਿ ਮੇਰਾ ਸਟੈਂਡ ਹੈ, ਮੈਂ ਤੇ ਇੱਦਾਂ ਦਾ, ਤੇ ਮੇਰੇ ਭਰਾਵੋ ਮਿਹਨਤ ਕਰਕੇ ਨਾ ਤੇਰੀ ਗੱਲ ਚ ਵਜਨ ਪੈਣਾ ਹੈ, ਰੱਖਣਾ ਰੱਖ ਲੈ, ਨਹੀਂ ਰੱਖਣਾ ਨਾ ਰੱਖ। ਮੈਂ ਆਪਣੀ ਗੱਲ ਜੇ ਏਦਾਂ ਕਰਦਾ ਨਾ ਵੀ ਰੱਖਣਾ ਰੱਖੋ ਕੱਢਣਾ ਕੱਢ ਦਿਓ, ਪਰ ਉਹਦੇ ਪਿੱਛੇ 22 ਸਾਲ ਦੇ ਸ਼ਿਕਾਇਤ ਅੰਮ੍ਰਿਤ ਨੇ, ਉਹਦੇ ਪਿੱਛੇ ਕੁਝ ਹੈਗਾ ਹੈ, ਮੈਂ ਤਾਂ ਇਹ ਗੱਲ ਕਹਿੰਦਾ, ਏਦਾਂ ਹੀ ਨਹੀਂ ਕਹਿੰਦਾ। ਉਹਦੇ ਪਿੱਛੇ ਕੋਈ ਜੇ ਸਟੈਂਡ ਲੈ ਕੇ ਖੜਿਆ ਤੇ ਪਿੱਛੇ ਕੋਈ ਗੱਲ ਵੀ ਤੇ ਹੈਗੀ ਹੈ। ਮੈਂ 150 ਕਰੋੜ ਰੁਪਈਆ ਇਹਦੇ ਤੇ ਲਾਇਆ ਗੁਰਦੁਆਰੇ ਸਾਰੇ ਦਾ, ਸਾਰਾ ਕੰਪਲੈਕਸ ਵੇਖੋ, 32 ਏਕੜ ਜ਼ਮੀਨ ਖਰੀਦ ਕੇ, 32 ਕਿੱਲੇ ਖਰੀਦ ਕੇ ਮੈਂ ਟ੍ਰਿਪਲ ਕਰਕੇ ਵਾਪਸ, ਕਿਉਂਕਿ ਜਿਹਦੇ ਤੋਂ 2 ਕਿੱਲੇ ਖਰੀਦਦੇ ਰਹੇ ਆ, ਅਗਲਾ ਕਹਿੰਦਾ ਸੀ 4 ਕਿੱਲੇ ਲੈ ਦਿਓ ਤੇ 2 ਕਿੱਲੇ ਛੱਡ ਦਾਂਗੇ, ਮੈਂ 3 ਕਿੱਲੇ ਤਾਂ ਛੱਡੂ, ਪਹਿਲਾਂ 6 ਕਿੱਲੇ ਲੈ ਕੇ ਦਿਓ, ਤੇ 32 ਕਿੱਲਿਆਂ ਲਈ ਲੈਣੀ ਕਿੰਨੀ ਪਈ, ਤੇ ਸਾਰਾ ਕੁਝ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਨਾ ਕਰਾ ਦਿੱਤਾ, ਪਰ ਉਹਦੇ ਪਿੱਛੇ 6 ਸਾਲ ਕਿੰਨੇ ਲੱਗੇ, ਕਿਧਰੇ ਦੀਵਾਨ ਹਾਲ ਬਣਾਇਆ, ਕਿਧਰੇ ਉਧਰਲੇ ਪਰਲੇ ਪਾਸੇ ਬਾਥਰੂਮ ਜਾ ਕੇ ਵੇਖੋ, ਐਂ ਹੈ ਜਿਵੇਂ ਏਅਰਪੋਰਟ ਤੇ ਬਣੇ ਹੁੰਦੇ ਆ, ਲੰਗਰ ਤੁਸੀਂ ਛਕਣਾ ਹੀ ਹੈ ਹੁਣ ਬਾਅਦ ਵਿੱਚ, ਮੈਨੂੰ ਕਈ ਕਹਿ ਕੇ ਜਾਣਗੇ ਕੜੀ ਬੜੀ ਸਵਾਦ, ਤੇ ਸਵਾਦ ਐਵੇਂ ਹੀ ਥੋੜਾ ਬਣ ਜਾਂਦਾ ਹੈ ਕਿ ਨਹੀਂ। ਉਹਦੇ ਵਿੱਚ ਅਗਲਾ ਕਹਿੰਦਾ ਧਨੀਆ ਸਾਬਤ ਪੈਣਾ ਚਾਹੀਦਾ, ਫਿਰ ਗੱਲ ਬਣ, ਪਕੌੜੇ ਪਾਓ ਵਿੱਚ, ਤੇ ਉਹ ਐਵੇਂ ਹੀ ਬਣ ਜਾਂਦੀ। ਤੇ ਹੁਣ ਵੇਖੋ ਜਦੋਂ ਤੁਸੀਂ ਮਿਹਨਤ ਕਰਦੇ ਆ ਕੱਲੀ ਕੱਲੀ ਚੀਜ਼ ਸੈੱਟ ਕੀਤੀ ਹੈ ਬਣਾਈ ਹੈ ਤੇ ਅੱਜ ਵੀ ਭਾਵੇਂ ਅਕਾਲ ਤਖ਼ਤ ਵਾਲੇ ਕਹਿੰਦੇ ਦੀਵਾਨ ਨਹੀਂ ਲੱਗਣ ਦੇਣੇ ਜਥੇਦਾਰ ਵੀ ਕਹਿੰਦੇ ਸੁਣੋ ਨਾ ਜੀ ਲਵਾਓ ਨਾ ਅੱਜ ਵੀ ਸਾਡੇ ਇੱਥੇ 100 ਬੰਦਾ ਕੰਮ ਕਰਦਾ ਹੈ ਤੇ ਇੱਕ ਮਹੀਨੇ ਦੀਆਂ 12-13 ਲੱਖ ਰੁਪਇਆ ਤਨਖਾਹਾਂ ਹੀ ਦਿੰਦੇ ਆ 5-6 ਲੱਖ ਬਿਜਲੀ ਦਾ ਖਰਚਾ ਹੁੰਦਾ ਸਾਡੇ ਕੱਲੀ ਕੱਲੀ ਚੀਜ਼ ਸੈਟਅਪ ਕਰਕੇ ਤਾਂ ਜਹੇਦਾਰ ਨੂੰ ਕਹਿੰਦਾ ਵੀ ਰੱਖਣਾ ਰੱਖ ਲੈ ਤੇ ਕੱਢ ਦੇ ਕੋਈ ਪਰਵਾਹ ਨਹੀਂ ਐ ਕਹੀਦਾ ਪਹਿਲਾਂ ਤੁਸੀਂ ਪੈਰਾਂ ਤੇ ਹੋ ਕੁਝ ਕਰਕੇ ਵਿਖਾ ਮੇਰੇ ਮਗਰ ਲੱਗ ਕੇ ਤੂੰ ਵੀ ਕਹਿ ਦੇ ਚੰਗਾ ਫਿਰ ਮੈਂ ਤੇ ਜਿਹੋ ਜਿਹਾ ਹੈਗਾ ਐ ਨਹੀਂ ਤੈਨੂੰ ਕਰਨਾ ਪੈਣਾ ਕੁਝ ਤੈਨੂੰ ਪਹਿਲਾਂ 50,000 ਰੁਪਇਆ ਨੌਕਰੀ ਲੱਗ 50,000 ਰੁਪਇਆ ਕਮਾ ਫਿਰ ਬੇਬੇ ਆਪਣੇ ਕੋਲ ਬੇਬੇ ਮੈਂ ਤੇ ਇਹੋ ਜਿਹੀ ਹਾਂ ਕਿਉਂਕਿ ਪੁੱਤ ਕੋਈ ਨਹੀਂ ਡਾਕਟਰ ਨਹੀਂ ਬਣਿਆ ਪੁਲਿਸ ਵਾਲਾ ਬਣ ਗਿਆ 50,000 ਹੀ ਲੈ ਕਰ ਬਹੁਤ ਆਰਮੀ ਚ ਭਰਤੀ ਹੋ ਗਿਆ 30,000 ਲਿਆਉਂਦਾ ਤਾਂ ਵੀ ਮੈਂ ਠੀਕ ਮੇਰਾ ਪੁੱਤਰਾ 40,000 ਡਰਾਈਵਰ ਬਣ ਕੇ ਲਿਆਉਂਦਾ ਤਾਂ ਵੀ ਠੀਕ ਹੈ ਕੋਈ ਸਟੈਂਡ ਤੇ ਹੋ ਕੇ ਗੱਲ ਕਰ ਸੁੱਤਾ ਪਿਆ ਰਜਾਈ ਚ ਉੱਠ ਕੇ ਮੈਂ ਤੇ ਜਿਹੋ ਜਿਹਾ ਹੈਗਾ ਹੈਗਾ ਹੈ ਛਿੱਤਰਾਂ ਤੇ ਲੈਕਦਾ ਤੇਰੇ ਜੁੱਤੀਆਂ ਨਾ ਵੱਜਣ ਫਿਰ ਅੰਦਰੋਂ ਉੱਠ ਕੇ ਆ ਗਏ ਗਿੱਡਾਂ ਪੂੰਜੀਆਂ ਨੀ ਇਹ ਮੈਂ ਜਿਹੋ ਜਿਹਾ ਹੈਗਾ ਹੈਗਾ ਫਾਇਦਾ ਕੀ ਤੇਰਾ ਫਿਰ ਨਿਕੰਮੇ ਦਾ ਕੁਝ ਕਰਕੇ ਬੋਲ ਕੁਛ ਬਣ ਕੇ ਬੋਲ ਉਹ ਬੋਲਾਂ ਦੇ ਵਿੱਚ ਤਾਕਤ ਚਾਹੀਦੀ ਹੈ ਤੇ ਨਿਕੰਮੇ ਬੰਦੇ ਤਾਂ ਰੋਜ਼ ਛਿੱਤਰ ਖਾਂਦੇ ਆ ਸਟੇਟਮੈਂਟ ਵੱਡੀ ਦੇ ਦਿੰਦੇ ਆ ਪਿੱਛੇ ਕੁਝ ਹੁੰਦਾ ਨਹੀਂ ਉਸ ਗੱਲ ਹੁੰਦੀ ਨਹੀਂ ਤਾਂ ਕਰਕੇ ਜੇ ਤੁਸੀਂ ਹਿੰਮਤ ਕਰਨੀ ਚਾਹੁੰਦੇ ਆ ਭਰਾਵੋ ਮੇਰਿਓ ਭੈਣੋ ਮਾਂ ਪਿਓ ਮੇਰੇ ਨਾਲ ਲੜਦੇ ਆ ਮੈਨੂੰ ਇੱਥੇ ਕਈ ਆ ਕੇ ਕਹਿਣਗੇ ਮੈਂ ਦੀਵਾਨ ਸੁਣਦਾ ਮੈਨੂੰ ਮੇਰੇ ਨਾਲ ਫਿਰ ਲੜਦੇ ਆ ਮੇਰੇ ਨਾਲ ਕਲੇਸ਼ ਕਰਦੇ ਆ ਮੈਂ ਇੱਥੇ ਆਉਂਦਾ ਮੇਰੇ ਮਾਂ ਪਿਓ ਮੇਰੇ ਨਾਲ ਲੜਦੇ ਆ ਪਤਾ ਕਿਉਂ ਲੜਦੇ ਆ ਅਜੇ ਤੂੰ ਆਪਣੇ ਮਾਂ ਪਿਓ ਤੇ ਡਿਪੈਂਡ ਹੈ ਜੁੱਤੀ ਲੈਣੀ ਹੈ ਤਾਂ ਬਾਪੂ ਜੀ ਲੈ ਕੇ ਦਿਓ ਰੋਟੀ ਖਾਣਾ ਸਵੇਰੇ ਸ਼ਾਮ ਬੇਬੇ ਚੁੰਗੇ ਕੱਢ ਕੇ ਦੇ ਬੇਬੇ ਪਰੌਂਠੀ ਬਣਾ ਕੇ ਦੇ ਉਹ ਬੇਬੇ ਨੂੰ ਫਿਰ ਹੱਕ ਹੈ ਜਿਹੜਾ ਤੇਰੇ ਲਈ ਕੁਝ ਕਰਦਾ ਉਹਨੂੰ ਫਿਰ ਹੱਕ ਵੀ ਹੈ ਤੈਨੂੰ ਝਿੜਕਣ ਦਾ ਤੈਨੂੰ ਪਰਮੇਸ਼ਰ ਦੁਆਰ ਤੋਂ ਆਉਣ ਰੋਕਣ ਦਾ ਹੱਕ ਹੈ ਉਹਨਾਂ ਨੂੰ ਗੱਡੀ ਉਹਨਾਂ ਦੀ ਵਰਤਦਾ ਮੋਟਰਸਾਈਕਲ ਉਹਨਾਂ ਦਾ ਵਰਤਦਾ ਘਰ ਉਹਨਾਂ ਦਾ ਵਰਤਦਾ ਉੱਥੇ ਸੁਣਨਾ ਹੈ ਮਾਂ ਦੇ ਹੱਥ ਦੀ ਰੋਟੀ ਖਾਣਾ ਮਾਂ ਨੂੰ ਵੀ ਹੱਕ ਹੈ ਪਿਓ ਨੂੰ ਵੀ ਹੱਕ ਹੈ ਤੈਨੂੰ ਰੋਕਣ ਤੇ ਜੇ ਚਾਹੁੰਦਾ ਵੀ ਮੈਨੂੰ ਕੋਈ ਰੋਕੇ ਨਾ ਫਿਰ ਪੈਰਾਂ ਤੇ ਖੜਾ ਹੋ ਕੇ 50,000 ਕਮਾ ਫਿਰ ਬੇਬੇ ਨੂੰ ਨਹੀਂ ਫਿਰ ਬੇਬੇ ਨੂੰ ਆਖੀ ਬੇਬੇ 50,000 ਰੁਪਇਆ ਦੇਣਾ ਮੈਂ ਤੈਨੂੰ ਫਿਰ ਤੈਨੂੰ ਹੱਕ ਮਿਲਣਾ ਗੱਲ ਕਰਨ ਦਾ ਹਜੇ ਤੂੰ ਡਿਪੈਂਡ ਹੈ ਜਿਹੜੇ ਬੰਦੇ ਗੱਲ ਕਰਨੀ ਚਾਹੁੰਦੇ ਆ ਤੁਸੀਂ ਕਹਿੰਦੇ ਆ ਸਾਨੂੰ ਝਿੜਕਦੇ ਆ ਸਾਡੇ ਨਾਲ ਲੜਦੇ ਆ ਉਹਦੇ ਲਈ ਪਹਿਲਾਂ ਪੈਰਾਂ ਤੇ ਖੜੇ ਹੋ ਜਾਓ ਸਟੈਂਡ ਕਰ ਲਓ ਤੇਰੀ ਕੋਈ ਡਿਮਾਂਡ ਹੈ ਜਿਸ ਕਰਕੇ ਉਹ ਤੈਨੂੰ ਝਿੜਕ ਰਿਹਾ ਉਹਨਾਂ ਨੂੰ ਪਤਾ ਵੀ ਆਉਣਾ ਤੂੰ ਇੱਥੇ ਹੀ ਹੈ ਤੈਨੂੰ ਸਾਡੀ ਜ਼ਮੀਨ ਦੀ ਲੋੜ ਪੈਣੀ ਹੈ ਤੈਨੂੰ ਸਾਡੇ ਘਰ ਦੀ ਲੋੜ ਪੈਣੀ ਹੈ ਤੈਨੂੰ ਸਾਡੀ ਕੋਠੀ ਦੀ ਲੋੜ ਪੈਣੀ ਹੈ ਤੈਨੂੰ ਸਾਡੇ ਕੱਪੜਿਆਂ ਦੀ ਲੋੜ ਪੈਣੀ ਹੈ ਮੋਬਾਈਲ ਦੇ ਪੈਸੇ ਪਾਉਣੇ ਹੋਏ ਤਾਂ ਸਾਨੂੰ ਕਹੇਗਾ ਤੇ ਜਿਹਦੇ ਕਹਿਣ ਦੀ ਹਿੰਮਤ ਪਹੁੰਚਾਉਣਾ ਫਿਰ ਗੱਲ ਕਰ ਫਿਰ ਪੈਰਾਂ ਤੇ ਖੜਾ ਹੋ ਜਾ ਕਮਾ 20-30-50,000 ਰੁਪਇਆ ਫਿਰ ਆਖੀ ਮੈਂ ਬੇਬੇ ਪਰਮੇਸ਼ਰ ਦੁਆਰ ਚੱਲਿਆ ਕਰਾਇਆ ਮੈਂ ਆਪੇ ਹੀ ਲਾ ਲੂ ਉਹਦੇ ਨਹੀਂ ਰੋਕੂ ਉਹ ਕਹੂ ਮੇਰਾ ਪੁੱਤ ਜੋਗ ਹੈ ਇਹ ਤੇ ਮੈਨੂੰ ਦਿੰਦਾ 20,000 ਰੁਪਇਆ ਮਹੀਨੇ ਦਾ ਇਹ ਤੇ ਸਾਡਾ ਹੁਣ ਪੁੱਤ ਕਾਇਮ ਹੋਇਆ ਏਦਾਂ ਨੀ ਸਟੈਂਡ ਲਏ ਹੁੰਦੇ ਰੀਸ ਨਾ ਕਰ ਲਈ ਕਿਤੇ ਸੁਣਦੇ ਹੁੰਦੇ ਸੀ ਨਾ ਮੈਂ ਨਿੱਕੇ ਹੁੰਦੇ ਇੱਕ ਕਹਿੰਦਾ ਕਬੀਰ ਜੀ ਦੀ ਬੜੀ ਬੱਲੇ ਬੱਲੇ ਹੁੰਦੀ ਹੈ ਉਹ ਕਹਿੰਦਾ ਵੇਖ ਕੇ ਆਉਣਾ ਭਰਾ ਗੱਲ ਕੀ ਹੈ ਰੀਸ ਵਾਲਾ ਸੀ ਨਾ ਉਹ ਚਲਿਆ ਗਿਆ ਗਾ ਕਬੀਰ ਜੀ ਕਹਿੰਦੇ ਮੈਂ ਵੇਖਣ ਆਇਆ ਮੈਂ ਵੀ ਕਬੀਰ ਬਣਨਾ ਕਹਿੰਦਾ ਮੈਂ ਵੀ ਬਣਨਾ ਕਹਿੰਦੇ ਆ ਜਾ ਇੱਧਰ ਸੁਣਿਓ ਗੱਲ ਬਈ ਲੋਈ ਨੂੰ ਕਹਿੰਦੇ ਲੋਈਏ ਜਾ ਏਦਾਂ ਕਰ ਮਿੱਟੀ ਦੀ ਢੀਮ ਲਿਆ ਪੱਟ ਕੇ ਢਿੰਮ ਹੁੰਦੀ ਨਾ ਸਾਡੇ ਕਹਿੰਦੇ ਢਿੰਮ ਢੀਮ ਡਲਾ ਏਦਾਂ ਸਾਰਾ ਲਿਆ ਪੱਟ ਕੇ ਉਹ ਮਿੱਟੀ ਲੈ ਆਈ ਤੇ ਕਬੀਰ ਜੀ ਕਹਿੰਦੇ ਲੋਈਏ ਉਹ ਵੇਖ ਰਿਹਾ ਜਿਹੜਾ ਕਬੀਰ ਬਣਨ ਵਾਲਿਆ ਰੀਸ ਕਰਨੀ ਜਿਹਨੇ ਉਹ ਵੇਖ ਰਿਹਾ ਲੋਈਏ ਇਹਨੂੰ ਕੁੱਟ ਲੈ ਕਹਿੰਦੇ ਜੀ ਕੁੱਟ ਲਿਆ ਚੰਗੀ ਤਰ੍ਹਾਂ ਇਹਨੂੰ ਕੱਪੜ ਛਾਣ ਕਰ ਲੈ
ਕਹਿੰਦੇ ਜੀ ਕਰ ਲਿਆ। ਅੱਛਾ ਏਦਾਂ ਕਰ, ਇਹਦੇ ਵਿੱਚ ਹੁਣ ਦੇਸੀ ਘਿਓ ਪਾ ਕੇ ਨਾ ਇਹਨੂੰ ਗੁੰਨ ਲੈ ਮਿੱਟੀ ਨੂੰ। ਉਹਨੇ ਦੇਸੀ ਘਿਓ ਪਾ ਕੇ ਤੇ ਆਟਾ ਉਹਦਾ ਮਿੱਟੀ ਨੂੰ ਗੁੰਨ ਲਿਆ। ਮੁੜ ਕੇ ਉਹ ਵੇਖ ਰਿਹਾ ਜਿਹੜਾ ਕਬੀਰ ਬੰਨਾ ਰੀਸ ਕਰੇਗਾ ਨਾ ਹੁਣ ਉਹ ਵੇਖ ਰਿਹਾ। ਉਹ ਕਹਿੰਦੇ ਫਿਰ ਇੱਦਾਂ ਕਰ, ਇਹਦੇ ਚ ਇਹਦੇ ਦੀਵੇ ਬਣਾ ਲੈ। ਦੀਵੇ ਬਣ ਗਏ, ਇਹਦੇ ਵਿੱਚ ਹੋਰ ਦੇਸੀ ਘਿਓ ਪਾ, ਦੀਵਿਆਂ ਹੋਰ ਪਾਤਾ, ਇਹਦੇ ਚ ਹੁਣ ਬੱਤੀਆਂ ਲਾ ਕੇ ਤੇ ਜਿੱਥੋਂ ਪੱਟ ਕੇ ਲਿਆਈ ਉੱਥੇ ਦੀਵੇ ਫਿਰ ਜਗਾਇਆ। ਉਹ ਜਗਾਈ ਕਹਿੰਦੇ ਆਹ ਕਬੀਰ, ਕਹਿੰਦੇ ਇਹਨੇ ਨਾਲ ਹੀ ਬਣ ਜਾਂਦਾ। ਕਹਿੰਦੇ ਕੰਮ ਹੀ ਬੜਾ ਸੌਖਾ। ਘਰ ਜਾ ਕੇ ਕਹਿੰਦਾ ਘਰ ਵਾਲੇ ਨੂੰ, ਕਹਿੰਦਾ ਢੀਮ ਲਿਆ ਪੱਟ ਕੇ, ਕਹਿੰਦੀ ਸਿਰ ਚ ਮਾਰਨੀ ਹੈ। ਕਹਿੰਦੇ ਡਲਾ ਲਿਆ ਪੱਟ ਕੇ, ਕਹਿੰਦੀ ਸਿਰ ਚ ਲਿਆ, ਸਿਰ ਚ ਮਾਰੇਗਾ, ਦੱਸ ਕੀ ਕਰਨੀ ਤੂੰ ਟਿਮ ਤੂੰ ਲਿਆ। ਕਹਿੰਦਾ ਲੜ ਲੁੜ ਕੇ ਵਿਚਾਰੀ ਗਈ ਉਹ ਲਿਆਏ ਲੈ ਆਈ ਪੱਟ ਕੇ। ਕਹਿੰਦੀ ਲੈ ਫੜ ਇਹਨੂੰ, ਕਹਿੰਦਾ ਕੁੱਟ, ਕਹਿੰਦੀ ਤੇਰੇ ਟੁੱਟੇ ਕੁੱਟ ਲੈ ਤੇਰੇ ਟੁੱਟੇ ਨੇ। ਵਿਚਾਰੇ ਨੇ ਚਲੋ ਉਹ ਬੀਬੀ ਨੇ ਔਖੀ ਸੌਖੀ ਲੜਿਆ ਲੁੜਿਆ, ਅੱਖਾਂ ਕੱਢੀਆਂ ਹੋਣੀਆਂ ਨੇ ਮਾੜੀਆਂ ਮੋਟੀਆਂ, ਉਹਨੇ ਉਹਨੂੰ ਕੁੱਟਿਆ। ਫਿਰ ਇਹਨੂੰ ਕਹਿੰਦਾ ਛਾਣ ਕੱਪੜ ਛਾਣ ਕਰ ਲੈ, ਉਹ ਵੀ ਕਰ ਲਈ। ਬਾਅਦ ਚ ਕਹਿੰਦਾ ਇਹ ਚ ਦੇਸੀ ਘਿਓ ਪਾ ਕੇ ਗੁੰਨ ਲੈ। ਕਹਿੰਦੀ ਆਓ ਵੇ ਮੁੰਡੇ ਉਹ ਤੁਹਾਡਾ ਪਿਓ ਪਾਗਲ ਹੋ ਗਿਆ, ਇਹ ਤੇ ਪਾਗਲ ਹੈ ਕਹਿੰਦੇ ਡੰਗਰ ਬੰਦਾ। ਅਖੇ ਮਿੱਟੀ ਪਾ ਦੇ ਘਿਓ ਚ, ਘਿਓ ਚ ਮਿੱਟੀ ਚ ਘਿਓ ਪਾ ਕੇ ਗੁੰਨ, ਇਹ ਤੇ ਪਾਗਲ ਹੈ। ਤੇ ਬਸ ਫਿਰ ਮੁੜ ਕੇ ਕਹਿੰਦਾ ਨਹੀਂ ਨਹੀਂ ਇਹ ਪਹਿਲਾਂ ਘਿਓ ਪਾਉਣਾ, ਫਿਰ ਦੀਵੇ, ਫਿਰ ਹੋਰ ਘਿਓ ਪਾਉਣਾ, ਫਿਰ ਉੱਥੇ ਜਗਾ ਕੇ। ਕਹਿੰਦੇ ਛਿੱਤਰ ਲਾਓ ਇਹਦੇ, ਬੰਦਾ ਸੱਦ ਲਿਆ ਭੂਤ ਕੱਢਦੇ ਫਿਰ। ਕਹਿੰਦੇ ਇਹਦੇ ਚ ਭੂਤ ਆ ਗਿਆ, ਕਹਿੰਦੇ ਭੂਤ ਆਇਆ, ਕਹਿੰਦੇ ਕੁਛ ਨੀ ਮੈਂ ਤੇ ਕਬੀਰ ਬੰਨਣ ਲੱਗਾ। ਏਦਾਂ ਬਣਿਆ ਜਾਂਦਾ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਦੁਨੀਆ ਵਿੱਚ ਜਿਹੜੇ ਬੰਦੇ ਸਟੈਂਡ ਵਾਲੇ ਹੋਣ ਉਹਨਾਂ ਵੱਲ ਵੇਖ ਕੇ ਏਦਾਂ ਕਾਪੀ ਨਾ ਕਰ ਲਈ। ਉਹਨਾਂ ਨੂੰ ਪਹਿਲਾਂ ਵੇਖਣਾ ਪੈਣਾ ਕਿ ਲੋਈ ਤੇ ਕਬੀਰ ਦੀ ਅੰਡਰਸਟੈਂਡਿੰਗ ਏਦਾਂ ਦੀ ਬਣੀ ਕਿਵੇਂ, ਉਹ ਕਬੀਰ ਜੀ ਨੂੰ ਸਮਝਦੀ ਕੀ ਹੈ, ਉਹਨੂੰ ਕਬੀਰ ਜੀ ਦਾ ਪਤਾ ਹੈ, ਇਹਨਾਂ ਦੀ ਹਰ ਗੱਲ ਦੇ ਵਿੱਚ ਕੋਈ ਸਮਝ ਹੈ, ਅਕਲ ਹੈ, ਇਹ ਕੁਝ ਕਹਿਣਾ ਚਾਹੁੰਦੇ ਹੈ, ਕੁਝ ਸਮਝਾਉਣਾ ਚਾਹੁੰਦੇ ਹੈ। ਉਹ ਵੇਖ ਕਿਸੇ ਵੀ ਬੰਦੇ ਦੀ ਰੀਸ ਕਰਕੇ ਇਦਾਂ ਨਾ ਕਹਿ ਦੀ ਕਿਤੇ ਜਾ ਕੇ, ਪਰ ਹਾਂ ਜੇ ਸਟੈਂਡ ਦੀ ਗੱਲ ਕਰਦਾ ਤੇ ਸਟੈਂਡ ਹੋ ਕੇ ਗੱਲ ਕਰ, ਪੈਰਾਂ ਤੇ ਖੜਾ ਹੋ ਜਾ ਫਿਰ ਗੱਲ ਕਰ, ਉਹਨਾਂ ਚਿਰ ਪੰਗਾ ਨਾ ਲਈ ਜਿੰਨਾ ਚਿਰ ਤੇਰਾ ਸਟੈਂਡ ਨੀ ਕੋਈ ਬਣਦਾ, ਕਾਇਮ ਨੀ ਹੁੰਦਾ। ਤਾਂ ਮੈਂ ਇੱਕ ਵਾਰ ਇਹ ਵੀ ਗੱਲ ਕੀਤੀ ਸੀ ਨਾ ਤੁਹਾਡੇ ਨਾਲ, ਮੁੰਡੇ ਕਹਿੰਦੇ ਆ ਵਿਆਹ ਕਰਾਉਣਾ ਫਲਾਣੇ ਥਾਂ ਤੇ, ਮਾਂ ਪਿਓ ਲੜਦੇ ਝਿੜਕਦੇ, ਪਤਾ ਕਿਉਂ ਹੈ? ਉਹਨਾਂ ਨੂੰ ਪਤਾ ਨਿਕੰਮਾ ਹੈ, ਅੱਜ ਤੱਕ ਤੂੰ ਅੱਜ ਤੱਕ ਕੋਈ ਚੱਜ ਦਾ ਫੈਸਲਾ ਲਿਆ ਜਿਹੜਾ ਅੱਜ ਲੈ ਲੈ। ਜੁੱਤੇ ਖਰੀਦਣੇ ਨੇ ਉਦੋਂ ਸਾਨੂੰ ਪੁੱਛਦਾ ਕੱਪੜੇ ਖਰੀਦਣ ਤੇਰੇ ਅਸੀਂ ਗਏ ਹਾਂ, ਅੱਜ ਤੱਕ ਤੈਨੂੰ ਤੇ ਪਤਾ ਹੀ ਕੱਖ ਨੀ, 12 ਵਜੇ ਤੈਨੂੰ ਸੁੱਤੇ ਨੂੰ ਉਠਾਨੇ ਆ, ਤੂੰ ਅੱਜ ਵਿਆਹ ਦਾ ਫੈਸਲਾ ਲੈਣ ਲੱਗਿਆ। ਤੇ ਜੇ ਭਾਈ ਚਾਹੁੰਦਾ ਬਾਹਰਲਿਆਂ ਦੇਸ਼ਾਂ ਚ ਬੱਚੇ ਆਪੇ ਫੈਸਲੇ ਲੈਂਦੇ ਆ, ਤੇ ਚੇਤਾ ਰੱਖਿਓ 14 ਸਾਲ ਦਾ ਬੱਚਾ ਪਾਰਟ ਟਾਈਮ ਜੋਬ ਕਰਨ ਲੱਗ ਜਾਂਦਾ, 14 ਸਾਲ ਦਾ ਨਿਆਣਾ ਗੋਰਿਆਂ ਦਾ ਕੰਮ ਕਰਦਾ, 18 ਸਾਲ ਦਾ ਘਰ ਦਾ ਵੀ ਜਿਹੜੇ ਘਰ ਚ ਰਹਿੰਦਾ ਮਾਂ ਪਿਓ ਨੂੰ ਕਿਰਾਇਆ ਦੇਣਾ ਪੈਂਦਾ, ਬੱਚੇ ਨੂੰ ਮਾਂ ਪਿਓ ਨੂੰ ਕਿਰਾਇਆ ਦਿੰਦਾ, ਗਰੋਸਰੀ ਦਾ ਰੋਟੀ ਪਾਣੀ ਦਾ ਖਰਚਾ ਮਾਂ ਪਿਓ ਨੂੰ ਅੱਡ ਦਿੰਦਾ, ਤੇ 24-25 ਸਾਲਾਂ ਦਾ ਆਪਣਾ ਘਰ ਖਰੀਦ ਲੈਂਦਾ, 18 ਸਾਲ ਦਾ ਆਪਣੀ ਗੱਡੀ ਲੈ ਲੈਂਦਾ, 24-25 ਸਾਲ ਦਾ ਆਪਣਾ ਘਰ ਖਰੀਦ ਲੈਂਦਾ, ਤੇ 24-25 ਸਾਲ ਦਾ ਘਰ ਖਰੀਦ ਕੇ ਨਾ ਫਿਰ 25 ਸਾਲ ਦਾ ਕਹਿੰਦਾ ਮੈਂ ਫਲਾਣੀ ਲੜਕੀ ਨਾਲ ਵਿਆਹ ਕਰਾਉਣਾ, ਮਾਪੇ ਕਹਿੰਦੇ ਪਹਿਲਾਂ ਵੀ ਫੈਸਲੇ ਵਧੀਆ ਹੀ ਸੀ, ਅੱਜ ਵੀ ਇਹਦਾ ਫੈਸਲਾ ਵਧੀਆ ਹੀ ਹੋਊ, ਠੀਕ ਹੈ ਪੈਰਾਂ ਤੇ ਆਪਣਿਆਂ ਤੇ ਕਰ ਸਕਦਾ, ਪਰਮਿਸ਼ਨ ਮਿਲਦੀ ਹੈ, ਆਗਿਆ ਮਿਲਦੀ ਹੈ। ਅਸੀਂ ਸਾਰੇ ਦੇ ਸਾਰੇ ਸ਼ੁਰੂ ਤੋਂ ਲੈ ਕੇ ਡਿਪੈਂਡ ਆ ਤੇ ਰੀਸ ਉਹਨਾਂ ਦੀ ਕਰਦੇ ਆ ਜਿਹੜਾ 1 ਲੱਖ ਰੁਪਈਆ ਮਹੀਨੇ ਦਾ ਕਮਾਉਂਦਾ, ਉਹਨੇ ਵੀ ਤੇ ਲਵ ਮੈਰਿਜ ਕਰਾਈ ਹੈ, ਮੈਨੂੰ ਕੀ ਪ੍ਰੋਬਲਮ ਹੈ, ਫਲਾਣੇ ਨੇ ਵੀ ਤੇ ਵਿਆਹ ਕਰਾਇਆ ਹੀ ਹੈ, ਸਾਨੂੰ ਕੀ ਪ੍ਰੋਬਲਮ ਹੈ। ਉਹ 1 ਲੱਖ ਰੁਪਈਆ ਕਮਾਉਂਦਾ ਵੀ ਹੈ, ਉਹ ਬੰਦਾ ਪੈਰਾਂ ਤੇ ਹੈ, ਉਹਨੇ ਫਿਰ ਹਿੰਮਤ ਕੀਤੀ ਹੈ, ਤੇ ਮੈਂ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਜਿਹੜੇ ਬੱਚੇ ਚਾਹੁੰਦੇ ਹੈ ਵੀ ਅਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ ਹੈ ਉਹ 18 ਸਾਲ ਤੋਂ ਕੰਮ ਸਟਾਰਟ ਕਰ ਲਓ ਭਾਵੇਂ ਦਿਹਾੜੀ ਕਰਕੇ ਨਾ ਖਾਣਾ ਪਵੇ ਪਾਰਟ ਟਾਈਮ ਜੋਬ ਕਰ ਨਾਲ ਪੜ੍ਹਾਈ ਕਰ ਨਾਲ ਕੰਮ ਕਰ ਬਣ ਪਹਿਲਾਂ ਪੈਰਾਂ ਤੇ ਖੜਾ ਹੋ ਸਟੈਂਡ ਕਰ ਆਪਣਾ ਘਰ ਖਰੀਦ ਆਪਣੀ ਜਗ੍ਹਾ ਖਰੀਦ ਘਰ ਖਰੀਦ ਲਏਗਾ ਉਸ ਘਰ ਵਿੱਚ ਆਪਣੀ ਮਰਜ਼ੀ ਦੀ ਘਰਵਾਲੀ ਲੈ ਆਈ ਘਰ ਤੇਰੇ ਪਿਓ ਦਾ ਘਰ ਵਾਲੀ ਮਰਜ਼ੀ ਦੀ ਪਾਲਦਾ ਘਰ ਤੇਰੇ ਪਿਓ ਦਾ ਤੂੰ ਕਹਿੰਦਾ ਘਰ ਮੇਰੇ ਡੈਡੀ ਦਾ ਕਹਿੰਦਾ ਘਰ ਆਪਣਾ ਲੈ ਲੈ ਫਿਰ ਘਰ ਵਾਲੀ ਵੀ ਮਰਜ਼ੀ ਦੀ ਲੈ ਲਈ ਫਿਰ ਆਪੇ ਗੱਲ ਪਤਾ ਲੱਗਦਾ ਨਾ ਪੈਰਾਂ ਤੇ ਖੜਾ ਤੂੰ ਤੇ ਨਹੀਂ ਤੇ ਭਾਈ ਇਹ ਮੋਹ ਦੀਆਂ ਖੇਡਾਂ ਮੈਂ ਜਿਹੜਾ ਸ਼ਨੀਵਾਰ ਆਊਂਗਾ ਮੈਂ ਉਸ ਉਦਣ ਮੈਂ ਇਸ ਵਿਸ਼ੇ ਤੇ ਗੱਲ ਕਰਨੀ ਵਿਸਥਾਰ ਨਾਲ ਮੇਰੇ ਦਿਮਾਗ ਚ ਕਈ ਕੁਝ ਹੈਗਾ ਇਸ ਟੋਪਿਕ ਤੇ ਜਿਹੜਾ ਆ ਪਿਆਰ ਦੀ ਖੇਡ ਹੈ ਵੀ ਪਿਆਰ ਕਰਦੇ ਆ ਦਿਲੋਂ ਪਿਆਰ ਮੈਨੂੰ ਸੱਚਾ ਪਿਆਰ ਨਹੀਂ ਮਿਲਦਾ ਆ ਬੜਾ ਪੰਗਾ ਹੈ ਮੈਂ ਸ਼ਨੀਵਾਰ ਜਿੱਦੇ ਆਊ ਉਦੇ ਮੇਰੇ ਦਿਮਾਗ ਚ ਹੈ ਮੈਂ ਕਰਨੀ ਹੈ ਗੱਲ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਟੈਂਡ ਕਰੋ ਪੈਰਾਂ ਤੇ ਖੜੇ ਹੋਵੋ ਫਿਰ ਆਪਣੀ ਗੱਲ ਅੱਗੇ ਕਰਿਓ ਜੇ ਤੈ ਰਹਿਣਾ ਆਪਣੇ ਪਿਓ ਦੇ ਘਰੇ ਹੈ ਫਿਰ ਪਿਓ ਦੀ ਮਰਜ਼ੀ ਨਾਲ ਆਉ ਸਾਰਾ ਕੁਛ ਉਹਨਾਂ ਦੀ ਮਰਜ਼ੀ ਚੱਲਣੀ ਹੈ ਤਾਂ ਕਰਕੇ ਤੁਹਾਨੂੰ ਇਹ ਖਿਆਲ ਰੱਖਣਾ ਪੈਣਾ ਹਰ ਬੱਚਾ 18 ਸਾਲ ਦਾ ਕੰਮ ਸ਼ੁਰੂ ਕਰੋ ਸਟਾਰਟ ਕਰੋ ਪੜ੍ਹਾਈ ਕਰੋ ਬਾਹਰ ਜਾਓ ਵਿਦੇਸ਼ ਜਾਓ ਕੈਨੇਡਾ ਜਾਓ ਪੱਕੇ ਹੋਵੋ ਆਪਣੀਆਂ ਜੋਬਾਂ ਲੱਭੋ ਪੂਰਾ ਸਟੈਂਡ ਕਰ ਫਿਰ ਗੱਲ ਬਣੋ ਫਿਰ ਸਵਾਦ ਆਓ ਤਾਂ ਕਰਕੇ ਮਨ ਵਿੱਚ ਤੇ ਵੇਖੋ ਨਾ ਕਬੀਰ ਮਨ ਪੰਖੀ ਭਇਓ ਉਡ ਉਡ ਦਹਿ ਦਿਸ ਜਾਏ ਕਹਿੰਦੇ ਮਨ ਪੰਛੀ ਹੈ ਕਦੇ ਕਿਸੇ ਡਾਲੀ ਤੇ ਕਦੇ ਕਿਸੇ ਡਾਲੀ ਦੇ ਉੱਤੇ ਕਦੇ ਕਿਤੇ ਡੋਲਦਾ ਕਦੇ ਕਿਤੇ ਡੋਲਦਾ ਹੈ ਲੋਪੜੀਏ
ਮਨ ਖੋਟਿਆ ਵਸਾ ਨਹੀਂ ਤੇਰਾ ਕੌਡੀਆਂ ਤੇ ਫਿਰੇ ਡੋਲਦਾ ਮਨ ਖੋਟਿਆ ਮਨਾ ਖੋਟਿਆ ਵਸਾ ਨਹੀਂ ਤੇਰਾ ਹਰ ਥਾਂ ਤੇ ਫਿਰੇ ਡੋਲਦਾ ਹਰ ਥਾਂ ਤੇ ਫਿਰੇ ਹਰ ਥਾਂ ਤੇ ਫਿਰੇ ਡੋਲਣਾ ਓਏ ਹਰ ਥਾਂ ਤੇ ਫਿਰੇ ਡੋਲਣਾ ਖੋਟਿਆ ਓਏ ਪਤਾ ਖੋਟਿਆ ਪਤਾ ਖੋਟਿਆ ਪਤਾ ਨਹੀਂ ਤੇਰਾ ਥਾਂ ਥਾਂ ਤੇ ਫਿਰੇ ਡੋਲਣਾ ਪਤਾ ਖੋਟਿਆ ਵਸਾ ਨਹੀਂ
ਬੋਲੋ ਬੋਲੋ
ਯਾਰ ਜੀ
ਖੋਟਿਆ ਵਿਸਾਰੀ ਤੇਰਾ ਖੋਟਿਆ ਵਿਸਾਰੀ ਤੇਰਾ ਲੌਟੀਆਂ ਤੇ ਫਿਰ ਦੋਲਾ ਖੋਟਿਆ ਵਿਸਾਰੀ ਤੇਰਾ ਲੌਟੀਆਂ ਤੇ ਫਿਰ ਦੋਲਾ ਮਨਾ ਛੋਟਿਆ ਵਸਾ ਨਹੀਂ ਮਨਾ ਛੋਟਿਆ
ਮਨ ਫੁੱਟ ਹਰ ਤੇਰਾ ਨਹੀਂ ਦਿਸਦਾ ਤੂੰ ਮਹਾਂ ਉਦਮਾਤਾ ਮਨ ਫੁੱਟਾ ਹੈ ਇਹਦਾ ਪਤਾ ਹੀ ਨਹੀਂ ਕਿਹੜੇ ਵੇਲੇ ਡੋਲ ਜਾਣਾ ਕਿੱਥੇ ਡੋਲ ਜਾਣਾ ਇਹਦੇ ਬੜਾ ਕੁਝ ਚਾਹੁੰਦਾ ਐ ਹੋਵੇ ਐ ਹੋਵੇ ਐ ਹੋਵੇ ਪਰ ਉਹਦੇ ਲਈ ਕੁਝ ਸ਼ਰਤਾਂ ਨੇ ਤੂੰ ਕਹਿੰਦਾ ਬੋੜ ਦੀ ਛਾਂ ਮੇਰੇ ਵਿਹੜੇ ਚ ਹੋਵੇ ਬੋੜ ਲਿਆਉਣਾ ਪੈਣਾ ਲਾਣਾ ਪੈਣਾ ਪਾਣੀ ਲਗਾਤਾਰ ਪਾਉਣਾ ਪਊ ਤੇ ਬੋੜ ਦੀ ਛਾਂ ਵੀ ਤੈਨੂੰ ਪੰਜ ਚਾਰ ਸਾਲਾਂ ਚ ਮਿਲ ਜੂ ਵਾਜੂਗਾ ਪਰ ਗੱਲਾਂ ਨਾਲ ਥੋੜਾ ਹੋ ਜਾਣਾ ਕੋਈ ਚਾਹੁੰਦਾ ਤੇ ਬਹੁਤ ਕੁਛ ਹੈ ਬੰਦਾ ਐਵੀ ਹੋਵੇ ਐਵੀ ਹੋਵੇ ਐਵੀ ਹੋਵੇ ਐ ਨਹੀਂ ਉਹਦੇ ਲਈ ਕਮਾਈ ਮਿਹਨਤ ਕਰਨੀ ਪੈਂਦੀ ਤਾਂ ਕਰਕੇ ਆ ਕਬੀਰ ਸਾਹਿਬ ਜੀ ਦਾ ਬਚਨ ਆਪਾਂ ਪੜ੍ਹ ਲਈਏ ਕਬੀਰ ਜੀ ਕਹਿੰਦੇ ਐ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ ਹੇ ਪਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਆਇਆ ਤੂੰ ਰੱਖ ਹੈ ਤੇ ਤੂੰ ਸਾਡਾ ਹੀ ਰੂਪ ਹੈ ਅਸੀਂ ਤੇਰਾ ਰੂਪ ਹਾਂ ਪਰ ਮੈਂ ਜੋ ਕਹਿਣਾ ਤੈਨੂੰ ਕਹਿਣਾ ਹੈ ਮਤਲਬ ਮੈਂ ਆਪਣੇ ਆਪ ਨੂੰ ਕਹਿਣਾ ਹੈ ਮੈਂ ਠੀਕ ਹੋਣਾ ਜਾਂ ਨਹੀਂ ਹੋਣਾ ਮੈਂ ਆਪਣੇ ਆਪ ਨਾਲ ਗੱਲ ਕਰਨੀ ਹੈ ਮੈਂ ਤੈਨੂੰ ਕਹਿਣ ਲੱਗਿਆ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ ਮੈਂ ਤੇਰੀ ਸ਼ਰਨ ਵਿੱਚ ਹਾਂ ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿੰਦ ਭਾਰੀ ਕਹਿੰਦੇ ਕਿਵੇਂ ਤਈਏ ਔਖਾ ਬਹੁਤ ਹੈ ਪ੍ਰੋਬਲਮਾਂ ਬੜੀਆਂ ਨੇ ਰਾਹ ਰੋਕਣ ਵਾਲੇ ਬੜੇ ਨੇ ਮਸਲੇ ਬੜੇ ਨੇ ਕਿਹੜਾ ਤਰੀਕਾ ਵਰਤੀਏ ਕਿਹੜਾ ਢੰਗ ਵਰਤੀਏ ਘਰ ਬਾਰ ਛੱਡ ਛੱਡ ਕੇ ਚਲੇ ਜਾਈਏ ਮਨ ਫਿਰ ਵੀ ਟਿਕਦਾ ਨਹੀਂ ਸ਼ੁਰੂ ਵਾਲੀਆਂ ਪੰਕਤੀਆਂ ਸੁਣੋ ਇੱਕ ਵਾਰ
ਗ੍ਰਹਿਦਾਜ ਮਨ ਖੰਡ ਜਾਈਏ ਚੁਣ ਖਾਈਏ ਕੰਦਾ
ਕਹਿੰਦੇ ਘਰ ਛੱਡ ਕੇ ਬਨ ਖੰਡ ਜੰਗਲਾਂ ਚ ਚਲੇ ਜਾਈਏ ਤੇ ਚੁਣ ਚੁਣ ਕੇ ਗਾਜਰਾਂ ਮੂਲੀਆਂ ਖਾਈਏ ਮਤਲਬ ਸਬਜ਼ੀਆਂ ਹੀ ਖਾਈਏ ਪੱਤੇ ਹੀ ਖਾਈ ਜਾਈਏ ਬਾਹਰ ਜਾ ਕੇ ਚੁਣ ਕਾਈ ਖਾਈਏ ਕੰਦਾ ਪਰ ਮਨ ਏਡਾ ਭੈੜਾ ਘਰ ਬਾਹਰ ਛੱਡਤਾ ਬਾਹਰ ਚਲੇ ਜਾਂਦੇ ਹਾਂ ਉੱਥੇ ਵੀ ਭਟਕੀ ਜਾਂਦਾ ਹੈ ਅਗਲੀ ਪੰਕਤੀ ਕੀ ਹੈ
ਅੱਜ ਹੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ
ਅਜੇ ਵੀ ਵਿਕਾਰ ਨਹੀਂ ਜਾਂਦੇ ਅਜੇ ਵੀ ਜਿਹੜੇ ਮਨ ਦੇ ਵਿਕਾਰ ਨੇ ਅਜੇ ਵੀ ਚੱਲੀ ਜਾਂਦੇ ਨੇ ਚੱਲੀ ਜਾਂਦੇ ਕਰੀਏ ਕੀ ਘਰ ਬਾਰ ਛੱਡ ਤੇ ਦਿੱਤੇ ਵਿਕਾਰ ਥੋੜਾ ਛੱਡੇ ਉਹ ਤੇ ਅੰਦਰ ਉਵੇਂ ਹੀ ਚੱਲਦੇ ਅੱਗੇ ਅਗਲੀ ਪੰਕਤੀ
ਕਿਉਂ ਛੂਟੋ ਕੈਸੇ ਤਰੋ ਭਵ ਜਲ ਨਿਤ ਪਾਣੀ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ
ਬਸ ਮੈਂ ਤੈਨੂੰ ਹੀ ਬੇਨਤੀ ਕਰ ਸਕਦਾ ਮਤਲਬ ਮੈਂ ਤੇਰਾ ਰੂਪ ਹਾਂ ਆਪਣੇ ਆਪ ਨਾਲ ਹੀ ਗੱਲ ਕਰਾਂਗੇ ਹੋਰ ਕਿਹਦੇ ਨਾਲ ਕਰਾਂਗੇ ਤੈਨੂੰ ਕਹਿਣ ਦਾ ਮਤਲਬ ਮੈਨੂੰ ਕਹਿਣ ਆਈ ਹੈ ਮੈਂ ਰਾਤ ਵੀ ਗੱਲ ਕੀਤੀ ਸੀ ਲਹਿਰ ਸਮੁੰਦਰ ਨੂੰ ਬੇਨਤੀ ਕਰਨ ਦੀ ਕੀ ਲੋੜ ਹੈ ਲਹਿਰ ਆਪਣੇ ਆਪ ਨੂੰ ਕਹਿ ਲਵੇ ਕਿਉਂਕਿ ਲਹਿਰ ਵੀ ਤੇ ਸਮੁੰਦਰ ਹੀ ਹੈ ਕਿਰਨ ਸੂਰਜ ਨੂੰ ਕਿਉਂ ਕਹਿੰਦੀ ਹੈ ਕਿਰਨ ਆਪਣੇ ਆਪ ਨੂੰ ਕਹਿ ਲਵੇ ਕਿਰਨ ਵੀ ਸੂਰਜ ਹੀ ਹੈ ਇਹ ਗੱਲ ਆਪਣੇ ਆਪ ਨੂੰ ਕਰੋ ਵੀ ਮੈਂ ਆਪਣੇ ਆਪ ਨੂੰ ਕਵਾਂ ਤੇ ਆਪ ਇਹਦੇ ਲਈ ਤਕੜਾ ਹੋਵਾਂ ਸਟਰੋਂਗ ਹੋਵਾਂ ਅਗਲੀ ਪੰਕਤੀ
ਵੇਖੇ ਵੇਖੇ ਕੀ ਵਾਸ਼ਨਾ ਤਜੀ ਨਹੀਂ ਜਾਈ
ਕਹਿੰਦੇ ਵਿਸ਼ਿਆਂ ਦੀ ਵਾਸ਼ਨਾ ਛੱਡੀ ਨਹੀਂ ਜਾਂਦੀ ਵਿਕਾਰ ਜਿਹੜੇ ਨੇ ਛੱਡਦੇ ਨਹੀਂ ਹਾਂਜੀ
ਅਨਕ ਯਤਨ ਕਰ ਰੱਖੀਏ ਫਿਰ ਫਿਰ ਲਪਟਾਈ
ਬੜੇ ਤਰੀਕਿਆਂ ਨਾਲ ਕੋਸ਼ਿਸ਼ ਕਰੀਦੀ ਹੈ ਮਨ ਫਿਰ ਵੀ ਭਟਕਦਾ ਹੈ ਤਰੀਕੇ ਕਿਹੜਾ ਥੋੜੇ ਦੱਸਦੇ ਐਂ ਕਰੋ ਐਂ ਕਰੋ ਮਨ ਟਿਕ ਜੂ ਮਨ ਟਿਕ ਜੂ ਐਂ ਨਹੀਂ ਟਿਕਦਾ ਅੱਗੇ
ਜਰਾ ਜੀਵਨ ਜੋ ਬਨ ਗਯਾ ਕਿਛ ਕੀਆ ਨਾਨੀ ਕਾ।
ਕਹਿੰਦੇ ਜਵਾਨੀ ਗਈ, ਜੀਵਨ ਗਿਆ, ਜੋਬਨ ਗਿਆ, ਸਾਰਾ ਬੁਢੇਪਾ ਵੀ ਲੰਘ ਗਿਆ, ਅਜੇ ਤੱਕ ਕੋਈ ਚੱਜ ਦਾ ਕੰਮ ਨਹੀਂ ਕੀਤਾ, ਚੰਗਾ ਕੰਮ ਨਹੀਂ ਕੀਤਾ। ਪੜੋ
ਇਹ ਜੀਅਰਾ ਨਿਰਮੋਲ ਕੋ ਕੋਡੀ ਲਗਮੀ ਕਾ।
ਨਿਰਮੋਲ ਕਹਿੰਦੇ ਜੀਅਰਾ ਇਹ ਜ਼ਿੰਦਗੀ, ਐਵੇਂ ਹੀ ਕਹਿੰਦੇ ਕੌਡੀਆਂ ਦੇ ਬਦਲੇ ਚਲੇ ਗਏ, ਕੱਖ ਨਹੀਂ ਖੱਟਿਆ। ਹਾਂਜੀ
ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀਂ ਦਇਆ ਮੋਹੇ ਸੰਸਰ ਪਾਪੀ।
ਤੇਰੇ ਵਰਗਾ ਦਿਆਲੂ ਕੋਈ ਨੀ, ਮੇਰੇ ਵਰਗਾ ਪਾਪੀ ਕੋਈ ਨੀ, ਮੇਰੇ ਮਾਧਵ ਜੀ ਤੂੰ ਸਰਬ ਵਿਆਪੀ ਹੈ, ਤੂੰ ਦਿਆਲਤਾ ਕਰ ਸਕਦਾ। ਮੇਰੀ ਗੱਲ ਸੁਣਿਓ, ਇੱਥੇ ਨੋਟ ਕਰੋ, ਦਿਆਲੂ ਕੌਣ ਹੈ? ਪਰਮਾਤਮਾ। ਪਰਮਾਤਮਾ ਸਰਬ ਵਿਆਪੀ ਹੈ, ਅਸੀਂ ਵੀ ਉਹਦਾ ਰੂਪ ਹਾਂ। ਤੁਸੀਂ ਅੱਜ ਤੋਂ ਬਾਅਦ ਕਹੋ ਵੀ ਮੈਂ ਬੜਾ ਜ਼ੋਰ ਲਾਇਆ, ਸ਼ਰਾਬ ਨਹੀਂ ਛੱਡੀ ਗਈ, ਮੈਨੂੰ ਫਲਾਣੇ ਨੇ ਵੀ ਸਮਝਾਇਆ, ਮੈਨੂੰ ਫਲਾਣੀ ਦਵਾਈ ਵੀ ਮੈਂ ਖਾਧੀ, ਮੈਂ ਫਲਾਣੀ ਦਵਾਈ ਵੀ ਖਾਧੀ, ਮੈਂ ਨਸ਼ਾ ਨਹੀਂ ਛੱਡਿਆ ਗਿਆ। ਹੁਣ ਆਪਣੇ ਆਪ ਨੂੰ ਕਹੋ ਵੀ ਅੱਜ ਤੋਂ ਬਾਅਦ ਮੈਂ ਨਹੀਂ ਪੀਣੀ, ਮੈਂ ਆਪਣੇ ਆਪ ਨਾਲ ਗੱਲ ਕਰ ਲਈ ਹੈ ਤੇ ਅੱਜ ਤੋਂ ਬਾਅਦ ਮੈਂ ਨਹੀਂ ਪੀਣੀ, ਅੱਜ ਹੀ ਕਿਰਪਾ ਹੋ ਗਈ। ਦੇਰੀ ਸਾਡੇ ਚ ਹੈ, ਕੁਦਰਤੀ ਨਿਯਮ ਹੈ ਜਿਹੜਾ, ਉਹ ਤੇ ਇੱਕ ਮਿੰਟ ਵਿੱਚ ਕਿਰਪਾ ਕਰ ਦਿੰਦਾ, ਲਾਅ ਆਫ ਨੇਚਰ। ਇਹ ਤੇ ਅੱਜ ਤਿਆਰ ਬੈਠਾ, ਤੂੰ ਹਾਂ ਕਰ ਦੇ। ਉਹਨੇ ਇਹ ਥੋੜਾ ਕਹਿਣਾ ਤੂੰ ਤੇ ਇੰਨੇ ਸਾਲ ਪੀਤੀ ਹੈ, ਉਹਨੇ ਕਹਿਣਾ ਤੂੰ ਮਨ ਬਣਾ ਲਿਆ, ਲੈ ਬਸ ਠੀਕ ਹੈ। ਤੂੰ ਅੱਜ ਸਿਹਤ ਦਾ ਧਿਆਨ ਰੱਖਣ ਲੱਗ ਜਾ, ਅੱਜ ਤੋਂ ਬਾਅਦ ਹੀ ਬਿਮਾਰੀਆਂ ਘਟਣ ਲੱਗ ਜਾਣਗੀਆਂ। ਇੱਕ ਮਹੀਨੇ ਚ ਵੇਖਿਓ, ਦੋ ਮਹੀਨਿਆਂ ਚ ਵੇਖਿਓ, ਛੇ ਮਹੀਨਿਆਂ ਚ। ਤੇਰੇ ਵਰਗਾ ਦਿਆਲੂ ਹੈ ਹੀ ਨੀ ਕੋਈ, ਤੂੰ ਐਂ ਪੁੱਛਦਾ ਹੀ ਨੀ ਵੀ ਤੂੰ ਅੱਜ ਤੱਕ ਤੇ ਧਿਆਨ ਹੀ ਨੀ ਦਿੱਤਾ। ਅੱਜ 40 ਸਾਲ ਦਾ ਹੋ ਕੇ ਕਹਿੰਦਾ ਮੈਂ ਜਿਮ ਕਰਨੀ ਹੈ, ਅੱਜ 50 ਸਾਲ ਦਾ ਹੋ ਕੇ ਕਹਿੰਦਾ ਮੈਂ ਜਿਮ ਕਰਨੀ ਹੈ। 50 ਸਾਲ ਤੂੰ ਸਿਹਤ ਵੱਲ ਧਿਆਨ ਹੀ ਨਹੀਂ ਦਿੱਤਾ, ਪਰ ਕੁਦਰਤ ਦਾ ਵਿਧਾਨ ਇਹੋ ਜਿਹਾ 50 ਸਾਲ ਬਾਅਦ ਵੀ ਫੈਸਲਾ ਕਰਨਾ, ਉਹਨੇ ਕਹਿਣਾ ਵਾਹ ਅੱਜ ਵੀ ਤੇਰੇ ਨਾਲ, ਅੱਜ ਵੀ ਤੇਰੀ ਸਿਹਤ 'ਚ ਫਰਕ ਪਊ, 50 ਸਾਲ ਬਾਅਦ ਵੀ ਸੁਧਰ ਜਾ। ਅੱਜ ਤੋਂ ਬਾਅਦ ਧਿਆਨ ਰੱਖੀ, ਲੈ ਤੂੰ ਅੱਗੇ ਦਵਾਈਆਂ ਖਾਂਦਾ ਸੀ, ਹੁਣ 50 ਸਾਲ ਦਾ ਹੋ ਗਿਆ, ਤੈਨੂੰ ਲੋੜ ਨਹੀਂ ਪੈਣੀ, ਪਰ ਤੈਨੂੰ ਰੋਜ਼ ਭੱਜਣਾ ਨੱਠਣਾ ਪੈਣਾ ਹੈ, ਜਿਮ ਕਰਿਆ ਕਰ, ਦੌੜਿਆ ਕਰ, ਸਿਹਤ ਦਾ ਧਿਆਨ ਰੱਖਿਆ ਕਰ। ਠੀਕ ਹੈ ਜੀ ਪਿਆਰਿਓ, ਤੇਰੇ ਵਰਗਾ ਦਿਆਲੂ ਕੋਈ ਨੀ, ਪਰ ਮੈਂ ਕਵਾਂ ਤੇ ਸਹੀ ਤੈਨੂੰ, ਮੈਂ ਆਪਣੇ ਆਪ ਨੂੰ ਕਹਿਣਾ, ਮੈਂ ਆਪਣੇ ਆਪ ਨੂੰ ਕਵਾਂ ਵੀ ਮੈਂ ਅੱਜ ਤੋਂ ਬਾਅਦ ਆ ਕੰਮ ਕਰਨਾ ਨੀ, ਕਹਿੰਦੇ ਨਾਲ ਹੀ ਕਿਰਪਾ ਹੋ ਜਾਂਦੀ ਹੈ, ਉਹ ਤੇ ਲੈਣੀ ਪੈਂਦੀ ਹੈ ਜੀ। ਇਹ ਆਸ਼ੀਰਵਾਦ ਕੁਦਰਤ ਦਾ, ਰੱਬ ਦਾ, ਸਾਨੂੰ ਆਪ ਲੈਣਾ ਪੈਂਦਾ, ਸਿਰ ਅੱਗੇ ਕਰਨਾ ਪੈਂਦਾ, ਮੈਨੂੰ ਬਦਲੂਗਾ ਮੈਂ ਨਾਲ ਦੀ ਨਾਲ ਹੀ ਕਿਰਪਾ ਹੋ ਜਾਂਦੀ। ਤਾਂ ਕਰਕੇ ਆਓ ਆਪਣੇ ਆਪ ਨੂੰ ਚੇਂਜ ਕਰੀਏ, ਆਪਣੇ ਜੀਵਨ ਨੂੰ ਸੁਧਾਰੀਏ, ਸੋਹਣਾ ਬਣਾਈਏ। ਕੌਡੀਆਂ ਦੇ ਜਾਵੇ ਬਦਲੇ, ਹੀਰਾ ਜਨਮ ਅਮੋਲਕ ਤੇਰਾ। ਜੀਵਨ ਬਹੁਤ ਅਮੋਲਕ ਹੈ, ਜ਼ਿੰਦਗੀ ਬੜੀ ਪਿਆਰੀ ਮਿਲੀ ਸੀ, ਪਰ ਅੱਜ ਕੌਡੀਆਂ ਦੇ ਬਦਲੇ ਜਾ ਰਿਹਾ, ਬੇਅਰਥ ਜਾ ਰਿਹਾ, ਲੰਘ ਰਿਹਾ, ਬਸ ਟਾਈਮ ਪਾਸ ਕਰਦੇ ਆ। ਜਿਹਨੂੰ ਮਰਜ਼ੀ ਪੁੱਛ ਲਓ ਜੀ, ਬਸ ਜੀ ਟਾਈਮ ਪਾਸ ਕਰਦੇ, ਕਿਉਂ ਬਈ? ਇਹਨੂੰ ਐਵੇਂ ਨਾ ਗਵਾ, ਇੱਕ ਇੱਕ ਸਵਾਸ ਬੜਾ ਕੀਮਤੀ ਹੈ।
ਹੀਰਾ ਜਨਮ ਅਮੋਲਕ ਤੇਰਾ, ਕੌਡੀਆਂ ਦੇ ਜਾਵੇ ਬਦਲੇ, ਹੀਰਾ ਜਨਮ, ਹੀਰਾ ਜਨਮ ਅਮੋਲਕ ਤੇਰਾ, ਕੌਡੀਆਂ ਦੇ ਜਾਵੇ ਬਦਲੇ। ਜਨਮ ਅਮੋਲਕ ਤੇਰਾ, ਕੌਡੀਆਂ ਤੇ ਜਾਵੇ ਬਦਲੇ, ਹੀਰਾ ਜਾਵੇ ਬਦਲੇ।
ਭੈਣਾਂ ਨੂੰ ਬੋਲਣ।
ਤੁਰਜੀ ਨਹਾਰ ਕੇ ਜਨਮ ਅਮੋਲਕ ਹੀਰਾ, 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 ਹਾਰ ਕੇ ਜਨਮ ਤੁਰਜੀ ਨਹਾਰ ਮੁੜ ਕੇ ਹੱਥ ਆਉਣਾ ਨਹੀਂ ਵਾਰੀ ਲੱਗਿਆ ਵੇੜਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੱਗਿਆ ਵੇੜਾ, ਮੁੜ ਕੇ ਹੱਥ ਰੱਜ ਕੇ ਇੱਕ ਵਾਰੀ ਲੰਘਿਆ ਵੇੜਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇੜਾ, ਜੀ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਇਸ ਕਰਕੇ ਅਕਲ ਨਾਲ ਸਮਝ ਨਾਲ ਜ਼ਿੰਦਗੀ ਜੀਣੀ ਤੇ ਜੇ ਜੋ ਸੁਣਦੇ ਹਾਂ ਜੇ ਪੱਲੇ ਬੰਨ ਲਈਏ ਫਿਰ ਗਰੰਟੀ ਹੈ ਜੋ ਜੀ ਆਵੇ ਸੋ ਰਾਜੀ ਜਾਵੇ, ਜੋ ਜੀ ਆਵੇ ਸੋ ਰਾਜੀ ਜਾਵੇ,
ਇਹੋ ਜਿਹੇ ਕੰਮ ਕਰਕੇ ਚੱਲੀਏ
ਰੋਂਦੇ ਹਾਇਆ ਹੱਸਦੇ ਜਾਣ, ਰੋਂਦੇ ਹਾਇਆ ਹੱਸਦੇ ਜਾਣ, ਰੋਂਦੇ ਹਾਇਆ ਹੱਸਦੇ ਜਾਣ, ਰੋਂਦੇ ਹਾਇਆ ਹੱਸਦੇ ਜਾਣ, ਰੋਂਦੇ ਹੱਸਦੇ ਆ ਜਾਣ, ਹੱਸਦੇ ਆ ਜਾਣ, ਹੋ ਰਾਜੀ ਜਾਵੇ, ਰਾਜੀ ਜਾਵੇ, ਰਾਜੀ ਰਾਜੀ ਜਾਵੇ, ਰਾਜੀ
ਆਵੇ ਸੋ ਰਾਜੀ ਜਾਵੇ, ਪਰ ਸ਼ਰਤ ਇਹ ਹੈ ਗੁਰੂ ਦੇ ਬਚਨ ਘਮਾਵੇ, ਗਿਆਨ ਨਾਲ ਚਿੱਤ ਲਾਵੇ, ਸਮਝ ਨੂੰ ਜ਼ਿੰਦਗੀ ਚ ਲਾਗੂ ਕਰੇ ਭਾਈ ਤਾਂ ਗੱਲ ਬਣਦੀ ਹੈ। ਰਾਜੀ ਤੇ ਜਾਏਗਾ, ਪਰ ਜੇ ਮੰਨੇ ਹੀ ਨਾ, ਜੇ ਮੈਂ ਸ਼ੁਰੂ ਚ ਗੱਲ ਕੀਤੀ ਸੀ ਵੀ ਡਾਕਟਰ ਕੋਲ ਜਾਵੇ ਨਾ ਦਵਾਈ ਖਾਵੇ ਨਾ ਪਰਹੇਜ ਰੱਖੇ ਫਿਰ ਕਿਵੇਂ ਠੀਕ ਹੋ ਜੂ? ਗੁਰਬਾਣੀ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰੀਏ ਫਿਰ ਅਸਰ ਹੁੰਦਾ ਹੈ ਵੀ ਮੈਂ ਆਹ ਕੰਮ ਅੱਜ ਤੋਂ ਬਾਅਦ ਨਹੀਂ ਕਰਨਾ ਹਿੰਮਤ ਕਰਾਂਗੇ ਮਿਹਨਤ ਕਰਾਂਗੇ ਕੰਮ ਕਰਾਂਗੇ ਵਧੀਆ ਪੜ੍ਹਾਈ ਕਰਾਂਗੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਵਾਂਗੇ ਆਪਣੇ ਜੀਵਨ ਨੂੰ ਸਵਾਰਾਂਗੇ ਕਹਿਣ ਦਾ ਕਿਸੇ ਨੂੰ ਮੌਕਾ ਨਹੀਂ ਦੇਣਾ ਕਹਿਣ ਦਾ ਕਿਸੇ ਨੂੰ ਮੌਕਾ ਨਹੀਂ ਦੇਣਾ ਜਿਹੜੇ ਬੰਦੇ ਨੂੰ ਬਾਹਲਾ ਗੁੱਸਾ ਲੱਗਦਾ ਹੋਵੇ ਨਾ ਉਹ ਕਹਿਣ ਦਾ ਮੌਕਾ ਨਾ ਦੇਵੇ ਕਿਸੇ ਨੂੰ ਮੈਨੂੰ ਬਹੁਤ ਗੁੱਸਾ ਲੱਗਦਾ ਮੈਨੂੰ ਐਂ ਝਿੜਕਦੇ ਆ ਜਦੋਂ ਬਸ ਫਿਰ ਮੌਕਾ ਹੀ ਨਾ ਦੇ ਕਹਿਣ ਦਾ ਕੰਮ ਹੀ ਇੰਨਾ ਵਧੀਆ ਕਰ ਜੇ ਤੈਨੂੰ ਗੁੱਸਾ ਲੱਗਦਾ ਫਿਰ ਮੌਕਾ ਨਹੀਂ ਮੁੜ ਕੇ ਦੇਣਾ ਮੁੜ ਕੇ ਗਲਤੀ ਹੀ ਨਾ ਕਰ ਤਾਂ ਜੋ ਅਗਲਾ ਕਵੇ ਹੀ ਨਾ ਫਿਰ ਤੂੰ ਗਲਤੀ ਨਾ ਕਰੀ ਤੈਨੂੰ ਕਹਿਣਾ ਨਹੀਂ ਜੇ ਤੈਨੂੰ ਬਾਹਲਾ ਗੁੱਸਾ ਲੱਗਦਾ ਮੌਕਾ ਹੀ ਨਾ ਦਿਓ ਫਿਰ ਆਪੇ ਗੱਲ ਬਣਦੀ ਇਸ ਕਰਕੇ ਆਓ ਚੜ੍ਹਦੀ ਕਲਾ ਚ ਰਹੀਏ ਹਿੰਮਤ ਵਿਚ ਰਹੀਏ ਕਾਇਮ ਕਾਇਮ ਰਹੀਏ ਸੋਹਣੀ ਜ਼ਿੰਦਗੀ ਜੀਵੀਏ ਸਤਿਗੁਰੂ ਜੀ ਨੇ ਸਾਨੂੰ ਇਹੋ ਸਿਖਾਇਆ ਤੇ ਅਗਲੇ ਸ਼ਨੀ ਐਤਵਾਰ ਸ਼ੁੱਕਰ ਸ਼ਨੀ ਐਤਵਾਰ ਦਾ ਪ੍ਰੋਗਰਾਮ ਫਿਰ ਹੋਏਗਾ ਅੱਜ ਤਰੀਕ ਹੋ ਗਈ 21 ਅਗਲਾ 28 26 27 28 26 27 28 ਦਾ ਵੀਕਐਂਡ ਆਏਗਾ 26 27 ਦੀਵਾਨ ਰਾਤ ਦੇ 28 ਦਾ ਦਿਨ ਦੇ ਐਤਵਾਰ ਇਸੇ ਤਰ੍ਹਾਂ ਉਸ ਤੋਂ ਅਗਲੇ ਸ਼ੁੱਕਰ ਸ਼ਨੀ ਐਤ ਸ਼ਨੀਵਾਰ ਦਾ ਪ੍ਰੋਗਰਾਮ ਜਿਹੜਾ ਵੱਡਾ ਪ੍ਰੋਗਰਾਮ ਕਰਾਂਗੇ ਮਹੀਨੇ ਬਾਅਦ ਉਹ ਆਪਾਂ ਰਾਤ ਦਾ ਦੀਵਾਨ ਲਾਵਾਂਗੇ ਤਕਰੀਬਨ 7 ਤੋਂ ਲੈ ਕੇ 10 ਵਜੇ ਤੱਕ ਐਦਕੀ ਮਾਰਚ ਵਿੱਚ 6 ਮਾਰਚ ਨੂੰ ਆਪਾਂ ਪ੍ਰੋਗਰਾਮ ਕਰਾਂਗੇ ਜਿਹੜੇ ਵੀਰ ਭਰਾ ਆਉਂਦੇ ਆ ਹਾਜ਼ਰੀ ਭਰਦੇ ਆ ਜ਼ਰੂਰ ਭਰੋ ਕਈ ਘਰਾਂ 'ਚ ਬਹਿ ਕੇ ਕਮੈਂਟਰੀ ਕਰੀ ਜਾਂਦੇ ਕਈ ਹੁੰਦੇ ਨੇ ਜਦੋਂ ਮੈਚ ਚੱਲਦਾ ਹੋਵੇ ਇਹ ਬਸ ਮਾੜਾ ਜਿਹਾ ਐਂ ਮਾਰ ਦਿੰਦਾ ਨਾ ਛੱਕਾ ਲੱਗ ਜਾਣਾ ਸੀ ਜੇ ਇਹ ਐਂ ਕਰ ਦਿੰਦਾ ਫਿਰ ਐਂ ਹੋ ਜਾਣਾ ਉਹ ਘਰੇ ਹੀ ਕਮੈਂਟਰੀ ਕਰੀ ਜਾਂਦੀ ਉਹਨਾਂ ਨੂੰ ਕਹੋ ਮੈਦਾਨ 'ਚ ਕਦੇ ਉਤਰਿਆ ਕਦੇ ਖੇਡਿਆ ਤੈਨੂੰ ਪਤਾ ਵੀ ਹੈ ਵੀ ਅਗਲਾ 150 ਦੀ ਸਪੀਡ ਦੇ ਉੱਤੇ ਬਾਲ ਮਾਰਦਾ ਤੇ ਤੂੰ ਘਰੇ ਬੈਠੇ ਕਹਿੰਦਾ ਇਹ ਐਂ ਕਰਨਾ ਸੀ ਘਰੇ ਬੈਠੇ ਸਲਾਹ ਦੇਈ ਜਾਂਦੀ ਤੇ ਸਾਡੇ ਵਾਲੇ ਵੀ ਕਈ ਬੰਦੇ ਹੈਗੇ ਆ ਘਰਾਂ 'ਚ ਨੈੱਟ 'ਤੇ ਅੱਗੇ ਬਹਿ ਜਾਣਗੇ ਉੱਥੇ ਬੈਠੀ ਸਲਾਹ ਇਹ ਗੱਲ ਐ ਨਹੀਂ ਐਵੇਂ ਹੋ ਸਕਦੀ ਤਾਂ ਕਰਕੇ ਘਰੇ ਬਹਿ ਕੇ ਕਮੈਂਟਰੀ ਨਾ ਕਰਿਆ ਕਰੋ ਜਦੋਂ ਸਮਾਂ ਹੋਵੇ ਆ ਕੇ ਵੀ ਹਾਜ਼ਰੀ ਭਰਿਆ ਕਰੋ ਜਿਹਦੇ ਕੋਲ ਟਾਈਮ ਹੁੰਦਾ ਹੈ ਬੈਠ ਕੇ ਇਹਦੇ ਨਾਲ ਬਾਕੀਆਂ ਨੂੰ ਹੌਸਲਾ ਮਿਲਦਾ ਵੀ ਅਸੀਂ 2-4 ਨਹੀਂ ਅਸੀਂ ਕਾਫੀ ਹੌਲੀ ਹੌਲੀ ਸਾਡੇ ਨਾਲ ਦੀ ਸੋਚ ਰੱਖਣ ਵਾਲੇ ਹੋਰ ਵੀ ਹੈਗੇ ਇੱਕ ਦੂਜੇ ਨੂੰ ਇਹ ਹੌਸਲਾ ਜਿਹਾ ਬਣ ਜਾਂਦਾ ਉਦਾਂ ਤੇ ਅਗਲਾ ਪਿੰਡ 'ਚ ਇਕੱਲਾ ਹੀ ਹੁੰਦਾ ਜਾਂ ਦੋ ਹੋਣਗੇ ਜਦੋਂ ਇੱਥੇ ਆਉਂਦਾ ਸੰਗਤ ਵਿੱਚ ਬਹਿੰਦਾ ਫਿਰ ਲੱਗਦਾ ਨਹੀਂ ਨਹੀਂ ਉਹ ਕਾਫੀਆਂ ਸੀ ਮਤਲਬ ਆਪੇ ਪਿਆਰ ਬਣਦਾ ਹੁਣ ਕਈਆਂ ਦਾ ਆਪਣੇ ਨਾਲ ਦੇ ਗੁਆਂਢੀ ਨਾਲ ਓਨਾ ਪਿਆਰ ਨਹੀਂ ਜਿੰਨਾ ਫੇਸਬੁੱਕ ਤੇ ਦੀਵਾਨ ਸੁਣਦਿਆਂ ਦਾ ਇੱਕ ਦੂਜੇ ਦਾ ਪਿਆਰ ਬਣ ਗਿਆ ਵੀ ਉਹ ਵੀ ਮੇਰਾ ਫਰੈਂਡ ਹੈ ਉਹ ਵੀ ਗੱਲ ਸਮਝਦਾ ਹੈ ਫਲਾਣੇ ਪਿੰਡ 'ਚ ਵੀ ਹੈ ਕੋਈ ਦੋਸਤ ਮਿੱਤਰ ਨੇ ਮਿਲਦੇ ਨੇ ਇੱਥੇ ਬਣਦੇ ਨੇ ਇਕੱਠੇ ਹੁੰਦੇ ਨੇ ਇਹਨੇ ਨਾਲ ਪਿਆਰ ਬਣ ਜਾਂਦਾ ਫਿਰ ਇੱਕ ਪਰਿਵਾਰ ਬਣਦਾ ਇੱਕ ਟੀਮ ਵਿੱਚ ਅਸੀਂ ਕੰਮ ਕਰ ਸਕਦੇ ਹਾਂ ਸੋ ਸ਼ਨੀਵਾਰ 6 ਤਰੀਕ ਦਾ ਰਾਤ ਦਾ ਦੀਵਾਨ ਹੋਏਗਾ ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਹੈ ਉਹ ਵੱਧ ਚੜ੍ਹ ਕੇ ਰਲ ਮਿਲ ਕੇ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਬਾਕੀ ਆਪ ਜੀ ਨੇ ਲੰਗਰ ਵਿੱਚ ਬਹਿ ਕੇ ਮੈਂ ਰਾਤ ਵੀ ਆਖਿਆ ਸੀ ਰੀਝ ਨਾਲ ਪ੍ਰਸ਼ਾਦਾ ਬਣਿਆ ਹੁੰਦਾ ਹੈ ਤੇ ਛਕਿਆ ਵੀ ਰੀਝ ਨਾਲ ਕਰੋ ਕਾਲ ਨਾ ਕਰਿਆ ਕਰੋ ਆਰਾਮ ਨਾਲ ਬਣਾਇਆ ਸੇਵਾਦਾਰ ਲੱਗੇ ਰਹਿੰਦੇ ਸਵੇਰ ਦੇ ਏਦਾਂ ਬਣਾਓ ਤੇ ਤੁਸੀਂ ਆਰਾਮ ਨਾਲ ਬਣਿਆ ਹੁੰਦਾ ਤੇ ਛਕਿਆ ਵੀ ਫਿਰ ਆਰਾਮ ਨਾਲ ਕਰੋ ਰਿਲੈਕਸ ਹੋ ਆਰਾਮ ਨਾਲ ਬਹਿ ਕੇ ਅੱਧਾ ਘੰਟਾ ਲੱਗ ਵੀ ਜਾਂਦਾ ਕੋਈ ਗੱਲ ਨਹੀਂ ਫਿਰ ਕਈਆਂ ਨੇ ਮੈਨੂੰ ਮਿਲਣਾ ਵੀ ਹੁੰਦਾ ਉਹ 2 ਮਿੰਟ ਚਲੋ ਜਿਨ੍ਹਾਂ ਦਾ ਮਨ ਹੁੰਦਾ ਵੈਸੇ ਤੇ ਇੱਥੇ ਮਿਲ ਹੀ ਲਈਦਾ ਪਰ ਜੇ ਫਿਰ ਵੀ ਕਈਆਂ ਦਾ ਮਨ ਹੁੰਦਾ ਵੀ ਕਈਆਂ ਨੂੰ ਹੁੰਦਾ ਵੀ ਅਸੀਂ ਫੋਟੋ ਖਿਚਾ ਲਈਏ ਮਿਲ ਲਈਏ 2 ਮਿੰਟ ਗੱਲ ਕਰ ਲਈਏ ਉਹਨਾਂ ਨੂੰ ਬੇਨਤੀ ਹੈ ਕਾਲ ਨਾ ਕਰਿਆ ਕਰੋ ਹੁਣ ਗਰਮੀ ਹੈ ਜਦੋਂ ਸੜਕ ਤੇ ਖੜੇ ਰਹਿੰਦੇ ਆ ਲਾਈਨ ਬਣਾ ਕੇ ਲੋੜ ਕੀ ਹੈ ਉੱਥੇ ਆਰਾਮ ਨਾਲ ਬੈਠੋ ਉਹਦੇ ਉੱਤੇ ਕਾਰਪੇਟ ਵਿਛਿਆ ਉੱਤੇ ਉਹਦੇ ਉੱਤੇ ਬੈਠ ਜਾਓ ਜਦੋਂ ਵਾਰੀ ਸਿਰ ਖਾਣ 15-20 ਜਣੇ ਖੜੇ ਹੋ ਜਾਣ ਉਹ ਮਿਲ ਲੈਣ ਫਿਰ ਦੂਜਿਆਂ ਨੂੰ ਮਿਲ ਲੈਣ ਦੇ ਕਰੋ ਫਿਰ ਕੀ ਹੈ ਕਿ ਲਾਈਨ ਵੀ ਨਹੀਂ ਬਣਦੀ ਰਸ਼ ਵੀ ਨਹੀਂ ਪੈਂਦਾ ਫਿਰ ਗਰਮੀ 'ਚ ਵੀ ਨਹੀਂ ਖੜਨਾ ਪੈਂਦਾ ਕਈ ਨਿੱਕੇ ਨਿੱਕੇ ਨਿਆਣੇ ਆ ਗਰਮੀ 'ਚ ਖੜੇ ਰਹੋ ਉਹਦਾ ਕੋਈ ਫਾਇਦਾ ਨਹੀਂ ਆਰਾਮ ਨਾਲ ਤੁਸੀਂ ਆਪਾਂ ਥੋੜਾ ਜਿਹਾ ਚਿਰ ਚਲੋ ਮਿਲ ਹੀ ਲਈਦਾ ਜਿਹੜੇ ਪਿਆਰ ਵਾਲੇ ਆਏ ਹੁੰਦੇ ਆ ਬਾਕੀ ਮੇਰੀ ਸਭ ਨੂੰ ਇਹੋ ਹੀ ਬੇਨਤੀ ਹੈ ਗੁਰਬਾਣੀ ਨਾਲ ਜੁੜੋ ਆਪ ਸਮਝੋ ਦਿਮਾਗ ਖੋਲੋ ਮਾੜੇ ਜੇ ਦੀਵਾਨ ਤੁਸੀਂ ਨੈੱਟ ਦੇ ਉੱਤੇ ਸੁਣ ਲਿਆ ਕਰੋ ਨਹੀਂ ਸੁਣਿਆ ਜਾਂਦਾ ਲਾਈਵ ਤੇ ਬਾਅਦ 'ਚ ਸੁਣ ਲਿਆ ਕਰੋ ਕੋਈ ਨਾ ਕੋਈ ਗੱਲ ਫਿਰ ਸਮਝ 'ਚ ਆ ਜਾਂਦੀ ਹੈ ਕਈ ਸਵਾਲ ਨੇ ਜਿਹੜੇ ਹੱਲ ਹੋ ਜਾਂਦੇ ਨੇ ਬੜੀਆਂ ਉਲਝਣਾਂ 'ਚੋਂ ਨਿਕਲ ਜਾਂਗੇ ਆਪਾਂ ਸੌਖੇ ਹੋ ਜਾਂਗੇ ਭਰਾਵੋ ਮੇਰੇ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਮੈਂ 22 ਸਾਲ ਪ੍ਰਚਾਰ ਕੀਤਾ ਹੈ 21 ਸਾਲ ਮੈਂ ਵੱਡੀਆਂ ਵੱਡੀਆਂ ਸਟੇਜਾਂ ਤੇ ਪ੍ਰਚਾਰ ਕੀਤਾ ਤੁਹਾਨੂੰ ਵੀ ਪਤਾ 50-50 ਹਜ਼ਾਰ ਲੱਖ ਲੱਖ ਬੰਦੇ ਦੇ ਵਿੱਚ ਮੈਂ ਬੋਲਦਾ ਰਿਹਾ, ਜਿੱਥੇ ਵੀ ਦੁਨੀਆ 'ਚ ਗਿਆ ਸੁਣਨ ਵਾਲਿਆਂ ਦਾ ਘਾਟਾ ਨਹੀਂ, ਇੰਨੀ ਸੰਗਤ ਹਰ ਥਾਂ ਤੇ, ਤੁਸੀਂ ਜੇ ਵੇਖੀ ਨਹੀਂ ਤੇ ਕੈਮਰਿਆਂ 'ਚ ਤੇ ਵੇਖਿਆ ਹੀ ਹੈ, ਪਤਾ ਹੀ ਨਹੀਂ ਲੱਗਦਾ ਕਿੱਥੇ ਕਿੱਥੇ ਤੱਕ। ਪਰ ਜਿਹੜਾ ਨਜ਼ਾਰਾ ਅਸੀਂ ਹੁਣ ਮਾਣਦੇ ਹਾਂ ਨਾ, ਸਵਾਦ ਆਉਂਦਾ ਜਿਹੜਾ, ਇਹ ਕਦੀ ਨਹੀਂ ਆਇਆ ਸੀ, ਉਹਦਾ ਕਾਰਨ ਸੁਣ ਲਓ। ਉਹਦਾ ਕਾਰਨ ਕੀ ਹੈ? ਜ਼ਿੰਦਗੀ ਦੀਆਂ ਉਲਝਣਾਂ ਖਤਮ ਹੋ ਗਈਆਂ, ਜਿਹੜੀ ਨਾ ਸਮਝ ਜਿਹੜੀ ਆਉਂਦੀ ਹੈ ਉਹਨੂੰ ਜਦੋਂ ਲਾਗੂ ਕਰਦੇ ਹੋ, ਉਦੋਂ ਇਹ ਹੁੰਦਾ ਸੀ ਫਲਾਣੇ ਨੂੰ ਖੁਸ਼ ਕਰ ਲਓ, ਫਲਾਣੇ ਨੂੰ ਖੁਸ਼ ਕਰ ਲਓ, ਫਲਾਣਾ ਨਾ ਰੁੱਸ ਜੇ, ਫਲਾਣਾ ਨਾ ਰੁੱਸ ਜੇ। ਹੁਣ ਨਹੀਂ ਏਦਾਂ ਹੁੰਦਾ, ਹੁਣ ਫਰਕ ਪੈ ਗਿਆ। ਹੁਣ ਕੱਲੇ ਕੱਲੇ ਨੂੰ ਮਨਾਉਣ ਦੀ ਲੋੜ ਨਹੀਂ, ਕੱਲੇ ਕੱਲੇ ਨੂੰ ਖੁਸ਼ ਕਰਨ ਦੀ ਲੋੜ ਨਹੀਂ, ਕਿਸੇ ਦਾ ਰੋਹਬ ਨਹੀਂ ਰਿਹਾ, ਤੇ ਸਵਾਦ ਵੱਖਰਾ ਇਹਦਾ ਜ਼ਿੰਦਗੀ ਦੀ ਦਾ, ਇਹਦਾ ਨਜ਼ਾਰਾ ਹੀ ਵੱਖਰਾ। ਤਾਂ ਕਰਕੇ ਮੈਂ ਹਮੇਸ਼ਾ ਜਿਹੜੀਆਂ ਗੱਲਾਂ ਮੇਰੇ ਸਮਝ ਵਿੱਚ ਆਉਂਦੀਆਂ ਮੈਂ ਉਹਨੂੰ ਦੀਵਾਨਾਂ ਵਿੱਚ ਦੱਸਦਾ। ਮੇਰਾ ਮਨ ਕਰਦਾ ਵੀ ਜਿਵੇਂ ਅਸੀਂ ਆਪਣੇ ਆਪ ਨੂੰ ਸੌਖਿਆ ਕੀਤਾ, ਜਿਹੜੇ ਸੁਣ ਸਮਝ ਕੇ ਆਪਣੇ ਆਪ ਨੂੰ ਸੌਖਿਆ ਕਰ ਸਕਦੇ ਆ, ਜਿਹਨੂੰ ਫਾਇਦਾ ਮਿਲਦਾ ਉਹ ਲਵੇ। ਸਾਰੀਆਂ ਗੱਲਾਂ ਸਟੇਜ ਤੇ ਮੈਂ ਕਰ ਦਿੰਦਾ, ਜੋ ਮੇਰੇ ਪਕੜ ਚ ਆਉਂਦਾ ਮੈਂ ਕੁਛ ਨੀ ਲੁਕੋ ਕੇ ਰੱਖਦਾ। ਮੈਂ ਜੇ ਸਿੱਧਾ ਕਹਾਂ ਮੇਰੇ ਪਚਦੀ ਹੋਈ ਨੀ ਗੱਲ, ਮੈਨੂੰ ਕਿਸੇ ਨੇ ਗੱਲ ਕਹੀ ਨੀ ਮੈਂ ਸਟੇਜ ਤੇ ਦੱਸ ਦਿੰਦਾ। ਮੈਨੂੰ ਅਗਲਾ ਕਹਿ ਇਹ ਕਹਿ ਦੇਵੇ ਵੀ ਤੁਸੀਂ ਕਿਸੇ ਕੋਲ ਨਾ ਆ ਰਹੇ ਹੋ, ਮੈਂ ਕਰ ਹੀ ਦੇਣੀ ਹੋ, ਨਾ ਬਦਲ ਕੇ ਕਰ ਦਿਓ, ਪਰ ਮੇਰੇ ਤੋਂ ਹੋ ਜਾਂਦੀ ਹੈ। ਪਤਾ ਕਿਉਂ? ਜਦੋਂ ਅਗਲਾ ਗੱਲ ਕਰਦਾ ਮੈਂ ਸੁਣਦਾ ਮੈਂ ਸਮਝਦਾ, ਮੈਨੂੰ ਲੱਗਦਾ ਉਹ ਇੱਕ ਬੰਦੇ ਦੀ ਪ੍ਰੋਬਲਮ ਨਹੀਂ, ਉਹਦਾ ਉਦਾਂ ਦੇ ਹਜ਼ਾਰਾਂ ਬੰਦਿਆਂ ਦੀਆਂ ਪ੍ਰੋਬਲਮਾਂ ਹੁੰਦੀਆਂ। ਫਿਰ ਜਦੋਂ ਮੈਂ ਉਹ ਬੰਦੇ ਨਾਲ ਗੱਲ ਕਰਕੇ ਉਹਦਾ ਜਵਾਬ ਦਿੰਦਾ, ਉਹ ਕਹਿੰਦਾ ਮੈਂ ਸੰਤੁਸ਼ਟ ਹਾਂ। ਮੈਨੂੰ ਲੱਗਦਾ ਮੈਂ ਸਟੇਜ ਤੇ ਜੇ 10-20 ਵਾਰੀ ਇਹ ਗੱਲ ਕਰਾਂ ਤੇ ਹੋਰ ਬੰਦਿਆਂ ਦਾ ਵੀ ਇਹ, ਉਹਨਾਂ ਦਾ ਵੀ ਇਹੀ ਸੇਮ ਸਵਾਲ ਹੈ, ਉਹਨਾਂ ਦੀ ਜ਼ਿੰਦਗੀ 'ਚ ਵੀ ਇਹੀ ਪ੍ਰੋਬਲਮ ਹੈ। ਤੇ ਆਪਾਂ ਸਾਰੀਆਂ ਗੱਲਾਂ ਸਟੇਜ ਤੇ ਖੁੱਲ੍ਹ ਕੇ ਕਰ ਦਈਏ ਤਾਂ ਜੋ ਸਾਡੀਆਂ ਉਲਝਣਾਂ ਖਤਮ ਹੋਣ, ਅਸੀਂ ਸੌਖੇ ਹੋ ਸਕੀਏ। ਭਰਾਵੋ ਭੈਣੋ, ਤੁਹਾਡੇ ਤੁਰਿਆ ਜਾਂਦਾ ਤੁਰਿਆ ਕਰੋ, ਐਕਸਰਸਾਈਜ਼ ਕਰ ਸਕਦੇ ਹੋ ਐਕਸਰਸਾਈਜ਼ ਕਰੋ, ਯੋਗਾ ਕਰ ਸਕਦੇ ਹੋ ਯੋਗਾ ਕਰੋ, ਜਿਹੜੇ ਨੇੜੇ ਤੇੜੇ ਮੁੰਡੇ ਜਿੰਮ ਸ਼ਹਿਰ ਹੈਗਾ ਨੇੜੇ ਜਿੰਮ ਹੈ ਜਿੰਮ ਜਾਇਆ ਕਰੋ, ਘੰਟਾ ਡੇਢ ਘੰਟਾ ਜ਼ਰੂਰ ਲਾਇਆ ਕਰੋ। ਹੁਣ ਗਰਮੀ ਆ ਗਈ ਹੈ, ਸਿਹਤ ਦਾ ਵਧੀਆ ਪਸੀਨਾ ਨਿਕਲਦਾ ਹੈ ਤੇ ਵੇਟ ਦਾ ਆਪਣਾ ਸੈੱਟ ਰੱਖੋ, ਸਰੀਰ ਠੀਕ ਰੱਖੋਗੇ, ਤਨ ਤੇ ਮਨ ਦਾ ਗਹਿਰਾ ਸੰਬੰਧ ਹੈ, ਤਨ ਰੋਗੀ ਫਿਰ ਮਨ ਰੋਗੀ, ਜੇ ਮਨ ਰੋਗੀ ਫਿਰ ਤਨ ਰੋਗੀ, ਇਹ ਗਹਿਰੇ ਹੀ ਨੇ ਇਕੱਠੇ ਹੀ ਨੇ ਲੋਕ। ਇਸ ਕਰਕੇ ਆਓ ਗੱਜ ਕੇ ਹੁਣ ਆਪਾਂ ਗੁਰੂ ਸਤੋਤਰ ਬੋਲੋ, ਅਰਦਾਸ ਹੁਕਮਨਾਮੇ ਸੁਣਦੇ ਹਾਂ, ਫਿਰ ਆਪਾਂ ਚੱਲ ਆਪਾਂ। ਜਿਹੜੇ ਨਹੀਂ ਬੋਲੇ ਸਾਰੇ ਬੋਲਿਓ ਭਾਈ। ਹੁਣ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਪੜਿਆ ਕਰੋ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ, ਬੋਲਿਆ ਕਰੋ ਸਾਰੇ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਅਮਰਦਾਸ ਜੀ, ਧੰਨ ਹੈ ਪੜੋ ਪੜੋ, ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਹਿ, ਧੰਨ ਹੈ ਧੰਨ ਹੈ ਧੰਨ ਹੈ ਰਾਮਦਾਸ ਸਹਿ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਹਿ, ਧੰਨ ਹੈ ਧੰਨ ਹੈ ਗੁਰੂ ਹਰਜਨ ਸਾਹਿਬ ਜੀ, ਧੰਨ ਹੈ ਬੋਲਿਆ ਕਰੋ, ਧੰਨ ਹੈ ਧੰਨ ਹੈ ਗੁਰੂ ਹਰਜਨ ਸਾਹਿਬ ਜੀ, ਪੜੋ ਪੜੋ, ਹਾਂ ਧੰਨ ਹੈ ਧੰਨ ਹੈ ਗੁਰੂ ਹਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਪੜੋ ਪੜੋ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਸ੍ਰੀ ਹਰ ਰਾਏ ਸਾਹਿਬ,
ਧੰਨ ਹੈ
ਰੱਜ ਕੇ, ਧੰਨ ਹੈ
है धन है श्री हर कृष्ण साहब धन है गज के धन है धन है धन है धन है गुरु तेग बहादुर साहब धन है गुरु तेग बहादुर साहब पढ़िया करो पढ़िया करो धन है धन है धन है गुरु गोविंद सिंह साहब धन है सारे बोलो धन है धन है धन है धन है गुरु ग्रंथ साहिब जी धन है गुरु ग्रंथ साहिब जी धन है बोलो भाई धन है तेरा पंथ खालसा धन है गुरामी साध संगत जी धन है साध संगत जी धन है सतनाम श्री वाहिगुरु बोल सतनाम श्री वाहिगुरु बोल गज के पढ़ो भाई पढ़ो सतनाम श्री वाहिगुरु 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 बो वाहिगुरु 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 बो
पढ़ो हर बारी कहना पैदा फिर तो पकड़ जाए
वाहिगुरु बोल कदे ना तो वाहिगुरु बोल कदे ना तो
बज के बोलिया वाहिगुरु पढ़ो सारे
वाहिगुरु बोल कदे ना तो वाहिगुरु जी धन वाहिगुरु धन वाहिगुरु वाहेगुरु धन वाहेगुरु गुरु धन पवन गुरु पानी मृत माता धरत महत देव सेरा कोई राई गाया तेरा सत जप लगे आइया मुर आइया वाचे धर्म हजूर नाम से आया दे नाम से आया गए सख्त काल के झुंडी बोल वाहेगुरु जी का खालसा वाहेगुरु जी वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह फतेह बोले आके अरदास हमारी जियो पिंड
तेरा वाहेगुरु कहो नानक सब तेरी वड्याई कोई नाओ ना जाने मेरा वाहेगुरु
अरदास एक ओवंकार श्री वाहेगुरु जी की फतेह श्री भगवती जी सहाये वार श्री भगवती जी की पातशाही दसवीं प्रथम भगवती सिमर कै गुरु नानक लई त्याहे फिर अंगद गुर ते अमरदास रामदास साहब हुई सहाये अर्जन हर गोविंद नु सिमराओ श्री हर राय श्री हर कृष्ण त्याई है जिस दिठे सब दुख जाए तेग बहादुर सिमरे है घर नौनी दे आवे ताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿੱਕ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰੱਛਿਆ ਰਿਆਈ ਦੇ ਤਿਗ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀਜਾ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਮੁਖਤਿਆਰ ਕੌਰ ਲਖਵਿੰਦਰ ਸਿੰਘ ਗੈਰੀ ਸਿੰਘ ਮਨਪ੍ਰੀਤ ਕੌਰ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀ ਤਨਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅਣੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਿਹੇ ਹਰ ਸਿਮਰਨ ਭਇਆ ਤੈਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਭੈਣਾਂ